said.
ਦੋਸਤੋ ਨੱਚਦਾ ਪੰਜਾਬ ਪ੍ਰੋਗਰਾਮ ਲੈ ਕੇ ਮੈਂ ਅਮਰੀਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਗਿਆ ਜੀ। ਸਭ ਤੋਂ ਪਹਿਲਾਂ ਨੱਚਦਾ ਪੰਜਾਬ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਦਿਨ ਮੰਗਲਵਾਰ ਹੈ ਔਰ 3:50 ਹੋ ਚੁੱਕੇ ਨੇ ਸਟੂਡੀਓ ਦੀ ਘੜੀ ਦੇ ਉੱਤੇ। ਅੱਜ 22 ਤਰੀਕ ਹੋ ਗਿਆ ਜੀ, 22 ਜਨਵਰੀ। ਦਿਨ ਕਿੱਦਾਂ ਨੱਠੇ ਜਾਂਦੇ ਨੇ ਜੀ, ਜਨਵਰੀ ਮਹੀਨਾ ਵੀ ਨੇੜੇ ਲੱਗ ਗਿਆ ਜੀ, ਹਫ਼ਤਾ ਇੱਕ ਹੋਰ ਰਹਿ ਗਿਆ। ਸੋ ਬੜੀ ਜਲਦੀ ਜਿਹੜੇ ਦਿਨ ਨੇ ਉਹ ਨੱਠੇ ਜਾਂਦੇ ਨੇ ਜੀ, ਸਾਲ ਮੁੱਕਣ ਨੂੰ ਚੜ੍ਹਨ ਦਾ ਬਹੁਤ ਮੁੱਕਣ ਨੂੰ ਤਿਆਰ ਰਹਿੰਦਾ ਹੈ। ਸੋ ਖੈਰ, ਹੋਰ ਵੀ ਗੱਲਾਂ ਬਾਤਾਂ ਕਰਾਂਗੇ ਅੱਜ ਨੱਚਦਾ ਪੰਜਾਬ ਪ੍ਰੋਗਰਾਮ ਤੋਂ। ਕਾਫੀ ਇਵੈਂਟਸ ਜਿਹੜੇ ਨੇ ਨਿਊਜ਼ੀਲੈਂਡ ਦੇ ਵਿੱਚ, ਆਕਲੈਂਡ ਦੇ ਵਿੱਚ ਹੋਣ ਵਾਲੇ ਨੇ, ਉਸ ਦੀਆਂ ਵੀ ਗੱਲਾਂ ਬਾਤਾਂ ਕਰਾਂਗੇ ਤੇ ਨਾਲ ਨਾਲ ਤੁਹਾਡਾ ਮਨਚਾਹਿਆ ਗੀਤ ਸੰਗੀਤ ਵੀ ਪੇਸ਼ ਕਰਾਂਗੇ ਤੇ ਨਾਲ ਕੁਝ ਹੋਰ ਜਾਣਕਾਰੀਆਂ ਜਿਹੜੀਆਂ ਨੇ ਤੁਹਾਡੇ ਕੋਲ ਨੇ ਉਹ ਜ਼ਰੂਰ ਸਾਡੇ ਤੱਕ ਪਹੁੰਚਾ ਦਿਓ ਤਾਂ ਕਿ ਜਿਹੜੀ ਕਮਿਊਨਿਟੀ ਹੈ ਉਸ ਤੱਕ ਜਿਹੜੀਆਂ ਜਾਣਕਾਰੀਆਂ ਨੇ ਪਹੁੰਚਦੀਆਂ ਹੋ ਜਾਣ। 815-8100 ਸਾਡੇ ਸਟੂਡੀਓ ਦਾ ਫੋਨ ਨੰਬਰ ਹੈ ਤੇ ਲਓ ਸਭ ਤੋਂ ਪਹਿਲਾਂ ਚੱਲਦੇ ਹਾਂ ਜੀ ਪਾਲੀ ਰਾਏਪੁਰ, ਜਿੱਥੇ ਕਿ ਪੰਜਾਬ ਤੋਂ ਹਮੇਸ਼ਾ ਖ਼ਬਰਾਂ ਜਿਹੜੀਆਂ ਨੇ ਤਾਜ਼ੀਆਂ ਭੇਜਦੇ ਨੇ। ਸੋ ਉਹਨਾਂ ਤੇ ਝਾਤ ਮਾਰ ਲੈਂਦੇ ਹਾਂ, ਫਿਰ ਉਸ ਤੋਂ ਬਾਅਦ ਨਿਊਜ਼ੀਲੈਂਡ ਦੀਆਂ ਕੁਝ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਵੀ ਝਾਤ ਪਾਵਾਂਗੇ ਤੇ ਲਓ ਸੁਣਦੇ ਹਾਂ ਪਾਲੀ ਰਾਏਪੁਰ।
ਦੋਸਤੋ, ਨੱਚਦਾ ਪੰਜਾਬ ਰੇਡੀਓ ਦੇ ਸਰੋਤਿਆਂ ਨੂੰ ਮੈਂ ਹਾਂ ਪੰਜਾਬ ਤੋਂ ਪਾਲੀ ਰਾਏਪੁਰ। ਗੱਲ ਕਰਦੇ ਹਾਂ 22 ਜਨਵਰੀ ਦੀਆਂ ਮੁੱਖ ਖ਼ਬਰਾਂ ਦੀ। ਕਰਤਾਰਪੁਰ ਲਾਂਘੇ ਸਬੰਧੀ ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ। ਪੰਜਾਬ ਦੀਆਂ ਹਮਖਿਆਲੀ ਧਿਰਾਂ ਦੀ ਬੈਠਕ ਅੱਜ, ਹੋ ਸਕਦਾ ਹੈ ਕੋਈ ਵੱਡਾ ਐਲਾਨ। ਖਹਿਰਾ ਨੇ ਬੇਅਦਬੀ ਮਾਮਲੇ ਦੇ ਵਿੱਚ ਦੋਸ਼ੀ ਪੁਲਿਸ ਅਫਸਰਾਂ ਤੇ ਮੰਗੀ ਕਾਰਵਾਈ। ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਿਆਰੀਆਂ ਸ਼ੁਰੂ। ਅਜਨਾਲਾ ਦੇ ਵਿੱਚ ਸੁਖਬੀਰ ਬਾਦਲ ਨੇ ਵਰਕਰਾਂ ਦੇ ਨਾਲ ਕੀਤੀ ਅਹਿਮ ਮੀਟਿੰਗ। ਆਮ ਆਦਮੀ ਪਾਰਟੀ ਦੀ ਸ਼ਿਕਾਇਤ ਤੇ ਸਪੀਕਰ ਵੱਲੋਂ ਖਹਿਰਾ ਨੂੰ 15 ਦਿਨਾਂ ਦਾ ਨੋਟਿਸ। ਪੰਜਾਬ ਦੇ ਮੌਸਮ ਦਾ ਮਿਜ਼ਾਜ ਬਦਲਿਆ, ਕਈ ਥਾਵਾਂ ਤੇ ਗੜੇ ਤੇ ਚੱਲੀਆਂ ਤੇਜ਼ ਹਵਾਵਾਂ ਤੇ ਖੇਡਾਂ ਦੇ ਵਿੱਚ ਭਾਰਤ ਅਤੇ ਵਿਰਾਟ ਕੋਹਲੀ ਦਾ ਟੈਸਟ ਰੈਂਕਿੰਗ ਦੇ ਵਿੱਚ ਚੋਟੀ ਦਾ ਸਥਾਨ ਬਰਕਰਾਰ। ਤੇ ਹੁਣ ਖ਼ਬਰਾਂ ਦਾ ਵਿਸਥਾਰ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਸੋਸ਼ਲ ਮੀਡੀਆ ਦੇ ਰਾਹੀਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਕਰਤਾਰਪੁਰ ਕਾਰੀਡੋਰ ਤੇ ਕੰਮ ਕਰਨ ਦੀ ਨੋਟੀਫਿਕੇਸ਼ਨ ਜਾਰੀ ਕਰਨ ਦਾ ਦਿਲੋਂ ਧੰਨਵਾਦ ਕੀਤਾ ਗਿਆ ਹੈ। ਉਨ੍ਹਾਂ ਆਪਣੇ ਟਵਿੱਟਰ ਹੈਂਡਲ ਤੇ ਕਰਤਾਰਪੁਰ ਲਾਂਘੇ ਸਬੰਧੀ ਕੰਮ ਕਰਨ ਦੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਕੈਪਟਨ ਦੀ ਅਗਵਾਈ ਵਾਲੀ ਸਰਕਾਰ ਨੇ 1 ਮਿੰਟ ਦੇ ਫੈਸਲੇ ਲਈ 4 ਹਫ਼ਤਿਆਂ ਦਾ ਸਮਾਂ ਲਗਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਹੁਣ ਚੰਗਾ ਹੋਵੇਗਾ ਕਿ ਅਗਰ ਕੈਪਟਨ ਕਰਤਾਰਪੁਰ ਕਾਰੀਡੋਰ ਦੇ ਨਿਰਮਾਣ ਲਈ ਬਹਾਨੇ ਬਣਾਉਣ ਦੀ ਥਾਂ ਤੁਰੰਤ ਪ੍ਰਭਾਵ ਦੇ ਨਾਲ ਕੰਮ ਸ਼ੁਰੂ ਕਰਵਾ ਦੇਣ। ਉਨ੍ਹਾਂ ਆਖਿਆ ਕਿ ਕਾਰੀਡੋਰ ਵਾਸਤੇ ਗੁਰਦਾਸਪੁਰ ਦੇ 4 ਪਿੰਡਾਂ ਦੀ ਜ਼ਮੀਨ ਅਕਵਾਇਰ ਕੀਤੀ ਜਾਵੇਗੀ। ਪੰਜਾਬ ਦੀਆਂ ਹਮਖਿਆਲੀ ਧਿਰਾਂ ਅੱਜ ਲੁਧਿਆਣਾ ਦੇ ਸਰਕਟ ਹਾਊਸ ਵਿਚ ਵਿਸ਼ੇਸ਼ ਬੈਠਕ ਕਰ ਰਹੀਆਂ ਨੇ, ਜਿਹਦੇ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਚਰਚਾ ਹੋਣੀ ਹੈ। ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਨਜੀਤ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਹੈ ਕਿ ਸਾਰੀਆਂ ਧਿਰਾਂ ਪੰਜਾਬ ਡੈਮੋਕਰੇਟਿਕ ਫਰੰਟ ਦੇ ਬੈਨਰ ਹੇਠ ਇਕੱਠੀਆਂ ਹੋ ਰਹੀਆਂ ਨੇ। ਇਸ ਵਿਚ ਟਕਸਾਲੀ ਲੀਡਰ ਸੁਖਪਾਲ ਖਹਿਰਾ, ਬਹੁਜਨ ਸਮਾਜ ਪਾਰਟੀ ਅਤੇ ਡਾਕਟਰ ਧਰਮਵੀਰ ਗਾਂਧੀ ਸ਼ਾਮਲ ਹੋ ਰਹੇ ਨੇ। ਬੈਂਸ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਲੋਕ ਸਭਾ ਚੋਣਾਂ ਸਬੰਧੀ ਚਰਚਾ ਕੀਤੀ ਜਾਵੇਗੀ ਅਤੇ ਉਮੀਦਵਾਰਾਂ ਅਤੇ ਰੈਲੀਆਂ ਸਬੰਧੀ ਐਲਾਨ ਵੀ ਕੀਤਾ ਜਾ ਸਕਦਾ ਹੈ। ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਿਆਂ ਵਿਚ ਬੁਰਜ ਜਵਾਹਰ ਸਿੰਘ ਬਾਲਾ ਦੇ 5 ਵਿਅਕਤੀਆਂ ਤੇ ਤਸ਼ੱਦਦ ਕਰਨ ਦੇ ਦੋਸ਼ ਹੇਠ ਪੁਲਿਸ ਅਫਸਰਾਂ ਤੇ ਕਾਰਵਾਈ ਕਰਨ ਅਤੇ ਉਸ ਵੇਲੇ ਦੇ ਸੂਬਾਈ ਗ੍ਰਹਿ ਮੰਤਰੀ ਸੁਖਬੀਰ ਬਾਦਲ ਦੇ ਖਿਲਾਫ਼ ਤੁਰੰਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਗਰ ਦੋਸ਼ੀ ਪੁਲਿਸ ਅਫਸਰਾਂ ਤੇ ਕਾਰਵਾਈ ਨਾ ਹੋਈ ਤਾਂ ਉਹ ਹਾਈਕੋਰਟ ਜਾਣਗੇ। ਉਨ੍ਹਾਂ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਨੁਕਤਾਚੀਨੀ ਕਰਦਿਆਂ ਕਿਹਾ ਕਿ ਰਿਪੋਰਟ ਕਾਰਨ ਗੁਰਦੁਆਰੇ ਦੇ ਪ੍ਰਧਾਨ ਸਮੇਤ 5 ਵਿਅਕਤੀਆਂ, ਜਿਨ੍ਹਾਂ ਦੇ ਵਿਚ ਇਕ ਔਰਤ ਵੀ ਸ਼ਾਮਲ ਸੀ, ਨੂੰ ਗੈਰ ਕਾਨੂੰਨੀ ਹਿਰਾਸਤ ਵਿਚ ਰੱਖ ਕੇ ਤਸ਼ੱਦਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੋ ਵਿਅਕਤੀਆਂ ਨੂੰ ਮਿਲੇ ਨੇ ਜੋ ਤਸ਼ੱਦਦ ਕਾਰਨ ਨਿਪੁੰਸ਼ਕ ਹੋ ਚੁੱਕੇ ਨੇ। ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਵੱਲੋਂ ਕਮਰ ਕੱਸ ਲਈ ਗਈ ਹੈ। ਇਸ ਸਬੰਧੀ ਕੱਲ ਸੁਖਬੀਰ ਬਾਦਲ ਵੱਲੋਂ ਅਜਨਾਲਾ ਵਿਖੇ ਵਰਕਰਾਂ ਦੇ ਨਾਲ ਅਹਿਮ ਮੀਟਿੰਗ ਕੀਤੀ ਗਈ ਅਤੇ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਉਹਨਾਂ ਭਗਵੰਤ ਮਾਨ ਦੇ ਸ਼ਰਾਬ ਛੱਡਣ ਦੇ ਐਲਾਨ ਤੇ ਤੰਜ ਕੱਸਦਿਆਂ ਆਖਿਆ ਕਿ ਪਤਾ ਨਹੀਂ ਭਗਵੰਤ ਮਾਨ ਨੇ ਕਿੰਨੇ ਘੰਟੇ ਲਈ ਸ਼ਰਾਬ ਛੱਡੀ ਹੈ। ਇਸ ਮੌਕੇ ਉਹਨਾਂ ਦੇ ਨਾਲ ਬਿਕਰਮਜੀਤ ਸਿੰਘ ਮਜੀਠੀਆ ਵੀ ਮੌਜੂਦ ਸਨ। ਉਹਨਾਂ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਹਰਾਉਣ ਦਾ ਸੱਦਾ ਦਿੱਤਾ ਹੈ। ਇਸ ਮੌਕੇ ਉਹਨਾਂ ਖਹਿਰਾ ਤੇ ਵੀ ਦੱਬ ਕੇ ਸ਼ਬਦੀ ਵਾਰ ਕੀਤੇ ਨੇ। ਸ਼੍ਰੋਮਣੀ ਕਮੇਟੀ ਵੱਲੋਂ 1984 ਦੇ ਕਤਲੇਆਮ ਦੇ ਗਵਾਹਾਂ ਨੂੰ ਸਨਮਾਨਿਤ ਕਰਨ ਲਈ ਹੁਣ ਨਵੀਂ ਤਾਰੀਖ 26 ਜਨਵਰੀ ਰੱਖੀ ਗਈ ਹੈ। ਇੱਥੇ ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਵੱਲੋਂ 1984 ਦੇ ਕਤਲੇਆਮ ਲਈ ਆਪਣੀਆਂ ਗਵਾਹੀਆਂ ਦੇਣ ਵਾਲੇ ਗਵਾਹਾਂ ਨੂੰ ਕਮੇਟੀ ਵੱਲੋਂ ਸਨਮਾਨਿਤ ਕਰਨ ਲਈ ਪਹਿਲਾਂ 22 ਜਨਵਰੀ ਦਾ ਦਿਨ ਨਿਸ਼ਚਿਤ ਕੀਤਾ ਗਿਆ ਸੀ ਜੋ ਹੁਣ 26 ਜਨਵਰੀ ਨੂੰ ਸਨਮਾਨਿਤ ਕੀਤੇ ਜਾਣਗੇ। ਪੰਜਾਬ ਦੇ ਵਿੱਚ ਸਵਾਈਨ ਫਲੂ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਨਜ਼ਰਸਾਨੀ ਦੇ ਬਾਵਜੂਦ ਹੁਣ ਤੱਕ 10 ਤੋਂ ਜ਼ਿਆਦਾ ਲੋਕਾਂ ਦੀ ਸਵਾਈਨ ਫਲੂ ਦੇ ਨਾਲ ਪੰਜਾਬ ਦੇ ਵਿੱਚ ਮੌਤ ਹੋ ਚੁੱਕੀ ਹੈ। ਬੀਤੇ ਕੱਲ੍ਹ ਭਵਾਨੀਗੜ੍ਹ ਅਤੇ ਬਰਨਾਲਾ ਦੇ ਵਿੱਚ ਇੱਕ ਇੱਕ ਪੀੜਤ ਔਰਤਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇੱਥੇ ਦੱਸ ਦਈਏ ਕਿ ਹਰ ਸਾਲ ਸਰਦੀਆਂ ਦਾ ਮੌਸਮ ਆਉਣ ਤੇ ਸਵਾਈਨ ਫਲੂ ਦੇ ਮਰੀਜ਼ਾਂ ਦੀਆਂ ਖਬਰਾਂ ਲਗਾਤਾਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਸ ਵੇਲੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਸੈਂਕੜੇ ਸ਼ੱਕੀ ਅਤੇ ਪੀੜਤ ਰੋਗੀ ਸਵਾਈਨ ਫਲੂ ਦਾ ਇਲਾਜ ਕਰਵਾ ਰਹੇ ਨੇ। ਸਿਹਤ ਵਿਭਾਗ ਵੱਲੋਂ ਉਚੇਚੇ ਪ੍ਰਬੰਧਾਂ ਦਾ ਦਾਅਵਾ ਕੀਤਾ ਜਾ ਰਿਹਾ ਪਰ ਫਿਰ ਵੀ ਹੁਣ ਤੱਕ 10 ਤੋਂ ਵੱਧ ਮੌਤਾਂ ਦੀ ਪੰਜਾਬ ਦੇ ਵਿੱਚ ਪੁਸ਼ਟੀ ਹੋ ਚੁੱਕੀ ਹੈ। RSS ਲੀਡਰਾਂ ਦੇ ਕਤਲ ਕੇਸ ਦੇ ਵਿੱਚ ਨਾਮਜ਼ਦ NRI ਜੱਗੀ ਜੌਹਲ ਦੀ ਕੱਲ੍ਹ ਮੋਗਾ ਦੀ ਅਦਾਲਤ ਦੇ ਵਿੱਚ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੇਸ਼ੀ ਹੋਈ ਹੈ। ਅਦਾਲਤ ਵੱਲੋਂ ਕੇਸ ਦੀ ਅਗਲੀ ਸੁਣਵਾਈ 4 ਫਰਵਰੀ ਤੇ ਪਾ ਦਿੱਤੀ ਗਈ ਹੈ। ਪੰਜਾਬ ਨੈਸ਼ਨਲ ਬੈਂਕ ਨੂੰ ਅਰਬਾਂ ਕਰੋੜਾਂ ਰੁਪਏ ਦਾ ਚੂਨਾ ਲਗਾ ਕੇ ਵਿਦੇਸ਼ ਫਰਾਰ ਹੋਏ ਸਨਅਤਕਾਰ ਮਿਹਲ ਚੌਕਸੀ ਨੇ ਭਾਰਤੀ ਨਾਗਰਿਕਤਾ ਛੱਡ ਦਿੱਤੀ ਹੈ। ਇਸ ਵੇਲੇ ਮਿਹਲ ਚੌਕਸੀ ਨੂੰ ਦੁਨੀਆਂ ਦੇ ਟੈਕਸ ਚੋਰੀ ਕਰਨ ਵਾਲਿਆਂ ਦੀ ਸੈਰਗਾਹ ਸਮਝੇ ਜਾਂਦੇ ਐਂਟੀਗੁਆ ਦੀ ਨਾਗਰਿਕਤਾ ਮਿਲੀ ਹੋਈ ਹੈ। ਮਿਲੀ ਸੂਚਨਾ ਦੇ ਅਨੁਸਾਰ ਮਿਹਲ ਚੌਕਸੀ ਨੇ ਗੁਆਨਾ ਦੇ ਵਿੱਚ ਸਥਿਤ ਭਾਰਤੀ ਹਾਈ ਕਮਿਸ਼ਨ ਨੂੰ ਆਪਣਾ ਪਾਸਪੋਰਟ ਜਮ੍ਹਾਂ ਕਰਵਾ ਦਿੱਤਾ ਹੈ। ਅਜਿਹੇ ਹਾਲਾਤਾਂ ਵਿੱਚ ਮਿਹਲ ਚੌਕਸੀ ਦੀ ਭਾਰਤ ਨੂੰ ਸਪੁਰਦਗੀ ਦੇ ਵਿੱਚ ਥੋੜੀ ਮੁਸ਼ਕਲ ਜ਼ਰੂਰ ਆ ਸਕਦੀ ਹੈ। ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਕੰਵਰ ਸੰਧੂ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ ਪ੍ਰਤੀ ਹਲਕਾ 5-5 ਕਰੋੜ ਰੁਪਏ ਪੂਰੇ ਪੰਜਾਬ ਦੇ ਵਿਧਾਇਕਾਂ ਨੂੰ ਵੀ ਦਿੱਤੇ ਜਾਣ। ਉਨ੍ਹਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਚੋਣਾਂ ਤੋਂ ਪਹਿਲਾਂ ਕਾਂਗਰਸੀ ਵਿਧਾਇਕਾਂ ਦੇ ਨਾਲ ਉਨ੍ਹਾਂ ਦੇ ਹਲਕਿਆਂ ਲਈ ਵਿਕਾਸ ਸਬੰਧੀ ਯੋਜਨਾਵਾਂ ਬਣਾ ਰਹੇ ਨੇ ਜਿਹਦੇ ਵਿੱਚ ਗੈਰ ਕਾਂਗਰਸੀ ਵਿਧਾਇਕਾਂ ਦੇ ਹਲਕਿਆਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ ਕਿ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਹਲਕਿਆਂ ਲਈ ਵੀ 5-5 ਕਰੋੜ ਰੁਪਏ ਦਿੱਤੇ ਜਾਣ। ਉਨ੍ਹਾਂ ਆਖਿਆ ਕਿ ਅਗਰ ਉਨ੍ਹਾਂ ਨਾਲ ਵਿਤਕਰਾ ਕੀਤਾ ਗਿਆ ਤਾਂ ਉਹ ਅਦਾਲਤ ਦਾ ਰੁੱਖ ਕਰਨਗੇ। ਕੱਲ੍ਹ ਜਲੰਧਰ ਵਿਖੇ ਇੱਕ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਪੁੱਜੇ ਸਿੱਖਿਆ ਮੰਤਰੀ OP ਸੋਨੀ ਨੂੰ ਲੋਕਾਂ ਦੇ ਭਾਰੀ ਰੋਸ ਦਾ ਸਾਹਮਣਾ ਕਰਨਾ ਪਿਆ। ਲੋਕਾਂ ਵੱਲੋਂ ਸੋਨੀ ਦੇ ਵਿਰੁੱਧ ਰੋਸ ਪ੍ਰਗਟ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਕਾਲੀਆਂ ਝੰਡੀਆਂ ਵੀ ਵਿਖਾਈਆਂ ਗਈਆਂ। ਇਸ ਮੌਕੇ ਦਲਿਤ ਭਾਈਚਾਰੇ ਦੇ ਮਾਪਿਆਂ ਤੇ ਪੁਲਿਸ ਦੌਰਾਨ ਕਾਫ਼ੀ ਖਿੱਚਧੂਹ ਵੀ ਹੋਈ ਹੈ। ਮਾਪਿਆਂ ਦੀ ਮੰਗ ਸੀ ਕਿ ਸਰਦੀਆਂ ਬੀਤ ਜਾਣ ਦੇ ਬਾਵਜੂਦ ਵੀ ਹਾਲੇ ਤੱਕ ਬੱਚਿਆਂ ਨੂੰ ਮੁਫ਼ਤ ਵਰਦੀਆਂ ਤੇ ਕਿਤਾਬਾਂ ਸਰਕਾਰ ਵੱਲੋਂ ਮੁਹੱਈਆ ਨਹੀਂ ਕਰਵਾਈਆਂ ਗਈਆਂ। ਸਿੱਖਿਆ ਮੰਤਰੀ ਵੱਲੋਂ ਵਿਭਾਗ ਨੂੰ ਹੁਕਮ ਦੇ ਦਿੱਤੇ ਗਏ ਨੇ ਕਿ ਵਰਦੀਆਂ ਜਲਦੀ ਮੁਹੱਈਆ ਕਰਵਾਈਆਂ ਜਾਣ। ਇਸ ਮੌਕੇ ਮਾਪਿਆਂ ਨੇ ਸਿੱਖਿਆ ਮੰਤਰੀ ਤੇ ਸਰਕਾਰੀ ਸਕੂਲਾਂ ਨੂੰ ਢਾਹ ਲਾਉਣ ਦੀ ਨਾਰਾਜ਼ਗੀ ਜਤਾਈ ਅਤੇ ਕਾਫ਼ੀ ਜ਼ਿਆਦਾ ਰੋਸ ਵਿਅਕਤ ਵੀ ਕੀਤਾ। ਆਮ ਆਦਮੀ ਪਾਰਟੀ ਦੀ ਸ਼ਿਕਾਇਤ ਦੇ ਉੱਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ KP ਸਿੰਘ ਦੇ ਵੱਲੋਂ ਕੱਲ੍ਹ ਵਿਧਾਇਕ ਸੁਖਪਾਲ ਖਹਿਰਾ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਖਹਿਰਾ ਤੋਂ ਨੋਟਿਸ ਦਾ ਜਵਾਬ 15 ਦਿਨਾਂ ਦੇ ਵਿੱਚ ਮੰਗਿਆ ਗਿਆ ਹੈ। ਇੱਥੇ ਦੱਸ ਦਈਏ ਕਿ ਭਲਾਤ ਤੋਂ ਵਿਧਾਇਕ ਸੁਖਪਾਲ ਖਹਿਰਾ ਦੀ ਵਿਧਾਨ ਸਭਾ ਤੋਂ ਮੈਂਬਰੀ ਰੱਦ ਕਰਨ ਸਬੰਧੀ ਹਰਸਿਮਰਤ ਸਿੰਘ ਪਿੰਡ ਪੇਤਲਾ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੇ ਵੱਲੋਂ ਕ੍ਰਮਵਾਰ ਮਿਤੀ 10 ਅਤੇ 16 ਜਨਵਰੀ ਨੂੰ ਵਿਧਾਇਕ ਦੀ ਸੰਵਿਧਾਨ ਦੇ 10ਵੇਂ ਸ਼ਡਿਊਲ ਦੇ ਤਹਿਤ ਵਿਧਾਇਕੀ ਰੱਦ ਕਰਨ ਲਈ ਸਪੀਕਰ ਕੋਲ ਪਟੀਸ਼ਨਾਂ ਦਾਇਰ ਕੀਤੀਆਂ ਹੋਈਆਂ ਸਨ। ਪੰਜਾਬ ਦੇ ਵਿੱਚ ਮੌਸਮ ਦਾ ਮਿਜ਼ਾਜ ਬਦਲਿਆ ਹੋਇਆ ਹੈ। ਬੀਤੀ ਰਾਤ ਜਲੰਧਰ ਤੇ ਆਨੰਦਪੁਰ ਸਾਹਿਬ ਦੇ ਵਿੱਚ ਭਾਰੀ ਵਰਖਾ ਦੀਆਂ ਖ਼ਬਰਾਂ ਨੇ ਅਤੇ ਪੰਜਾਬ ਦੇ ਵਿੱਚ ਹਲਕੀ ਤੋਂ ਭਾਰੀ ਵਰਖਾ ਕਾਰਨ ਪੰਜਾਬ ਦੇ ਕਿਸਾਨਾਂ ਦੇ ਚਿਹਰੇ ਖਿੜ ਗਏ ਨੇ। ਆਉਣ ਵਾਲੇ 24 ਘੰਟਿਆਂ ਦੌਰਾਨ ਹਾਲੇ ਹੋਰ ਵਰਖਾ ਦੀ ਭਵਿੱਖਬਾਣੀ ਮੌਸਮ ਵਿਭਾਗ ਵੱਲੋਂ ਕੀਤੀ ਹੋਈ ਹੈ। ਪੰਜਾਬ
ਜਾਂ ਮਾਫੀ ਚਾਹੁੰਦਾ ਦੋਸਤੋ, ਲੱਗਦਾ ਕਿਸੇ ਵਜ੍ਹਾ ਦੇ ਕਾਰਨ ਇਹ ਜਿਹੜੀ ਖਬਰਾਂ ਨੇ ਵਿੱਚੇ ਬੰਦ ਹੋਣ ਦਾ ਰੀਜ਼ਨ ਕੀ ਹੋਇਆ ਇਸ ਦੀ ਸਮਝ ਨਹੀਂ ਆਈ, ਸ਼ਾਇਦ ਮਾਫੀ ਚਾਹੁੰਦਾ, ਫਿਰ ਕੋਸ਼ਿਸ਼ ਕਰਦਾ ਇਹਨੂੰ ਚਲਾਉਣ ਦੇ ਲਈ।
ਬਰਫਬਾਰੀ ਹੋਣ ਕਾਰਨ ਪੰਜਾਬ ਦੇ ਵਿੱਚ ਮੁੜ ਹੱਡ ਚੀਰਵੀਆਂ ਹਵਾਵਾਂ ਨੇ ਦਸਤਕ ਦਿੱਤੀ ਹੋਈ ਹੈ। ਪਿਛਲੇ ਕਾਫੀ ਦਿਨਾਂ ਤੋਂ ਵਰਖਾ ਦੀ ਉਡੀਕ ਕਰਦਿਆਂ ਆਖਰ ਕਿਸਾਨਾਂ ਦੀ ਰੱਬ ਨੇ ਸੁਣ ਲਈ ਹੈ ਤੇ ਖੇਤੀਬਾੜੀ ਵਿਭਾਗ ਵੱਲੋਂ ਵਰਖਾ ਨੂੰ ਕਣਕ ਲਈ ਲਾਹੇਵੰਦ ਦੱਸਿਆ ਗਿਆ ਹੈ। ਇੱਥੇ ਦੱਸ ਦਈਏ ਕਿ ਵਰਖਾ ਦੇ ਨਾਲ ਨਾਲ ਪੰਜਾਬ ਦੇ ਵਿੱਚ ਰਾਤ ਹਲਕੀਆਂ ਹਵਾਵਾਂ ਵੀ ਚੱਲੀਆਂ ਨੇ ਤੇ ਗੜੇਮਾਰੀ ਵੀ ਹੋਈ ਹੈ। ਐਤਵਾਰ ਨੂੰ ਜੀਰਪੁਰ ਦੇ ਨੇੜੇ ਛੱਤਪੀੜ ਦੇ ਚਿੜੀਆਘਰ ਦੇ ਵਿੱਚ ਭੇਦ ਭਰੇ ਢੰਗ ਨਾਲ ਸ਼ੇਰ ਸਫਾਰੀ ਦੇ ਵਿੱਚ ਦਾਖਲ ਹੋਏ ਅਤੇ ਮੌਤ ਦੇ ਮੂੰਹ ਜਾ ਪਏ ਅਣਪਛਾਤੇ ਨੌਜਵਾਨ ਦੀ ਵੀਡੀਓ ਵਾਇਰਲ ਹੋ ਗਈ ਹੈ। ਵੀਡੀਓ ਦੇ ਵਿੱਚ ਨੌਜਵਾਨ ਨੂੰ ਸ਼ੇਰ ਗਰਦਨ ਤੋਂ ਫੜ ਕੇ ਧੂੰਦਾ ਨਜ਼ਰ ਆ ਰਿਹਾ ਹੈ। ਇੱਥੇ ਦੱਸ ਦਈਏ ਕਿ ਲਗਭਗ 25 ਤੋਂ 30 ਸਾਲ ਦਾ ਇੱਕ ਅਣਪਛਾਤਾ ਨੌਜਵਾਨ ਐਤਵਾਰ ਨੂੰ ਲਗਭਗ ਦਿਨੇ 2 ਵਜੇ ਚਿੜੀਆਘਰ ਦੇ ਵਿੱਚ ਸ਼ੇਰਾਂ ਵਾਲੀ ਰੱਖ ਦੇ ਵਿੱਚ ਪਿਛਲੇ ਪਾਸਿਓਂ ਦਾਖਲ ਹੋ ਗਿਆ ਸੀ। ਲੋਕਾਂ ਵੱਲੋਂ ਰੌਲਾ ਪਾਏ ਜਾਣ ਦੇ ਬਾਵਜੂਦ ਨੌਜਵਾਨ ਸ਼ਿਲਪਾ ਨਾਂ ਦੀ 8 ਸਾਲਾ ਸ਼ੇਰਨੀ ਦੀ ਗ੍ਰਿਫਤ ਵਿੱਚ ਆ ਗਿਆ ਅਤੇ ਮੌਤ ਦੇ ਮੂੰਹ ਜਾ ਪਿਆ। ਛੱਤਪੀੜ ਦੇ ਪ੍ਰਬੰਧਕਾਂ ਦੇ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ 72 ਘੰਟਿਆਂ ਲਈ ਸ਼ਨਾਖਤ ਵਾਸਤੇ ਮੁਰਦਾ ਘਰ ਦੇ ਵਿੱਚ ਰੱਖ ਦਿੱਤਾ ਗਿਆ ਹੈ। ਪੇਂਡੂ ਇਲਾਕਿਆਂ ਦੇ ਵਿੱਚ ਸਥਾਪਿਤ ਮੁੱਢਲੇ ਸਿਹਤ ਕੇਂਦਰ ਅਤੇ ਕਮਿਊਨਿਟੀ ਸਿਹਤ ਕੇਂਦਰਾਂ ਨੂੰ ਨਿੱਜੀ ਅਦਾਰਿਆਂ ਨੂੰ ਦੇਣ ਸਬੰਧੀ ਮੀਡੀਆ ਰਿਪੋਰਟਾਂ ਦਾ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਖੰਡਨ ਕੀਤਾ ਗਿਆ ਹੈ। ਉਨ੍ਹਾਂ ਇੱਕ ਪ੍ਰੈਸ ਬਿਆਨ ਦੇ ਵਿੱਚ ਸਪਸ਼ਟ ਕੀਤਾ ਹੈ ਕਿ ਪੰਜਾਬ ਸਰਕਾਰ ਦਾ ਸਰਕਾਰੀ ਹਸਪਤਾਲਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦਾ ਕੋਈ ਵੀ ਇਰਾਦਾ ਨਹੀਂ ਹੈ। ਉਨ੍ਹਾਂ ਆਖਿਆ ਕਿ ਮੌਜੂਦਾ ਸਰਕਾਰ ਦਾ ਮੁੱਖ ਮੰਤਵ ਸਿਹਤ ਪ੍ਰਣਾਲੀ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਹੈ। ਇੰਗਲੈਂਡ ਦੇ ਲੰਡਨ ਵਿੱਚ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਯਾਨੀ ਕਿ EVM ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ ਜਿਹਦੇ ਵਿੱਚ ਦਾਅਵਾ ਕੀਤਾ ਗਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ EVMs ਹੈਕ ਹੋ ਸਕਦੀਆਂ ਨੇ ਤੇ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ EVM ਕਦੇ ਵੀ ਹੈਕ ਨਹੀਂ ਹੋ ਸਕਦੀ ਤੇ ਚੋਣ ਕਮਿਸ਼ਨ ਲੰਡਨ 'ਚ ਕਰਵਾਏ ਜਾ ਰਹੇ ਇਸ ਪ੍ਰੋਗਰਾਮ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ ਜਦੋਂ ਕਿ ਇਸ ਨੂੰ ਲੈ ਕੇ ਬਣਦੀ ਕਾਰਵਾਈ ਉੱਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਕੇਂਦਰੀ ਮੰਤਰੀ ਮੁਖਤਾਰ ਅਬਾਸ ਨਕਵੀ ਨੇ ਇਸ ਪਿੱਛੇ ਕਾਂਗਰਸ ਦਾ ਹੱਥ ਦੱਸਿਆ ਹੈ। ਇਹ ਸਨ ਜੀ ਅੱਜ ਦੀਆਂ ਖਾਸ ਖਾਸ ਖਬਰਾਂ। ਹੁਣ ਗੱਲ ਕਰਦੇ ਹਾਂ ਖੇਡ ਸੰਸਾਰ ਦੀ। ਆਸਟ੍ਰੇਲੀਆ ਦੇ ਵਿੱਚ ਟੈਸਟ ਲੜੀ ਵਿੱਚ ਪਹਿਲੀ ਜਿੱਤ ਨਾਲ ਭਾਰਤੀ ਟੀਮ ਅਤੇ ਉਸਦੇ ਕਪਤਾਨ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਦੁਬਈ ਵਿਖੇ ਜਾਰੀ ਹੋਈ ICC ਟੈਸਟ ਰੈਂਕਿੰਗ ਦੇ ਵਿੱਚ ਚੋਟੀ ਦੇ ਸਥਾਨ ਤੇ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ। ਭਾਰਤ ਦੇ 116 ਅੰਕ ਨੇ ਅਤੇ ਉਹ ਵਿਸ਼ਵ ਦੀ ਨੰਬਰ 1 ਟੈਸਟ ਟੀਮ ਬਣੀ ਹੋਈ ਹੈ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਬੱਲੇਬਾਜ਼ਾਂ ਦੀ ਰੈਂਕਿੰਗ ਦੇ ਵਿੱਚ 922 ਅੰਕ ਨੇ ਅਤੇ ਉਹ ਦੂਜੇ ਸਥਾਨ ਤੇ ਕਾਬਜ਼ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਤੋਂ 25 ਅੰਕ ਅੱਗੇ ਚੱਲ ਰਹੇ ਨੇ। ਤੇ ਹੁਣ ਗੱਲ ਕਰਦੇ ਹਾਂ ਅੱਜ ਦੇ ਔਰ ਪਿਛਲੇ ਇੱਕ ਹਫ਼ਤੇ ਦੇ ਮੌਸਮ ਦੀ। ਪਿਛਲੇ ਇੱਕ ਹਫ਼ਤੇ ਦੌਰਾਨ ਘੱਟ ਤੋਂ ਘੱਟ ਤਾਪਮਾਨ 3.5 ਡਿਗਰੀ ਤੋਂ ਲੈ ਕੇ 8 ਡਿਗਰੀ ਤੱਕ ਨੋਟ ਕੀਤਾ ਗਿਆ। ਉੱਥੇ ਦੁਪਹਿਰ ਦਾ ਤਾਪਮਾਨ 13 ਡਿਗਰੀ ਤੋਂ ਲੈ ਕੇ 22 ਡਿਗਰੀ ਤੱਕ ਨੋਟ ਕੀਤਾ ਗਿਆ। ਇੱਥੇ ਦੱਸ ਦਈਏ ਕਿ ਆਦਮਪੁਰ ਔਰ ਅੰਮ੍ਰਿਤਸਰ ਕਾਫ਼ੀ ਜ਼ਿਆਦਾ ਠੰਡੇ ਇਲਾਕੇ ਜਿਹੜੇ ਹੈ ਪਿਛਲੇ ਇੱਕ ਹਫ਼ਤੇ ਦੌਰਾਨ ਰਹੇ ਨੇ ਅਤੇ ਪੰਜਾਬ ਦੇ ਵਿੱਚ ਤਾਜ਼ਾ ਹੋ ਰਹੀ ਵਰਖਾ ਜਿਹੜੀ ਕਿ ਹੁਣ ਵੀ ਲਗਾਤਾਰ ਜਾਰੀ ਹੈ ਉਸ ਦੇ ਕਾਰਨ ਠੰਡ ਫਿਰ ਮੁੜ ਤੋਂ ਵਧਣ ਦਾ ਖਦਸ਼ਾ ਹੈ। ਇਸ ਨਾਲ ਅੱਜ ਦੀਆਂ ਖਾਸ ਖਾਸ ਖਬਰਾਂ ਅਤੇ ਮੌਸਮ ਦੀ ਜਾਣਕਾਰੀ। ਅਗਲੇ ਹਫ਼ਤੇ ਫਿਰ ਮਿਲਾਂਗਾ ਨਵੀਆਂ ਖਬਰਾਂ ਦੇ ਨਾਲ। ਉਦੋਂ ਤੱਕ ਇਜਾਜ਼ਤ ਦਿਓ ਜੀ ਤੁਹਾਡਾ ਆਪਣਾ ਪਾਲੀ ਰਾਏਪੁਰ ਪੰਜਾਬ ਤੋਂ ਜੀ। ਸਤਿ ਸ਼੍ਰੀ ਅਕਾਲ
ਜੀ। ਬਿਲਕੁਲ ਜੀ, ਬਹੁਤ ਮਿਹਰਬਾਨੀ ਹੈ ਇਹਨਾਂ ਖਬਰਾਂ ਦੇ ਲਈ। ਪਾਲੀ ਰਾਏਪੁਰ ਜੋ ਕਿ ਹਮੇਸ਼ਾ ਤਾਜ਼ੀ ਖਬਰ ਜਿਹੜੀ ਹੈ ਸਵੇਰ ਦੀ ਉਹ ਮਿਲ ਜਾਂਦੀ ਹੈ ਸਾਨੂੰ ਨਸ਼ਤਾ ਪੰਜਾਬ ਪ੍ਰੋਗਰਾਮ ਦੇ ਜ਼ਰੀਏ। ਧੰਨਵਾਦ ਹੈ ਤੁਹਾਡੇ ਸਾਰਿਆਂ ਦਾ ਜਿਹੜੇ ਮਿੱਤਰ ਪਿਆਰਿਆਂ ਨੇ ਫੋਨ ਕਰਕੇ ਆਪਣੇ ਸੁਝਾਅ ਅਤੇ ਨਾਲ ਨਾਲ ਆਪਣੀਆਂ ਫਰਮਾਇਸ਼ਾਂ ਲਿਖਾਈਆਂ ਨੇ। ਤਹਿ ਦਿਲੋਂ ਧੰਨਵਾਦ। ਮੌਸਮ ਬੜਾ ਠੰਡ ਦਾ ਦੱਸਿਆ ਜਾ ਰਿਹਾ ਪੰਜਾਬ ਦੇ ਵਿੱਚ 3 ਡਿਗਰੀ ਟੈਂਪਰੇਚਰ ਜਿੱਥੇ ਦੱਸਿਆ ਜਾ ਰਿਹਾ। ਸੋ ਨਿਊਜ਼ੀਲੈਂਡ ਦੀ ਗੱਲ ਕਰੀਏ, ਆਕਲੈਂਡ ਦੀ ਗੱਲ ਕਰੀਏ ਤਾਂ ਆਕਲੈਂਡ ਦੇ ਵਿੱਚ ਦੋਸਤੋ ਕੱਲ੍ਹ ਨੂੰ ਮੌਸਮ ਠੀਕ ਠਾਕ ਰਹੇਗਾ। 24 ਡਿਗਰੀ ਵੱਧ ਤੋਂ ਵੱਧ ਦੱਸਿਆ ਜਾ ਰਿਹਾ, ਘੱਟ ਤੋਂ ਘੱਟ 19 ਡਿਗਰੀ ਦੇ ਵਿੱਚ ਰਹੇਗਾ। ਅਤੇ ਵੀਰਵਾਰ ਨੂੰ ਥੋੜ੍ਹੀ ਬਦਲਵਾਜੀ ਅਤੇ ਨਾਲ ਨਾਲ ਵਰਖਾ ਹੋਣ ਦੀਆਂ ਸੰਭਾਵਨਾ ਵੀ ਬਣੀਆਂ ਹੋਈਆਂ। ਟੈਂਪਰੇਚਰ ਥੋੜ੍ਹਾ 1-2% ਥੱਲੇ ਡਿੱਗੇਗਾ। ਡਿਗਰੀ ਡਿਗਰੇਗਾ ਮਾਫ ਕਰਨਾ ਤੇ ਨਾਲ ਨਾਲ ਫਰਾਈਡੇ ਤੇ ਫਰਾਈਡੇ ਨੂੰ ਫਿਰ ਧੁੱਪ ਖਿਲੀ ਰਹੇਗੀ ਤੇ ਸ਼ਨੀਵਾਰ ਨੂੰ ਫਿਰ ਉਸੇ ਤਰ੍ਹਾਂ ਥੋੜੀ ਬੱਦਲਬਾਜ਼ੀ ਤੇ ਨਾਲ ਨਾਲ ਥੋੜੀ ਵਰਖਾ ਹੋਣ ਦੀਆਂ ਸੰਭਾਵਨਾ ਬਣੀਆਂ ਹੋਈਆਂ ਨੇ ਟੈਂਪਰੇਚਰ ਥੋੜਾ ਹੋਰ ਡਿੱਗੇਗਾ 22 ਡਿਗਰੀ ਦੇ ਉੱਤੇ ਆ ਜਾਏਗਾ ਫਰਾਈਡੇ ਤੱਕ ਸੋ ਫਰਾਈਡੇ ਮਾਫ ਕਰਨਾ ਫਰਾਈਡੇ ਤੇ ਸੈਚਰਡੇ ਦੇ ਵਿੱਚ ਸੋ ਸੈਚਰਡੇ ਨੂੰ ਥੋੜੀ ਵਰਖਾ ਹੋਣ ਦੀਆਂ ਸੰਭਾਵਨਾ ਬਣੀਆਂ ਨੇ ਸੰਡੇ ਨੂੰ ਫਿਰ ਮੌਸਮ ਠੀਕ ਠਾਕ ਰਹੇਗਾ ਸੋ ਐਤਵਾਰ ਮੇਰਾ ਮਤਲਬ ਕਹਿਣ ਦਾ ਪੰਜਾਬੀ ਦੇ ਵਿੱਚ ਐਤਵਾਰ ਤੇ ਅੰਗਰੇਜ਼ੀ ਦੇ ਸੰਡੇ ਸੋ 23 ਡਿਗਰੀ ਸੰਡੇ ਨੂੰ ਰਹੇਗਾ ਟੈਂਪਰੇਚਰ ਤੇ ਘੱਟ ਤੋਂ ਘੱਟ 19 ਡਿਗਰੀ ਦੱਸਿਆ ਜਾ ਰਿਹਾ ਹੈ ਸੋ ਤਕਰੀਬਨ ਰਲਾ ਮਿਲਾ ਕੇ ਜਾਣੀ ਕਿ ਮੌਸਮ ਜਿਹੜਾ ਹੈ ਉਹ ਠੀਕ ਠਾਕ ਹੀ ਰਹੇਗਾ ਸੋ ਜ਼ਿਆਦਾ ਬਾਰਿਸ਼ ਹੋਣ ਦੀਆਂ ਸੰਭਾਵਨਾ ਨਹੀਂ ਬਣੀਆਂ ਕਿਤੇ ਨਾ ਕਿਤੇ ਦੋਸਤੋ ਬੂੰਦਾਬਾਂਦੀ ਜਿਹੜੀ ਆ ਹੋਣ ਦੀਆਂ ਸੰਭਾਵਨਾ ਬਣੀਆਂ ਹੋਈਆਂ ਨੇ ਤੇ ਤੁਹਾਡਾ ਕੀ ਹਾਲ ਚਾਲ ਹੈ ਸਾਰੇ ਮਿੱਤਰ ਪਿਆਰਿਆਂ ਦਾ ਹਜੇ ਬੱਚਿਆਂ ਦੀਆਂ ਲੱਗਦਾ ਹਜੇ ਵੀ ਛੁੱਟੀਆਂ ਚੱਲ ਰਹੀਆਂ ਨੇ ਸੋ ਛੁੱਟੀਆਂ ਦੇ ਵਿੱਚ ਕੀ ਕਰ ਰਹੇ ਹੋ ਕਿੱਥੇ ਕਿੱਥੇ ਜਾ ਰਹੇ ਹੋ ਨਿਊਜ਼ੀਲੈਂਡ ਜਾਂ ਫਿਰ ਤੁਸੀਂ ਦੇਸ਼ ਵਿਦੇਸ਼ ਦੀ ਯਾਤਰਾ ਕੀਤੀ ਹੈ ਜਿੱਥੇ ਤੁਸੀਂ ਆਪਣਾ ਪਲੈਨ ਕੀਤਾ ਸੀ ਕਿ ਹਾਂ ਅਗਲੀਆਂ ਛੁੱਟੀਆਂ ਦੇ ਵਿੱਚ ਇੱਥੇ ਜਾਣਾ ਉੱਥੇ ਜਾਣਾ ਹੈ ਤਾਂ ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਕਿਵੇਂ ਦਾ ਤਜਰਬਾ ਰਿਹਾ ਤੇ ਜ਼ਰੂਰ ਸਾਡੇ ਨਾਲ ਤੁਸੀਂ ਸਾਂਝ ਪਾ ਸਕਦੇ ਹੋ ਕੁਛ ਮਿੱਤਰ ਪਿਆਰੇ ਹਜੇ ਵੀ ਆਪਣੇ ਭਾਰਤ ਆਪਣੇ ਵਤਨ ਗਏ ਹੋਏ ਨੇ ਸੋ ਉੱਥੋਂ ਦੀਆਂ ਯਾਦਾਂ ਜਿਹੜੀਆਂ ਨੇ ਉਹ ਤੁਸੀਂ ਲੈ ਕੇ ਆਏ ਹੋ ਕੀ ਕੁਛ ਚੰਗਾ ਕੀ ਕੁਛ ਮਾੜਾ ਦੇਖਿਆ ਜ਼ਰੂਰ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਤਾਂ ਕਿ ਅਸੀਂ ਵੀ ਤਿਆਰੀ ਕਰ ਸਕੀਏ ਅਸੀਂ ਵੀ ਉਸ ਚੀਜ਼ ਨੂੰ ਮਾਣ ਸਕੀਏ ਜਿਹੜੀ ਕੋਈ ਚੰਗੀ ਚੀਜ਼ ਹੈ ਉਸ ਨੂੰ ਅਸੀਂ ਮਾਣ ਸਕੀਏ ਜਿਹੜੇ ਕਿ ਤੁਹਾਡੇ ਪਿੰਡਾਂ ਦੇ ਵਿੱਚ ਤੁਹਾਡੇ ਸ਼ਹਿਰਾਂ ਦੇ ਵਿੱਚ ਹੋਈ ਹੈ ਤੇ ਜ਼ਰੂਰ ਸਾਡੇ ਨਾਲ ਤੁਸੀਂ ਸਾਂਝ ਪਾ ਸਕਦੇ ਹੋ 815-8100 ਸਾਡੇ ਸਟੂਡੀਓ ਦਾ ਫੋਨ ਨੰਬਰ ਹੈ ਸੋ ਪੰਜਾਬ ਪੰਜਾਬੀਅਤ ਦਾ ਫਿਕਰ ਤੇ ਜ਼ਿਕਰ ਕਰਦੇ ਸਾਰੇ ਹੀ ਮਿੱਤਰ ਪਿਆਰਿਆਂ ਦਾ ਸਵਾਗਤ ਕਰਦੇ ਜੀ ਨੱਚਦਾ ਪੰਜਾਬ ਪ੍ਰੋਗਰਾਮ ਤੇ ਚਲੋ ਸੁਣਦੇ ਫਿਰ ਪੰਜਾਬ ਦੀ ਗੱਲ
ਯਾਦਾਂ ਮੇਰੇ ਪੰਜਾਬ ਦੀਆਂ ਦੁੱਧ ਰਿੜਕਣਾ ਬੇਬੇ ਨੇ ਜਦ ਪੈਣੀ ਤੂਕ ਮਦਾਣੀ ਦੀ ਆ ਸੂਰਜ ਨੇ ਬਾਜ ਮਾਰਨੀ ਲੰਕੇ ਬਿਰਲਾ ਥਾਣੀ ਦੀ ਚਾਂਦੀ ਰੰਗੀਆਂ ਕਿਰਨਾਂ ਜਾਪਣ ਲਹਿਰਾਂ ਜਿਵੇਂ ਚਨਾਬੀਆਂ ਹਾਏ ਉਹ ਰੱਬਾ ਕਿਵੇਂ ਭੁਲਾਵਾਂ ਯਾਦਾਂ ਦੇਸ਼ ਪੰਜਾਬ ਦੀਆਂ ਚੱਪੀ ਜਾਣੇ ਛੋਲਿਆਂ ਦੇ ਤੇ ਮੱਕੀ ਦੇ ਹੋਰੀ ਤੇ ਉਹਨਾਂ ਦੀ ਕੀ ਕਰਨ ਗਿਆ ਹੋਏ ਸਿੱਖਾਂ ਗਰਮ ਕਬਾਬੀਆਂ ਹਾਏ ਉਹ ਰੱਬਾ ਕਿਵੇਂ ਭੁਲਾਵਾਂ ਯਾਦਾਂ ਦੇਸ਼ ਪੰਜਾਬ ਦੀਆਂ ਗਾਲਾਂ ਜੜ ਹੁੰਦੇ ਸੀਲਤਾਂ ਦੀ
ਦੋਸਤੋ ਬਹੁਤ ਹੀ ਧੰਨਵਾਦ ਬਹੁਤ ਹੀ ਪਿਆਰ ਸਤਿਕਾਰ ਤੁਸੀਂ ਦੇ ਰਹੇ ਹੋ ਬਹੁਤ ਮਿਹਰਬਾਨੀ ਸੋ ਸਿਮਰਨ ਕੌਰ ਇੱਕ ਲੜਕੀ ਹੈ ਲਿਖਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਕਿ ਇੰਨਾ ਸੌਖਾ ਨਹੀਂ ਇਸ ਜੀਵਨ ਦੇ ਵਿੱਚ ਕਿਰਦਾਰ ਨੂੰ ਨਿਭਾ ਪਾਉਣਾ ਇਨਸਾਨ ਨੂੰ ਵਿਖਰਨਾ ਪੈਂਦਾ ਹੈ ਰਿਸ਼ਤਿਆਂ ਨੂੰ ਸਮੇਟਣ ਦੇ ਲਈ ਏਦਾਂ ਵੀ ਨਹੀਂ ਕਿ ਦੁੱਖ ਵੱਧ ਗਏ ਸੱਚ ਹੈ ਸਹਿਣ ਸ਼ਕਤੀ ਮੁੱਕ ਗਈ ਪਰ ਮੰਨ ਕੇ ਚੱਲਣਾ ਪੈਂਦਾ ਕਿ ਜੱਗ ਦੇ ਦਸਤੂਰ ਨੂੰ ਜਿਨ੍ਹਾਂ ਸਿਆਣਿਆਂ ਜਿਨ੍ਹਾਂ ਸਹਿਣਾ ਸਿੱਖ ਲਿਆ ਯਾਨੀ ਕਿ ਸਹਿਣ ਸ਼ਕਤੀ ਜਿਹਨਾਂ ਕੋਲ ਹੈ ਜਿਨ੍ਹਾਂ ਨੇ ਸਹਿਣ ਸਿੱਖ ਲਿਆ ਉਹਨਾਂ ਰਹਿਣ ਵੀ ਸਿੱਖ ਲਿਆ ਹੈ ਸੋ ਸਹਿਣ ਸ਼ਕਤੀ ਹੋਣੀ ਚਾਹੀਦੀ ਹੈ ਰਹਿਣਾ ਵੀ ਸਿੱਖ ਲੈਣਾ ਚਾਹੀਦਾ ਹੈ ਸੋ ਉਹਨਾਂ ਨੇ ਦੁਨੀਆਂ ਦੇ ਵਿੱਚ ਰਹਿਣਾ ਵੀ ਸਿੱਖ ਲੈਣਾ ਹੈ ਸੋ ਇਹ ਸਿਮਰਨ ਕੌਰ ਲਿਖਦੀ ਹੈ ਬਹੁਤ ਮਿਹਰਬਾਨੀ ਸੋ ਤਜਰਬੇ ਹਮੇਸ਼ਾ ਦੁਨੀਆਂ ਦੇ ਵਿੱਚ ਕਰਦੇ ਰਹਿਣਾ ਚਾਹੀਦਾ ਹੈ ਮਿੱਤਰ ਪਿਆਰੇ ਸੋ ਕਹਿੰਦੇ ਨੇ ਕਿ ਤਜਰਬਾ ਇਨਸਾਨ ਨੂੰ ਗਲਤੀਆਂ ਤੋਂ ਬਚਾਉਂਦਾ ਹੈ ਪਰ ਤਜਰਬਾ ਹਮੇਸ਼ਾ ਗਲਤੀਆਂ ਕਰਕੇ ਤਾਂ ਆਉਂਦਾ ਹੈ ਸੋ ਦੋਸਤੋ ਹੋਰ ਵੀ ਕਿਹੜੀਆਂ ਐਸੀਆਂ ਜਾਣਕਾਰੀਆਂ ਜਿਹੜੀਆਂ ਤੁਸੀਂ ਸਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਹੋ ਕਿਉਂਕਿ ਕ੍ਰਿਕਟ ਦਾ ਬੁਖਾਰ ਵੀ ਕਾਫੀ ਖਾਸ ਕਰਕੇ ਪੰਜਾਬੀ ਔਰ ਹਿੰਦੁਸਤਾਨੀ ਜਿਹੜੀ ਭਾਈਚਾਰਾ ਹੈ ਉਸ ਦੇ ਵਿੱਚ ਕਾਫੀ ਹੁੰਦਾ ਹੈ ਕਿਉਂਕਿ ਇੰਡੀਆ ਦੀ ਟੀਮ ਜਿਹੜੀ ਹੈ ਭਾਰਤ ਦੀ ਟੀਮ ਹੈ ਜਿਹੜੀ ਉਹ ਨਿਊਜ਼ੀਲੈਂਡ ਦੇ ਵਿੱਚ ਪਹੁੰਚ ਚੁੱਕੀ ਹੈ ਔਰ ਉਸ ਦੇ ਵਿੱਚ ਕਾਫੀ ਮੈਚ ਜਿਹੜੇ ਨੇ ਉਹ ਹੋਣ ਵਾਲੇ ਨੇ ਔਕਲੈਂਡ ਦੇ ਵਿੱਚ ਸਿਰਫ ਇੱਕੋ ਹੀ ਮੈਚ ਹੋਣ ਦੀ ਸੰਭਾਵਨਾ ਹੈ ਦੋਸਤੋ ਬਣੀ ਹੋਈ ਹੈ ਕਿ T20 ਜਿਹੜਾ ਮੈਚ ਹੈ ਉਹ ਔਕਲੈਂਡ ਦੇ ਵਿੱਚ ਹੋਏਗਾ ਲੇਕਿਨ ਕੱਲ੍ਹ ਨੂੰ ਨੇਪੀਅਰ ਹਿਸਟਿੰਗ ਦੇ ਵਿੱਚ ਜਿਹੜਾ ਮੈਚ ਹੈ ਉਸ ਦੇ ਉੱਤੇ ਤਾਂਕ ਸਾਰਿਆਂ ਦੀ ਲੱਗੀ ਹੋਈ ਹੈ ਕਿ ਕਿਹੜੀ ਟੀਮ ਆਪਣਾ ਪ੍ਰਦਰਸ਼ਨ ਕਰੇਗੀ ਅਤੇ ਕਾਫੀ ਆਸਾਂ ਇੰਡੀਆ ਤੋਂ ਲਗਾ ਰਹੇ ਨੇ ਕਾਫੀ ਮਿੱਤਰ ਪਿਆਰੇ ਜਿਹੜੇ ਕਿ ਭਾਰਤ ਦੇ ਨਾਲ ਪ੍ਰੇਮ ਕਰਦੇ ਨੇ ਸੋ ਭਾਰਤ ਦਾ ਆਪਣੀ ਜੰਮਣ ਭੌਂ ਤੋਂ ਆਏ ਨੇ ਉੱਥੇ ਦੇ ਨਾਲ ਲਗਾਅ ਹਮੇਸ਼ਾ ਰਹਿੰਦਾ ਹੈ ਲੇਕਿਨ ਨਿਊਜ਼ੀਲੈਂਡ ਦੀ ਟੀਮ ਕਿਸੇ ਨਾਲੋਂ ਘੱਟ ਨਹੀਂ ਦੋਸਤੋ ਸੋ ਸਾਨੂੰ ਵੀ ਮਾਣ ਹੈ ਇਸ ਨਿਊਜ਼ੀਲੈਂਡ ਦੀ ਟੀਮ ਦੇ ਉੱਤੇ ਕਿ ਉਹ ਆਪਣਾ ਪੂਰਾ ਜਿਹੜਾ ਤਜਰਬਾ ਹੈ ਉਹ ਸਾਂਝਾ ਕਰੇਗੀ ਕੱਲ੍ਹ ਭਾਰਤੀ ਟੀਮ ਦੇ ਨਾਲ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਕ੍ਰਿਕਟ ਦੀਆਂ ਉਹ ਤੁਹਾਡੇ ਸਾਹਮਣੇ ਆ ਰਹੀਆਂ ਨੇ ਹਰੇਕ ਕੋਈ ਕਿਆਸ ਲਗਾ ਰਿਹਾ ਜ਼ਿਆਦਾਤਰ ਜਿਹੜੇ ਪੰਜਾਬੀ ਜਾਂ ਭਾਰਤੀ ਮੂਲ ਦੇ ਲੋਕ ਨੇ ਉਹ ਕਹਿ ਰਹੇ ਨੇ ਕਿ ਹਾਂ ਇੰਡੀਆ ਦੀ ਟੀਮ ਜ਼ਰੂਰ ਜਿੱਤੇਗੀ ਲੇਕਿਨ ਦੋਸਤੋ ਨਹੀਂ ਜਿਹੜਾ ਚੰਗਾ ਖੇਡੇਗਾ ਉਹੀ ਜਿੱਤੇਗਾ ਹਾਂ ਇਹ 'ਚ ਕੋਈ ਸ਼ੱਕ ਨਹੀਂ ਕਿ ਵਿਰਾਟ ਕੋਹਲੀ ਹੋਣਾਂ ਦੀ ਜਿਹੜੀ ਰੈਂਕਿੰਗ ਹੈ ਉਹ ਕਾਫੀ ਹਾਈ ਹੈ ਕਾਫੀ ਉਹਨਾਂ ਨੇ ਨਾਮ ਕਮਾਇਆ ਹੈ ਆਪਣੀ ਬੱਲੇਬਾਜ਼ੀ ਦੇ ਨਾਲ ਤੇ ਆਪਣੀ ਕਪਤਾਨੀ ਦੇ ਨਾਲ ਸੋ ਕ੍ਰਿਕਟ ਦੇ ਵਿੱਚ ਸੋ ਜ਼ਰੂਰ ਸਲਾਮ ਹੈ ਉਹਨਾਂ ਨੂੰ ਵੀ ਪਰ ਲੇਕਿਨ ਜਿਹੜੀ ਚੰਗੀ ਗੇਮ ਹੈ ਚੰਗਾ ਖੇਡੇਗਾ ਦੋਸਤੋ ਫਿਰ ਉਹ ਜ਼ਰੂਰ ਜਿੱਤੇਗਾ ਦੇਖਦੇ ਹਾਂ ਕੱਲ੍ਹ ਨੂੰ ਜਿਹੜਾ ਮੈਚ ਹੈ ਨੀਪੀਅਰ ਦੇ ਵਿੱਚ ਉਸਦਾ ਕੀ ਰਿਜ਼ਲਟ ਆਉਂਦਾ ਹੈ ਫਿਰ ਉਸ ਤੋਂ ਬਾਅਦ ਤੁਸੀਂ ਆਕਲੈਂਡ ਦੇ ਵਿੱਚ ਜਾਂ ਫਿਰ ਹੈਮਿਲਟਨ ਦੇ ਵਿੱਚ ਵੀ ਤਿਆਰੀਆਂ ਸਾਡੇ ਕੁਝ ਮਿੱਤਰ ਪਿਆਰਿਆਂ ਨੇ ਖਿੱਚੀਆਂ ਹੋਈਆਂ ਨੇ ਕਿ ਉੱਥੇ ਜਾ ਕੇ ਮੈਚ ਦੇਖਣੇ ਨੇ ਇਹ ਇੰਟਰਟੇਨਮੈਂਟ ਹੈ ਇੱਕ ਇਸ ਦੇ ਵਿੱਚ ਦਿਲ ਨੂੰ ਨਹੀਂ ਲਾਉਣਾ ਕਿ ਕਿਹੜੀ ਟੀਮ ਜਿੱਤਦੀ ਕਿਹੜੀ ਹਾਰਦੀ ਸੋ ਅਸੀਂ ਮੈਨੂੰ ਲੱਗਦਾ ਜਦੋਂ ਟੀਵੀ ਦੇ ਅੱਗੇ ਬੈਠਦੇ ਹਾਂ ਅਤੇ ਸਾਡਾ ਜਾਂ ਫਿਰ ਤੁਸੀਂ ਦੇਖਣ ਜਾਂਦੇ ਹੋ ਮੈਚ ਤੁਹਾਡਾ ਸਾਡਾ ਜਿਹੜਾ ਜ਼ੋਰ ਹੈ ਉਹ ਜ਼ਿਆਦਾ ਲੱਗਦਾ ਹੈ ਕਿ ਯਾਰ ਇਹਨੂੰ ਇੱਦਾਂ ਕਰ ਲੈਣਾ ਚਾਹੀਦਾ ਸੀ ਯਾਰ ਇਹਨੂੰ ਇੱਦਾਂ ਚੌਕਾ ਮਾਰ ਲੈਣਾ ਚਾਹੀਦਾ ਸੀ ਲੇਕਿਨ ਨਹੀਂ ਦੋਸਤੋ ਜਦੋਂ ਪਿੱਚ 'ਤੇ ਬੰਦਾ ਖੜਦਾ ਹੈ ਨਾ ਫਿਰ ਪਤਾ ਲੱਗਦਾ ਹੈ ਇਸੇ ਤਰ੍ਹਾਂ ਸਟੇਜ ਦੇ ਉੱਤੇ ਜਿਹੜੀ ਕਲਾਕਾਰੀ ਹੈ ਉਹ ਸਟੇਜ ਦੇ ਉੱਤੇ ਜਾ ਕੇ ਹੀ ਪਤਾ ਲੱਗਦੀ ਹੈ ਕਈ ਕਲਾਕਾਰ ਐਸੇ ਨੇ ਜਿਹੜੇ ਸਟੇਜ ਦੇ ਉੱਤੇ ਜਾ ਕੇ ਹੀ ਫਿਰ ਆਪਣੀ ਪਰਫੋਰਮ ਜਿਹੜੀ ਹੈ ਉਹ ਨਹੀਂ ਕਰ ਪਾਉਂਦੇ ਸੋ ਇਸ ਤਜਰਬੇ ਜਿਹੜੇ ਨੇ ਉਹ ਕੰਮ ਆਉਂਦੇ ਨੇ ਫਿਰ ਦੋਸਤੋ ਉੱਥੇ ਸੋ ਸਟੇਜੀ ਕਲਾਕਾਰੀ ਵੀ ਇਸੇ ਤਰ੍ਹਾਂ ਹੀ ਹੈ ਸੋ ਕ੍ਰਿਕਟ ਦੀ ਕਲਾਕਾਰੀ ਵੀ ਉਸੇ ਤਰ੍ਹਾਂ ਹੈ ਸੋ ਲਓ ਸਟੇਜੀ ਕਲਾਕਾਰੀ ਦੇ ਵਿੱਚ ਦੋਸਤੋ ਕਾਫੀ ਜਿਹੜੇ ਕਲਾਕਾਰ ਨੇ ਉਹ ਫੇਲ ਹੋ ਜਾਂਦੇ ਨੇ ਸੋ ਜਿਹੜੀਆਂ ਕੈਸਟਾਂ ਜਾਂ ਫਿਰ ਸੀਡੀਆਂ ਜਾਂ ਫਿਰ ਯੂਟਿਊਬ ਜਿਹੜਾ ਸੋਸ਼ਲ ਮੀਡੀਆ ਹੈ ਉੱਥੇ ਹੀ ਚੱਲਦੇ ਨੇ ਲੇਕਿਨ ਮੈਨੂੰ ਬੜਾ ਪਿਆਰਾ ਲੱਗਿਆ ਇਹ ਗੀਤ ਇਸ ਗੀਤ ਨੂੰ ਤੁਸੀਂ ਪਹਿਲਾਂ ਸੁਣੋ ਫਿਰ ਮੈਂ ਉਹਨਾਂ ਦੀ ਆਵਾਜ਼ ਤੁਹਾਨੂੰ ਮੈਂ ਬਾਅਦ ਵਿੱਚ ਦੱਸਾਂਗਾ ਕਿਹਨਾਂ ਦੀ ਹੈ ਵੈਸੇ ਤਾਂ ਤੁਸੀਂ ਜਾਣਦੇ ਹਾਂ ਔਰ ਇਹੋ ਜਿਹੇ ਗੀਤ ਜਿਹੜੇ ਨੇ ਉਹ ਸਕੂਨ ਦਿੰਦੇ ਨੇ ਦੋਸਤੋ ਸਾਨੂੰ ਔਰ ਪਹਿਲਾਂ ਇਹ ਗੀਤ ਮੈਂ ਤੁਹਾਡੀ ਸੇਵਾ 'ਚ ਪੇਸ਼ ਕਰਦਾ ਫਿਰ ਗਿੱਧੇ ਭੰਗੜੇ ਵਾਲੇ ਗੀਤ ਵੀ ਪੇਸ਼ ਕਰਾਂਗਾ ਕੁਛ ਮਿੱਤਰਾਂ ਦੀ ਫਰਮਾਇਸ਼ ਹੈ ਕੁਛ ਮੂਡ ਦੇ ਵਿੱਚ ਬੈਠੇ ਨੇ ਚਾਹ ਦੀਆਂ ਚੁਸਕੀਆਂ ਦੇ ਨਾਲ ਪ੍ਰੋਗਰਾਮ ਦਾ ਆਨੰਦ ਵੀ ਮਾਣ ਰਹੇ ਨੇ ਕਈ ਠੰਡੇ ਦੇ ਨਾਲ ਲਿਮਕਾ ਜਾਂ ਫਿਰ ਨਿੰਬੂ ਪਾਣੀ ਦੇ ਨਾਲ ਵੀ ਕਿਉਂਕਿ ਗਰਮੀਆਂ ਦਾ ਮੌਸਮ ਹੈ ਜਿਸ ਨੂੰ ਚਾਹ ਦੀ ਲਚਕ ਹੈ ਦੋਸਤੋ ਉਹ ਚਾਹ ਦੇ ਨਾਲ ਚੁਸਕੀਆਂ ਲੈ ਰਿਹਾ ਜਿਸ ਨੂੰ ਫਿਰ ਨਿੰਬੂ ਦੇ ਨਾਲ ਹੈ ਪਾਣੀ ਦੇ ਨਾਲ ਉਹ ਨਿੰਬੂ ਪਾਣੀ ਦੇ ਨਾਲ ਪ੍ਰੋਗਰਾਮ ਸੁਣ ਰਿਹਾ ਸੋ ਬਹੁਤ ਮਿਹਰਬਾਨੀ ਤੇ ਲਓ ਇਸ ਗੀਤ ਨੂੰ ਮੈਂ ਤੁਹਾਡੀ ਸੇਵਾ 'ਚ ਪੇਸ਼ ਕਰਦਾ ਫਿਰ ਤੁਸੀਂ ਜ਼ਰੂਰ ਦੱਸਣਾ ਕਿ ਤੁਹਾਨੂੰ ਕਿਵੇਂ ਲੱਗਿਆ
ਖੁਦਕੁਸ਼ੀਆਂ पल पल मरदे दिन पल पल मरदे ओ भैणों वीरों दोस्तों कोई भी इंज कदे ना करियो भैणों वीरों दोस्तों कोई भी इंज कदे ना करियो रब बिशक दी ले जे
ਬਾਤ ਹੈ ਕਿਆ ਬੁਲੰਦ ਆਵਾਜ਼ ਹੈ ਔਰ ਗੁਰਵਿੰਦਰ ਬਰਾੜ ਉਹਨਾਂ ਨੇ ਸੁਣ ਰਹੇ ਸੀ ਜੀ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਕਿਉਂਕਿ ਇਹ ਗੀਤ ਦੀ ਫਰਮਾਇਸ਼ ਕੁਝ ਮਿੱਤਰਾਂ ਨੇ ਕੀਤੀ ਬਹੁਤ ਸਲਾਮ ਹੈ ਉਹਨਾਂ ਨੂੰ ਵੀ ਕਿਉਂਕਿ ਇਹੋ ਜਿਹੇ ਗੀਤ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਜਿਹੜੇ ਇਹ ਗੀਤ ਨੇ ਇਹਨਾਂ ਦੇ ਉੱਤੇ ਇੰਨੇ ਵਿਊ ਨਹੀਂ ਹੈਗੇ ਜੀ ਦੋਸਤੋ ਆਪਣੇ ਯੂਟਿਊਬ ਦੇ ਉੱਤੇ ਖਾਸ ਕਰਕੇ ਲੰਡੂ ਜੇ ਮੈਂ ਸ਼ਬਦ ਵਰਤਣਾ ਨਹੀਂ ਸੀ ਚਾਹੁੰਦਾ ਮਾਫ਼ੀ ਚਾਹੁੰਦਾ ਲੇਕਿਨ ਉਹਨਾਂ ਦੇ ਗੀਤ ਜਿਹੜੇ ਨੇ ਉਹ ਇੰਨੇ ਪਤਾ ਨਹੀਂ ਕਿੰਨੇ ਮਿਲੀਅਨ ਹੋ ਜਾਂਦੇ ਨੇ ਸੋ ਇਹ ਗੀਤ ਹਰ ਇੱਕ ਦੇ ਦਿਲ ਦੇ ਨੇੜੇ ਹੋ ਸਕਦਾ ਹੈ ਕਿ ਤੁਹਾਡੀ ਸੋਚ ਕਿੱਦਾਂ ਦੀ ਹੈ ਇਸ ਕਰਕੇ ਕਿਉਂਕਿ ਰੋ ਰੋ ਕੇ ਮੰਨੀਏ ਭਾਵੇਂ ਹੱਸ ਕੇ ਮੰਨੀਏ ਮੰਨਣਾ ਹੀ ਪੈਣਾ ਭਾਣਾ ਸੋ ਇਹ ਗੀਤ ਦੇ ਵਿੱਚ ਦੋਸਤੋ ਸੱਚਾਈ ਨੂੰ ਪੇਸ਼ ਕਰਦਾ ਹੋਇਆ ਗੁਰਵਿੰਦਰ ਬਰਾੜ ਦੀ ਆਵਾਜ਼ ਦੇ ਵਿੱਚ ਪੇਸ਼ ਕਰ ਰਿਹਾ ਸੀ ਇਸ ਗੀਤ ਨੂੰ ਸੋ ਇਸ ਇੱਥੇ ਗੱਲ ਆ ਗਈ ਕਿ ਇਸ ਕਲਾਕਾਰ ਦੇ ਇਸ ਗੀਤ ਦੇ ਵਿਊ ਇੰਨੇ ਕਿਉਂ ਨਹੀਂ ਸੋ ਜਿਹੜੀ ਕਿ ਸੱਚਾਈ ਪੇਸ਼ ਕਰਦਾ ਹੋਰ ਹਰ ਇੱਕ ਦਿਲ ਨੂੰ ਚੰਗਾ ਲੱਗਦਾ ਇਹ ਗੀਤ ਸੋ ਬਨੌਟੀ ਦੇ ਜਿਹੜੇ ਵਿਊ ਨੇ ਨਾ ਉਹਨਾਂ ਦੇ ਉੱਤੇ ਦੋਸਤੋ ਨਾ ਜਾਇਆ ਕਰੋ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਸੀ ਅਖਾੜੇ ਦੇ ਵਿੱਚ ਆ ਕੇ ਹੀ ਪਤਾ ਲੱਗਦਾ ਜਾਂ ਫਿਰ ਖੇਡ ਮੈਦਾਨ ਦੇ ਵਿੱਚ ਜਾ ਕੇ ਪਤਾ ਲੱਗਦਾ ਜਾਂ ਫਿਰ ਸਟੇਜ ਦੇ ਉੱਤੇ ਜਾ ਕੇ ਪਤਾ ਲੱਗਦਾ ਤੁਹਾਨੂੰ ਬਹੁਤਾ ਉਦਾਸ ਵੀ ਦੋਸਤੋ ਨਹੀਂ ਕਰਨਾ ਕਿ ਪੰਮੀ ਬਾਈ ਜੀ ਤੁਹਾਡਾ ਵੀ ਬਹੁਤ ਬਹੁਤ ਮਿਹਰਬਾਨੀ ਪੰਮੀ ਬਾਈ ਹਮੇਸ਼ਾ ਸਾਥ ਦਿੰਦੇ ਨੇ ਸੋ ਬਹੁਤ ਬਹੁਤ ਧੰਨਵਾਦ ਕਮਾ ਕਰਾਂ ਤੋਂ ਵਾ ਕੇ ਨਿੰਬੂ ਪਾਣੀ ਦੇ ਨਾਲ ਜੁੱਟ ਗਏ ਨੇ ਸਭ ਤੋਂ ਬਹੁਤ ਮਿਹਰਬਾਨੀ ਚੰਗਾ ਲੱਗਦਾ ਦੋਸਤੋ ਤੁਸੀਂ ਸ਼ਲਾਘਾ ਕਰਦੇ ਹੋ ਸੋ ਨਾਲ ਨਾਲ ਜ਼ਿਕਰ ਕਰਾਂਗੇ ਕਿ ਇੱਥੇ ਕਬੱਡੀ ਦੇ ਜਿਹੜੇ ਟੂਰਨਾਮੈਂਟ ਨੇ ਉਹ ਵੀ ਹੋਣ ਵਾਲੇ ਨੇ ਨਿਊਜ਼ੀਲੈਂਡ ਦੇ ਵਿੱਚ ਔਕਲੈਂਡ ਦੇ ਵਿੱਚ ਅਤੇ ਨਾਲ ਨਾਲ ਬੱਬੂ ਮਾਨ ਦਾ ਸ਼ੋਅ ਔਕਲੈਂਡ ਦੇ ਵਿੱਚ ਹੋਣ ਜਾ ਰਿਹਾ ਹੈ ਉਸ ਦੀ ਵੀ ਜਾਣਕਾਰੀ ਇਸ ਗੀਤ ਤੋਂ ਬਾਅਦ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦਾ ਚੱਲਾਂਗਾ ਸੋ ਤੁਹਾਡਾ ਮੂਡ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਬਹੁਤਾ ਉਦਾਸ ਨਹੀਂ ਕਰਨਾ ਤੁਹਾਨੂੰ ਛੁੱਟੀਆਂ ਦਾ ਮਾਹੌਲ ਵੀ ਬਣਿਆ ਹੋਇਆ ਹੈ ਔਰ ਸ਼ਾਮ ਨੂੰ ਇਸ ਵੇਲੇ ਘਰ ਤੁਸੀਂ ਆਪਣੇ ਕੰਮਾਂ ਕਾਰਾਂ 'ਤੇ ਜਾ ਰਹੇ ਹੋ ਕੁਛ ਕੰਮਾਂ 'ਤੇ ਜਾ ਵੀ ਰਹੇ ਹੋ ਕੁਛ ਕੰਮਾਂ ਤੋਂ ਵਾਪਸ ਆ ਰਹੇ ਹੋ ਅਤੇ ਇੰਟਰਟੇਨ ਕਰਨਾ ਮੇਰਾ ਤੁਹਾਡਾ ਫਰਜ਼ ਹੈ ਦੋ ਘੰਟੇ ਦਾ ਇਹ ਸਫ਼ਰ ਮੇਰਾ ਅਤੇ ਤੁਹਾਡਾ ਇਸੇ ਤਰ੍ਹਾਂ ਚੱਲਦਾ ਰਹੇਗਾ 5:50 ਤੱਕ ਅਤੇ ਲਓ ਫਿਰ ਸੁਣਦੇ ਹਾਂ ਜੁਗਨੀ ਰੀਮਿਕਸ ਜੁਗਨੀ ਹੈ ਆਨੰਦ ਮਾਣੋਗੇ ਮੈਨੂੰ ਲੱਗਦਾ ਤੁਸੀਂ ਵੀ No, she ain't talking about when she got you. Just trying to with things about you. The reason why you lose, you got no. She step into my shoes and feel it. Cause some people, they gon' beat you, cause it. And try to alleviate you again. What will elevate you, is it? So keep back, meditate the feeling. Yeah.
way too much you need beside you. Yeah, you were such a freaky fashion. Come on, what would you really be without you? Hey, what would the people say without you? Yeah, the reason why your eyes is cousin. My goal is to the sky because of just take a look into my eyes and you'll see. Yeah, you need to recognize that I got it.
ਧੰਨਵਾਦ ਸਾਰੇ ਮਿੱਤਰਾਂ ਦਾ ਫਿਰ ਇੱਕ ਦੋ ਫਰਮਾਇਸ਼ਾਂ ਹੋਰ ਪਹੁੰਚੀਆਂ ਨੇ ਬਹੁਤ ਮਿਹਰਬਾਨੀ ਤੇ ਨਾਲ ਨਾਲ ਦੋਸਤੋ ਕੁਝ ਹਾਸ ਰਸ ਦੀਆਂ ਗੱਲਾਂ ਵੀ ਕਰ ਲੈਣੀਆਂ ਬੜੀਆਂ ਜ਼ਰੂਰੀ ਹੈ ਕਿ ਹੱਸਣਾ ਥੋੜਾ ਥੋੜਾ ਹੱਸਣਾ ਵੀ ਜ਼ਰੂਰ ਚਾਹੀਦਾ ਹੈ ਤੇ ਕੁਝ ਮਿੱਤਰ ਪਿਆਰੇ ਨੇ ਫੇਸਬੁੱਕ ਦੇ ਉੱਤੇ ਜ਼ਰੀਏ ਲਿਖਦੇ ਨੇ ਕਿ ਜ਼ਿੰਦਗੀ ਬੜੀ ਔਖੀ ਹੋ ਜਾ ਰਹੀ ਹੈ ਪਹਿਲਾਂ ਹੀ ਬੜੀ ਔਖੀ ਆ ਪਹਿਲਾਂ ਹੀ ਬੜੇ ਚੈਲੰਜ ਨੇ ਜ਼ਿੰਦਗੀ ਦੇ ਵਿੱਚ ਕਿ ਅੱਗੇ ਤਾਂ ਪੰਜ ਛੱਡਣੇ ਔਖੇ ਸੀ ਤੇ ਹੁਣ ਦਸ ਹੋ ਗਏ ਉਹ ਕੀ ਹੋ ਗਏ ਕਾਮ ਕ੍ਰੋਧ ਲੋਹ ਮੋਹ ਹੰਕਾਰ ਪਹਿਲੇ ਪੰਜ ਸੀ ਤੇ ਪੰਜ ਹੋਰ ਕਿਹੜੇ ਜੁੜ ਗਏ ਹੁਣੇ ਦੱਸਾਂ ਕਿ ਗੀਤ ਤੋਂ ਬਾਅਦ ਦੱਸਾਂ ਗੀਤ ਤੋਂ ਬਾਅਦ ਦੱਸਦੇ ਹਾਂ ਫਿਰ ਸ਼ੁਕਰ ਕਰਦੇ ਹਾਂ ਤੁਹਾਡੇ ਨਾਲ ਬਹੁਤ ਮਿਹਰਬਾਨੀ ਬਹੁਤ ਚੰਗਾ ਲੱਗ ਰਿਹਾ ਸਾਰੇ ਮਿੱਤਰ ਪਿਆਰੇ ਜਿਹੜੇ ਨੇ ਸਹਿਯੋਗ ਦੇ ਰਹੇ ਨੇ ਦੋ ਘੰਟੇ ਦਾ ਸਫ਼ਰ ਤੁਸੀਂ ਤੇ ਅਸੀਂ ਰਲ ਕੇ ਇਹ ਨੱਚਦਾ ਪੰਜਾਬ ਪ੍ਰੋਗਰਾਮ ਦਾ ਤੁਹਾਡੀ ਸੇਵਾ ਦੇ ਵਿੱਚ ਮੈਂ ਪੇਸ਼ ਕਰ ਰਿਹਾ ਮੇਰਾ ਫਰਜ਼ ਹੈ ਕਿ ਤੁਹਾਡਾ ਇੰਟਰਟੇਨ ਕਰਾਂ ਔਰ ਤੁਹਾਨੂੰ ਮਿੱਠੇ ਤੁਹਾਡੇ ਪਿਆਰੇ ਜਿਹੜੇ ਗੀਤ ਨੇ ਉਹ ਪੇਸ਼ ਕਰਾਂ ਤੇ ਨਾਲ ਕੁਝ ਜਾਣਕਾਰੀਆਂ ਜਿਹੜੀਆਂ ਨੇ ਉਹ ਸਾਂਝੀਆਂ ਕਰਾਂ ਬੱਬੂ ਮਾਨ ਦਾ ਸ਼ੋ ਨਿਊਜ਼ੀਲੈਂਡ ਦੇ ਵਿੱਚ ਆਕਲੈਂਡ ਦੇ ਵਿੱਚ ਵੀ ਹੋ ਰਿਹਾ ਕਿਸ ਤਰੀਕ ਨੂੰ ਹੋ ਰਿਹਾ ਉਹਨਾਂ ਦੇ ਗੀਤ ਦੀ ਵੀ ਫਰਮਾਇਸ਼ ਮੇਰੇ ਕੋਲ ਪਹੁੰਚੀ ਹੈ ਤੇ ਉਸ ਦੀ ਜਾਣਕਾਰੀ ਵੀ ਮੈਂ ਸੰਗੀਤ ਤੋਂ ਬਾਅਦ ਤੁਹਾਡੇ ਨਾਲ ਸਾਂਝੀ ਕਰਾਂਗਾ ਤੇ ਗੀਤ ਬੜਾ ਪਿਆਰਾ ਦੋਸਤੋ ਆਵਾਜ਼ ਇਸ ਤੋਂ ਬਾਅਦ ਹੀ ਦੱਸਾਂਗਾ ਪਹਿਲਾਂ ਨਹੀਂ ਦੱਸਣੀ ਮੈਨੂੰ ਪਤਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਇਸ ਆਵਾਜ਼ ਬਾਰੇ ਬਹੁਤ ਹੀ ਮਿੱਠੀ ਪਿਆਰੀ ਆਵਾਜ਼ ਹੈ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਇਹ ਗੀਤ
ਇੱਕ ਝਲਕ ਦਿਖਾ ਕੇ ਤੁਰ ਜਾਵੀ ਅਸੀਂ ਦਿਲ ਦਾ ਫਰਸ਼ ਬਣਾਇਆ ਏ ਇੱਕ ਕਦਮ ਟਿਕਾ ਕੇ ਤੁਰ ਜਾਵੀ ਇੱਕ ਕਦਮ ਟਿਕਾ ਕੇ ਤੁਰ ਜਾਵੀ ਜੇ ਮੇਰੇ ਵਸ ਹੋਵੇ ਅੱਖੀਆਂ ਵਿੱਚ ਪਾ ਕੇ ਮੈਂ ਇਹ ਚੰਦਰੀ ਦੁਨੀਆ ਤੋਂ ਰੱਖ ਲਵਾਂ ਲੁਕਾ ਕੇ ਮੈਂ ਨਾ ਦਿਲ ਦੀ ਕਹਿ ਹੋਵੇ ਨਾ ਦੂਰੀ ਸਹਿ ਹੋਵੇ ਨਾ ਦਿਲ ਦੀ ਕਹਿ ਹੋਵੇ ਨਾ ਦੂਰੀ ਸਹਿ ਹੋਵੇ ਕੋਸ਼ਿਸ਼ ਮੈਂ ਕਰਦੀ ਹਾਂ ਤੈਨੂੰ ਹਾਲ ਸੁਣਾਉਣ ਲਈ ਇੱਕ ਰੀਝ ਅਧੂਰੀ ਨਾਮ ਤਰਸਦਾ ਏ ਫੁੱਲਾਂ ਤੇ ਆਉਣ ਲਈ ਇੱਕ ਰੀਝ ਅਧੂਰੀ ਏ ਤੈਨੂੰ ਸੀਨੇ ਲਾਉਣ ਲਈ ਤੇਰਾ ਨਾਮ ਮਚਲਦਾ तू सुपने विच आवी ए गोरे मुखड़े ते लाली जही छड़ जावी ए गोरे मुखड़े ते लाली जही छड़ जावी
ਦੋਸਤੋ ਪਹਿਲਾਂ ਮੈਂ ਜ਼ਿਕਰ ਕੀਤਾ ਸੀ ਜ਼ਰੂਰ ਦੱਸਾਂ ਜਾਵਾਂਗਾ ਕਿ ਕਹਿੰਦੇ ਨੇ ਅੱਗੇ ਤਾਂ ਪੰਜ ਛੱਡਣੇ ਔਖੇ ਸੀ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਅਗਲੇ ਪੰਜ ਕਿਹੜੇ ਜੁੜ ਗਏ ਛੱਡਣੇ ਹੀ ਔਖੇ ਆ ਫੇਸਬੁੱਕ ਇੰਸਟਾਗ੍ਰਾਮ ਟਵਿੱਟਰ ਯੂਟਿਊਬ ਆਖਰ ਦੇ ਵਿੱਚ ਵਟਸਐਪ ਜੋ ਵੀ ਤੁਸੀਂ ਕਹਿੰਦੇ ਵਟਸਐਪ ਜਾਂ ਵਟਸਐਪ ਚਲੋ ਫਿਰ ਨਾਲ ਲੱਗਦੇ ਲੱਗਦੇ ਇੱਕ ਹੋਰ ਹਿੰਦੀ ਦੇ ਵਿੱਚ ਭੇਜਿਆ ਕੁਝ ਮਿੱਤਰ ਪਿਆਰਿਆਂ ਨੇ ਕਹਿੰਦੇ ਨੇ ਕਿ ਸ਼ਾਦੀ ਦੇ ਬਾਅਦ ਸਮਝ ਆਈ ਕਿ ਸ਼ਾਦੀ ਤੋਂ ਬਾਅਦ ਯਾਨੀ ਕਿ ਵਿਆਹ ਤੋਂ ਬਾਅਦ ਸਮਝ ਆਇਆ ਕਿ ਹੀਰੋ ਹੀਰਨ ਦੇ ਜਿਹੜੇ ਜਦੋਂ ਹੀਰੋ ਤੇ ਹੀਰੋਇਨ ਜਿਹੜੀ ਨੇ ਦੋਨੇ ਮਿਲ ਜਾਂਦੇ ਨੇ ਉਹਦੇ ਬਾਅਦ ਫਿਲਮ ਖਤਮ ਕਿਉਂ ਹੋ ਜਾਂਦੀ ਹੈ ਬਾਕੀ ਤੁਸੀਂ ਆਪ ਸਮਝਦਾਰ ਹੋ ਬਸ ਮਿਹਰਬਾਨੀ ਬਹੁਤ ਮਿਹਰਬਾਨੀ ਦੋਸਤੋ ਸਾਰੇ ਮਿੱਤਰ ਪਿਆਰਾਂ ਦੀ 4:35 ਹੋਣ ਵਾਲੇ ਨੇ ਸਟੂਡੀਓ ਦੀ ਘੜੀ ਦੇ ਉੱਤੇ ਕੁਝ ਗੀਤਾਂ ਦੀ ਫਰਮਾਇਸ਼ ਮੇਰੇ ਕੋਲ ਪਹੁੰਚੀ ਹੈ ਉਹ ਵੀ ਮੈਂ ਪੇਸ਼ ਤੁਹਾਡੇ ਲਈ ਜ਼ਰੂਰ ਕਰਦੇ ਹਾਂ ਮੇਰੇ ਕੋਲ ਫਿਰੋਜ਼ ਖਾਨ ਦੇ ਗੀਤ ਦੀ ਫਰਮਾਇਸ਼ ਪਹੁੰਚੀ ਹੈ ਤੇ ਨਾਲ ਨਾਲ ਬਹੁਤ ਹੀ ਪਿਆਰਾ ਗੀਤ ਉਹ ਮੈਂ ਆਪਣੇ ਵੱਲੋਂ ਚੁਣਿਆ ਮਾਫ਼ੀ ਚਾਹਾਂਗਾ ਕਮਲ ਖਾਨ ਦੀ ਆਵਾਜ਼ ਦੇ ਵਿੱਚ ਗੀਤ ਮੈਂ ਪੇਸ਼ ਕਰਾਂਗਾ ਥੋੜੇ ਸਮੇਂ ਤੋਂ ਬਾਅਦ ਜ਼ਰੂਰ ਉਸਨੂੰ ਵੀ ਧਿਆਨ ਦੇ ਵਿੱਚ ਰੱਖਣਾ ਤੇ ਨਾਲ ਨਾਲ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਸੀ ਦੋਸਤੋ ਕਿ ਇੱਥੇ ਨਿਊਜ਼ੀਲੈਂਡ ਦੇ ਵਿੱਚ ਬੱਬੂ ਮਾਨ ਦਾ ਸ਼ੋਅ ਜਿਹੜਾ ਹੈ ਉਹ ਵੀ ਹੋਣ ਜਾ ਰਿਹਾ ਹੈ ਔਰ ਉਸ ਦੀਆਂ ਤਿਆਰੀਆਂ ਤੁਸੀਂ ਜ਼ਰੂਰ ਕਰ ਲੈਣੀਆਂ ਬੱਬੂ ਮਾਨ ਦਾ ਸ਼ੋਅ ਦੋਸਤੋ ਇੱਥੇ ਹੋਣ ਜਾ ਰਿਹਾ 9 ਮਾਰਚ ਨੂੰ ਵੋਡਾਫੋਨ ਇਵੈਂਟ ਸੈਂਟਰ ਦੇ ਵਿੱਚ ਜਿੱਥੇ ਕਿ ਸ਼ਨੀਵਾਰ ਦਾ ਦਿਨ ਰਹੇਗਾ ਜਿੰਨੇ ਵੀ ਮਿੱਤਰ ਪਿਆਰੇ ਨੇ ਉਹ ਆਪਣਾ ਕੰਮ ਕਾਜ ਮੁਕਾ ਲੈਣ ਕਿਉਂਕਿ ਇਹ ਸ਼ੋਅ ਵੀ ਇੰਟਰਟੇਨ ਤੁਹਾਡੇ ਲਈ ਰਹੇਗਾ ਔਰ ਇਸ ਦੇ ਵਿੱਚ ਟੋਪ ਟਿਊਨ ਇੰਟਰਟੇਨਮੈਂਟ ਜਿਹੜੇ ਨੇ ਉਹ ਤੁਹਾਡੇ ਲਈ ਪੇਸ਼ ਕਰ ਰਹੇ ਨੇ ਬੱਬੂ ਮਾਨ ਨਿਊਜ਼ੀਲੈਂਡ ਦੇ ਵਿੱਚ ਆਕਲੈਂਡ ਦੇ ਵਿੱਚ ਖਾਸ ਕਰਕੇ ਔਰ ਇਸ ਦੇ ਵਿੱਚ ਜੈ ਬਾਠ ਜੀ ਹਨ ਤੇ ਨਾਲ ਨਾਲ ਰਾਜਵਿੰਦਰ ਜੀ ਹਨ ਔਰ ਪੈਰੀ ਤੱਖਰ ਜੀ ਹਨ ਤੇ ਨਾਲ ਨਾਲ ਰਵੀ ਸੰਧੂ ਜੀ ਹਨ ਸੋ ਇਹਨਾਂ ਦੇ ਨਾਲ ਵੀ ਤੁਸੀਂ ਰਾਬਤਾ ਕਰ ਸਕੋਗੇ ਇਸ ਇਵੈਂਟ ਦੇ ਲਈ ਤੇ ਨਾਲ ਨਾਲ ਟਿਕਟਾਂ ਜਿਹੜੀਆਂ ਨੇ ਕਦੋਂ ਮਿਲਣਗੀਆਂ ਕਿੱਥੇ ਮਿਲਣਗੀਆਂ ਉਸ ਦੀ ਵੀ ਜਾਣਕਾਰੀ ਜ਼ਰੂਰ ਦਿੰਦੇ ਚੱਲਾਂਗੇ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਰੂਬਰੂ ਗੱਲ ਕਰਨ ਦੀ ਵੀ ਅੱਜ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਜਿਹੜੇ ਵੀ ਪ੍ਰਮੋਟਰ ਨੇ ਇਹਨਾਂ ਦੇ ਨਾਲ ਰੂਬਰੂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀਆਂ ਕਿਹੜੀਆਂ ਤਿਆਰੀਆਂ ਨੇ ਕਿਵੇਂ ਕਿਵੇਂ ਟਿਕਟਾਂ ਜਿਹੜੀਆਂ ਨੇ ਉਹ ਮਿਲਣਗੀਆਂ ਔਰ ਕਿੱਥੇ ਕਿੱਥੇ ਮਿਲਣਗੀਆਂ ਕਿਹੜੀਆਂ ਤਿਆਰੀਆਂ ਚੱਲ ਰਹੀਆਂ ਨੇ ਇਸ ਇਵੈਂਟ ਨੂੰ ਲੈ ਕੇ ਜ਼ਰੂਰ ਉਹਨਾਂ ਤੋਂ ਵੀ ਜਾਣਕਾਰੀ ਜਿਹੜੀ ਆ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਮੈਂ ਦੋਸਤੋ ਤੁਹਾਡੇ ਲਈ ਜ਼ਿਕਰ ਕੀਤਾ ਸੀ ਕਿ ਜੁਗਨੀ ਸੁਣਾਈ ਸੀ ਤੁਹਾਨੂੰ ਰੀਮਿਕਸ ਥੋੜ੍ਹੀ ਜੁਗਨੀ ਜਿਹੜੀ ਆ ਉਹ ਸੁਣਾਈ ਸੀ ਅਤੇ ਇਸ ਵਾਰ ਮੈਂ ਕੋਸ਼ਿਸ਼ ਕਰ ਰਿਹਾ ਤੁਹਾਨੂੰ ਵੈਸਟਰਨ ਮਿਰਜ਼ਾ ਉਸਦੀ ਜਿਹੜੀ ਹੈ ਝਾਤ ਉਹ ਤੁਹਾਡੇ ਰੂਬਰੂ ਕਰਦੇ ਹਾਂ ਵੈਸਟਰਨ ਮਿਰਜ਼ਾ ਜਿਹੜਾ ਹੈ ਇਹ ਤਿੰਨ ਚਾਰ ਹਫ਼ਤੇ ਪਹਿਲਾਂ ਮੈਂ ਚਲਾਇਆ ਸੀ ਸੋ ਕਾਫ਼ੀ ਮਿੱਤਰਾਂ ਦੀ ਫਰਮਾਇਸ਼ ਹੈ ਕਿ ਚੰਗਾ ਲੱਗਾ ਉਹਨਾਂ ਨੂੰ ਸੋ ਇਸ ਨੂੰ ਫਿਰ ਮੈਂ ਪੇਸ਼ ਕਰ ਰਿਹਾ ਤੁਹਾਡੀ ਸੇਵਾ ਦੇ ਵਿੱਚ ਸੋ 4:35 36 ਮਿੰਟ ਹੋ ਚੁੱਕੇ ਨੇ ਸਟੂਡੀਓ ਦੀ ਘੜੀ ਦੇ ਉੱਤੇ ਔਰ ਤੁਹਾਡੀਆਂ ਕਿਹੜੀਆਂ ਐਸੀਆਂ ਫਰਮਾਇਸ਼ਾਂ ਨੇ ਉਹ ਤੁਸੀਂ ਜ਼ਰੂਰ ਮੇਰੇ ਨਾਲ ਸਾਂਝੀਆਂ ਦੋਸਤੋ ਕਰ ਸਕਦੇ ਹੋ ਅਤੇ ਮੈਂ ਕੋਸ਼ਿਸ਼ ਕਰਾਂਗਾ ਉਹਨਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਬਹੁਤ ਮਿਹਰਬਾਨੀ
ਗੱਲ ਕਰੀਏ ਤਾਂ ਕਰੀਏ ਸੋਹਣਾ ਨੇ ਗੱਲ ਕਰੀਏ ਤਾਂ ਕਰੀਏ ਸੋਹਣਾ ਨੇ ਹੋ ਨਹੀਂ ਤਾਂ ਨਾ ਕਰੀਏ ਜੇ ਨਾ ਢੰਗ ਹੋਵੇ ਗੁਰੂ ਹੋਵੇ ਤਾਂ ਹੁਨਰ ਦਾ ਹੋਵੇ ਪੂਰਾ ਤੇ ਫਕਰ ਹੋਵੇ ਮਸ਼ੂਕ ਹੋਵੇ ਤਾਂ ਆਸ਼ਕ ਦੇ ਮਰੇ ਪਿੱਛੋਂ ਤੇ ਬੋਤਲ ਹੋਵੇ ਤਾਂ ਸਿੱਧੂ ਸੀਲ ਬੰਦ ਹੋਵੇ ਮੈਂ ਕਦੀ ਨਾ ਜੋੜ ਮੰਗਾ
ਸਰਦਾਰ ਸੁਖ ਮਿਰਜ਼ਾ ਪੇਸ਼ ਕਰ ਰਹੇ ਸਨ, ਵੈਸਟਰਨ ਮਿਰਜ਼ਾ ਦੀ ਗੱਲ ਕਰ ਰਹੇ ਸਨ ਅਸੀਂ ਪੰਜਾਬ ਪ੍ਰੋਗਰਾਮ ਤੋਂ, ਔਰ ਨਾਲ ਨਾਲ ਦੇਸ਼ ਵਿਦੇਸ਼ ਦੀਆਂ ਕੁਝ ਖਬਰਾਂ ਨੇ ਦੋਸਤੋ ਜਿਹੜੀਆਂ ਕਿ ਵਾਇਰਲ ਹੋ ਜਾਂਦੀਆਂ ਨੇ, ਜਿਹਨਾਂ 'ਤੇ ਕਿੰਤੂ ਪ੍ਰੰਤੂ ਜ਼ਰੂਰ ਹੁੰਦਾ ਹੈ। ਉੱਦਾਂ ਪਿੰਡ ਦੇ ਮੁੰਡਿਆਂ ਵੱਲ ਜਦੋਂ ਦੋਸਤੋ ਅੱਖ ਚੱਕ ਕੇ ਵੀ ਨਹੀਂ ਦੇਖਣਾ ਤਾਂ ਦੁਨੀਆਂ ਦੇ ਜਿਹੜੇ ਤਮਾਮ ਮੁੰਡੇ ਉਹ ਭਰਾ ਨੇ, ਪਰ ਖੋਖਲੀਆਂ ਕਦਰਾਂ ਕੀਮਤਾਂ ਦਾ ਪਤਾ ਉਦੋਂ ਲੱਗਦਾ ਜਦੋਂ ਆਰਥਿਕਤਾ ਦੇ ਵਿੱਚ ਆ ਕੇ ਦੋਸਤੋ ਇਹ ਜਿਹੜੀਆਂ ਨਜ਼ਰਾਂ ਨੇ ਉਹ ਖੁੱਲਦੀਆਂ ਨੇ। ਜੇ ਇਹ ਕੁੜੀ ਮਨ ਮਰਜ਼ੀ ਦੇ ਨਾਲ ਵਿਆਹ ਕਰਾਉਣ ਲਈ ਤੁਰਦੀ ਤਾਂ ਫਿਰ ਲੱਗਦਾ ਕਿ ਉਸ ਭਰਾ ਨੇ ਉਸ ਆਪਣੀ ਭੈਣ ਦਾ ਗਾਟਾ ਜਿਹੜਾ ਉਹ ਲਾਹ ਦੇਣਾ ਸੀ। ਸੋ ਮਾਫ਼ੀ ਚਾਹੁੰਦਾ, ਕਾਫ਼ੀ ਮਿਊਜ਼ਿਕ ਜਿਹੜਾ ਪਿੱਛੇ ਉੱਚਾ ਰਹਿ ਗਿਆ। ਸੋ ਮੈਂ ਗੱਲ ਕਰ ਰਿਹਾ ਸੀਗਾ ਇੱਕ ਜਿਹੜੀ ਆਸਟ੍ਰੇਲੀਆ ਦੇ ਵਿੱਚ ਖਬਰ ਆਈ ਹੈ, ਖਾਸ ਕਰਕੇ ਕਿ ਸਕੇ ਭੈਣ ਭਰਾਵਾਂ ਨੇ ਆਪਣਾ ਵਿਆਹ ਕਰਵਾ ਕੇ ਜਿਹੜਾ ਆਸਟ੍ਰੇਲੀਆ ਦੇ ਵਿੱਚ ਉਹ ਆ ਗਏ। ਸੋ ਉੱਦਾਂ ਉਹ ਪਿੰਡ ਦੇ ਮੁੰਡਿਆਂ ਵੱਲ ਅੱਖ ਚੱਕ ਕੇ ਨਹੀਂ ਸੀ ਦੇਖਦੀ, ਅਤੇ ਉਹ ਜੇ ਉਹ ਭੈਣ ਕਿਸੇ ਮੁੰਡੇ ਦੇ ਨਾਲ ਮਨ ਮਰਜ਼ੀ ਦੇ ਨਾਲ ਵਿਆਹ ਕਰਾ ਲੈਂਦੀ ਜਾਂ ਫਿਰ ਉਸਦਾ ਉਹ ਭਰਾ ਨੇ ਉਹਦਾ ਜਿਹੜਾ ਉਹ ਗਾਟਾ ਉਹ ਲਾਹ ਦੇਣਾ ਸੀ। ਸੋ ਇਹ ਜਿਹੜੀਆਂ ਖਬਰਾਂ ਨੇ ਇਹ ਆ ਰਹੀਆਂ ਨੇ ਅੱਜ ਵੀ ਇਸ ਦੁਨੀਆਂ ਦੇ ਵਿੱਚ, ਅੱਜ ਵੀ ਇਸ ਖੋਖਲੀ ਸੱਭਿਆਚਾਰ ਦੇ ਵਿੱਚ ਦੋਸਤੋ ਇਹ ਖਿਲਵਾੜ ਹੈ ਇੱਕ ਕਿ ਭੈਣ ਇੱਕ ਆਪਣੇ ਭਰਾ ਭੈਣ ਜਿਹੜੇ ਨੇ ਉਹ ਆਪਣਾ ਵਿਆਹ ਕਰਾ ਕੇ ਆਸਟ੍ਰੇਲੀਆ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਨੇ। ਹਰ ਇੱਕ ਨੌਜਵਾਨ ਜਿਹੜਾ ਆ ਉਹ ਇੰਡੀਆ ਤੋਂ ਕਸੂਰ, ਜੇ ਅਸੀਂ ਸਰਕਾਰਾਂ ਦਾ ਕਹੀਏ ਸਰਕਾਰਾਂ ਦਾ ਕਸੂਰ ਤਾਂ ਇੰਨਾ ਹੈ ਕਿ ਉਹ ਰੁਜ਼ਗਾਰ ਨਹੀਂ ਸਾਨੂੰ ਦੇ ਸਕਦੀ, ਲੇਕਿਨ ਜਿਹੜੀ ਆਹ ਚੀਜ਼ਾਂ ਨੇ ਇਹ ਤੁਹਾਡਾ ਬਹੁਤ ਧੱਬਾ ਲਾਉਂਦੀਆਂ ਨੇ, ਇਹ ਤੁਹਾਡੀ ਕਮਿਊਨਿਟੀ ਨੂੰ, ਤੁਹਾਡੇ ਭਾਈਚਾਰੇ ਨੂੰ, ਤੁਹਾਡੇ ਸੱਭਿਆਚਾਰ ਨੂੰ ਢਾਹ ਲਾਉਂਦੀਆਂ ਨੇ। ਸੋ ਚੰਗੀ ਗੱਲ ਨਹੀਂ ਹੈ ਜੇ ਸਰਕਾਰਾਂ ਕੁਛ ਨਹੀਂ ਕਰਦੀਆਂ। ਮੈਂ ਪਿੱਛੇ ਜੇ ਇਹ ਵੀ ਦੇਖ ਰਿਹਾ ਸੀ ਦੋਸਤੋ ਫੇਸਬੁੱਕ ਦੇ ਜ਼ਰੀਏ ਜਿਹੜਾ ਸੋਸ਼ਲ ਮੀਡੀਆ ਹੈ ਉਸ ਦੇ ਉੱਤੇ ਇੱਕ ਨੌਜਵਾਨ ਆਪਣੇ ਮੋਟਰਸਾਈਕਲ ਦੇ ਉੱਤੇ ਉਸੇ ਪਿੱਛੇ ਰੇੜਾ ਬਣਾ ਕੇ ਉਸਨੇ ਘਰ ਘਰ ਜਾ ਕੇ ਆਪਣੀ ਇੱਕ ਪ੍ਰੈੱਸ ਲੈ ਲਈ, ਪ੍ਰੈੱਸ ਦੇ ਨਾਲ ਕੱਪੜੇ ਪ੍ਰੈੱਸ ਕਰ ਕਰਕੇ। ਉਹ ਐਸਾ ਨੌਜਵਾਨ ਹੈ ਜਿਹੜਾ ਕਿ ਇੰਜੀਨੀਅਰ ਦੇ ਨਾਲੋਂ ਵੀ ਵੱਧ ਪੈਸੇ ਕਮਾ ਰਿਹਾ, ਕਹਿਣ ਦਾ ਮਤਲਬ ਉਹ ਆਪਣੀ ਮਿਹਨਤ ਕਰ ਰਿਹਾ। ਸੋ ਜਿਹੜੇ ਲਾਲਚੀ ਲੋਕ ਨੇ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਘਿਨਾਉਣੀਆਂ ਹਰਕਤਾਂ ਕਰਕੇ ਪੰਜਾਬੀ ਸੱਭਿਆਚਾਰ ਨੂੰ, ਪੰਜਾਬੀ ਦੇ ਨੂੰ ਜਿਹੜੀ ਢਾਹ ਲਾ ਰਹੇ ਨੇ। ਸੋ ਬਹੁਤ ਮਾੜੀ ਗੱਲ ਹੈ, ਦੇਸ਼ ਵਿਦੇਸ਼ ਆਓ ਇਹ ਚੰਗੀ ਗੱਲ ਹੈ, ਪਰ ਜਿਹੜੇ ਤਰੀਕੇ ਨਾਲ ਤੁਸੀਂ ਚੁਣਨਾ ਚਾਹੁੰਦੇ ਹੋ ਦੇਸ਼ ਵਿਦੇਸ਼ ਨੂੰ ਉਹ ਚੰਗੀ ਗੱਲ ਨਹੀਂ, ਲੇਕਿਨ ਉਸ ਦੇ ਬਾਵਜੂਦ ਅਗਰ ਤੁਸੀਂ ਮਿਹਨਤ ਕਰਨਾ ਚਾਹੁੰਦੇ ਹੋ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਾਂ ਫਿਰ ਕਿਤੇ ਵੀ ਦੁਨੀਆਂ ਦੇ ਵਿੱਚ ਤੁਸੀਂ ਉੱਥੇ ਤਰੱਕੀ ਕਰ ਸਕਦੇ ਹੋ। ਸੋ ਜਿਹੜੀ ਖਬਰ ਹੈ ਇਹ ਇਹਦੇ ਉੱਤੇ ਆਉਂਦੇ ਹਾਂ ਕਿ ਨਿਊਜ਼ੀਲੈਂਡ ਹਜੇ ਫਿਰ ਹਜੇ ਛੁਪੀਆਂ ਖਬਰਾਂ ਨੇ, ਲੇਕਿਨ ਆਸਟ੍ਰੇਲੀਆ ਦੇ ਵਿੱਚ ਖਾਸ ਕਰਕੇ ਖਬਰ ਜਿਹੜੀ ਉਹ ਸਾਹਮਣੇ ਆ ਗਈ ਕਿ ਭੈਣ ਨੇ ਆਪਣੀ ਭਰਾ ਦੇ ਨਾਲ ਸ਼ਾਦੀ ਕਰਕੇ ਆਸਟ੍ਰੇਲੀਆ ਵਿੱਚ ਆਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਮਾੜੀ ਗੱਲ ਹੈ। ਚਲੋ ਫਿਰ ਦੋਸਤੋ, ਇੱਕ ਗੀਤ ਜਿਹੜਾ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਕਮਲ ਖਾਨ ਦੀ ਆਵਾਜ਼ ਦੇ ਵਿੱਚ ਮੈਂ ਪੇਸ਼ ਕਰਾਂਗਾ, ਮੇਰੇ ਬੜੇ ਦਿਲ ਦੇ ਕਰੀਬ ਹੈ ਗੀਤ, ਮੈਨੂੰ ਪੂਰੀ ਆਸ ਹੈ ਕਿ ਤੁਹਾਡੇ ਦਿਲਾਂ ਦੇ ਵਿੱਚ ਵੀ, ਅਗਰ ਤੁਸੀਂ ਪਹਿਲਾਂ ਨਹੀਂ ਸੁਣਿਆ ਤਾਂ ਹੁਣ ਬਣ ਜਾਏਗਾ, ਮੈਨੂੰ ਪਤਾ ਹੈ ਕਿ ਤੁਹਾਡੇ ਦਿਲਾਂ ਦੇ ਵਿੱਚ ਜ਼ਰੂਰ ਹੋਏਗਾ ਇਹ ਗੀਤ। ਸੁਣਦੇ ਹਾਂ ਫਿਰ ਇਸ ਗੀਤ ਨੂੰ, ਬਹੁਤ ਹੀ ਪਿਆਰੀ ਆਵਾਜ਼ ਹੈ, ਨੱਚਦਾ ਪੰਜਾਬ ਪ੍ਰੋਗਰਾਮ ਤੋਂ, ਉਸ ਤੋਂ ਬਾਅਦ ਮੈਂ ਕੋਸ਼ਿਸ਼ ਕਰਾਂਗਾ ਬੱਬੂ ਮਾਨ ਦੇ ਜਿਹੜੇ ਪ੍ਰਮੋਟਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ, ਅਤੇ ਨਿਊਜ਼ੀਲੈਂਡ ਦੇ ਵਿੱਚ ਸ਼ੋਅ ਕਦੋਂ ਅਤੇ ਕਿਵੇਂ ਅਤੇ ਕਿੱਦਾਂ ਕਿੱਦਾਂ ਸਾਰੀ ਗੱਲਬਾਤ ਕਰਾਂਗੇ। ਮਿਹਰਬਾਨੀ।
ਤੂੰ ਬੋਲ ਭਾਵੇਂ ਨਾ ਬੋਲ ਵੇ ਸੱਜਣਾ ਤੇਰੇ ਆ, ਤੂੰ ਬੋਲ तेरे आ चाहे राह दे विच रो चाहे राह दे विच रो वे सजना तेरे आ तू बोल भावे ना बोल वे सजना तेरे आ तू बोल भावे ना बोल वे सजना होगी समझ तू भावे बेगानी वे साहा तो प्यारा मैनू तू मेरा दिल जानी वे साहा तो प्यारा मैनू तू मेरा दिल जानी वे मैं दसिया दिल दिया खो ਸੀਆਂ ਦਿਲ ਦੀਆਂ ਖੋਲ ਉਹ ਸੱਜਣਾ ਤੇਰੇ ਆ ਤੂੰ ਬੋਲ ਭਾਵੇਂ ਨਾ ਬੋਲ ਵੇ ਸੱਜਣਾ ਤੇਰੇ ਆ ਤੂੰ ਬੋਲ ਭਾਵੇਂ ਨਾ ਬੋਲ ਵੇ ਸੱਜਣਾ ਤੇਰੇ ਆ ਮੇਰੇ ਖਾਬਾਂ ਦੇ ਵਿੱਚ ਤੂੰ ਕੁਝ ਹੋਰ ਨਾ ਦਿਸਦਾ ਯਾਰਾ ਵੇ ਮੇਰਾ ਹਰ ਇੱਕ ਚਾਕ ਵਾਲਾ ਤੇਰੇ ਰਾਹੀ ਵਿਛਦਾ ਯਾਰਾ ਵੇ ਮੇਰਾ ਹਰ ਇੱਕ ਚਾਕ ਵਾਲਾ ਤੇਰੇ ਰਾਹੀ ਵਿਛਦਾ ਯਾਰਾ ਵੇ ਨਾ ਪੈਰੀ ਫੁਲਮ ਦੋ
ਵਾਲੀ ਅੱਖ ਨਾਲ ਦੇਖਾਂ ਸਭ ਨੂੰ ਕਹਿੰਦੇ ਗਿੱਟ ਗਿੱਟ ਧਰਤੀ ਚ ਛੇਦ ਨੀ ਆਏ ਨਿਕਲ ਸੁਣ ਸਰਕਾਰੇ ਹੱਥ ਮਾਰ ਕੇ ਪੱਟਾਂ ਤੇ ਪੈਂਦੀ ਰੇਡ ਨੀ ਆਏ ਨਿਕਲ ਸੁਣ ਮੁੰਡੇ ਆਏ ਕਬੱਡੀ ਹੁੰਦੀ ਮਰਦਾਂ ਦੀ ਖੇਡ ਨੀ ਹਾਏ ਨੀ ਦੇਖ ਚੜ ਕੇ ਚੁਬਾਰੇ
ਜੀ ਬਿਲਕੁਲ ਦੋਸਤੋ ਔਰ ਇਹ ਗੀਤ ਤੁਸੀਂ ਬਾਰ ਬਾਰ ਸੁਣਿਆ ਔਰ ਸਟੇਜਾਂ ਤੋਂ ਵੀ ਸੁਣਿਆ ਸੀਡੀਆਂ ਦੇ ਵਿੱਚ ਵੀ ਸੁਣਿਆ ਇਹ ਕੈਸਟਾਂ ਦੇ ਵਿੱਚ ਵੀ ਸੁਣਿਆ ਸੋ ਲਾਈਵ ਸੁਣਨ ਦਾ ਕੁਝ ਨਜ਼ਾਰਾ ਵੱਖਰਾ ਹੈ ਪਰ ਇਹ ਲਾਈਵ ਸੁਣਨ ਦੇ ਲਈ ਕਿਹੜੇ ਕਿਹੜੇ ਯਤਨ ਕਰਨੇ ਪੈਣੇ ਨੇ ਉਸ ਦੇ ਨਾਲ ਰਵੀ ਜੀ ਸਾਡੇ ਨਾਲ ਹੋ ਗਏ ਨੇ ਨੱਚਦਾ ਪੰਜਾਬ ਪ੍ਰੋਗਰਾਮ ਤੇ ਉਹਨਾਂ ਦੇ ਨਾਲ ਜ਼ਰੂਰ ਰਾਬਤਾ ਕਰਦੇ ਹਾਂ ਰਵੀ ਜੀ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਅਮਰੀਕਵੀਰ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ
ਜੀ ਬਹੁਤ ਬਹੁਤ ਧੰਨਵਾਦ ਪਹਿਲਾਂ ਇਹ ਫਿਕਰ ਲੱਗ ਗਿਆ ਸੀ ਥੋੜਾ ਜਿਹਾ ਕਿ ਜਿਹੜਾ ਬੱਬੂ ਮਾਨ ਜੀ ਵਾਲੇ ਸ਼ੋਅ ਜਿਹੜਾ ਉਹ ਟਰੰਗੇ ਦੇ ਵਿੱਚ ਹੋ ਰਿਹਾ ਲੇਕਿਨ ਔਕਲੈਂਡ ਦੇ ਵਿੱਚ ਲੱਗਦਾ ਨਹੀਂ ਸੀ ਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਕਿਉਂਕਿ ਔਕਲੈਂਡ ਦੇ ਵਿੱਚ ਸਭ ਤੋਂ ਜ਼ਿਆਦਾ ਸ਼ੋਅ ਹੁੰਦੇ ਨੇ ਪਰ ਬੱਬੂ ਮਾਨ ਦਾ ਸ਼ੋਅ ਤੁਸੀਂ ਔਕਲੈਂਡ ਦੇ ਵਿੱਚ ਲਿਆ ਰਹੇ ਹੋ ਸੋ ਬਹੁਤ ਮਿਹਰਬਾਨੀ ਧੰਨਵਾਦ ਹੈ ਤੁਹਾਡਾ
ਹਾਂਜੀ ਹਾਂਜੀ ਏਦਾਂ ਹੋ ਨਹੀਂ ਸਕਦਾ ਜੀ ਮਾਨ ਸਾਹਿਬ ਔਕਲੈਂਡ ਆਏ ਬਿਨਾਂ ਟਰੰਗੇ ਨਿਕਲ ਜਾਣ
ਜੀ 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 ਬਿਲਕੁਲ ਸੋ ਹੈ ਕਿੰਨੀ ਤਰੀਕ ਨੂੰ ਇਹ ਸ਼ੋਅ ਹੋਣ ਜਾ ਰਿਹਾ
ਹਾਂਜੀ ਇਹ ਆਪਣਾ ਮਾਰਚ ਮਹੀਨੇ ਦੀ 9 ਤਰੀਕ ਹੈ
ਜੀ
ਸ਼ਨੀਵਾਰ ਪੈਂਦਾ ਉਸ ਦਿਨ
ਕਿਆ ਬਾਤ ਕਿਆ ਬਾਤ
ਤੇ ਆਪਣਾ ਪੰਜਾਬੀਆਂ ਦਾ ਸੈਂਟਰ ਹੈ ਜਿਹੜਾ ਵੋਡਾਫੋਨ ਸੈਂਟਰ
ਜੀ
ਇੱਥੇ ਆਪਾਂ ਕਰਵਾਉਣ ਜਾ ਰਹੇ ਹਾਂ ਤੇ ਸਾਰੇ ਸਰੋਤਿਆਂ ਨੂੰ ਭਰਾਵਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਆਪਣਾ ਸਹਿਯੋਗ ਦੇਣ ਫੈਮਿਲੀ ਸ਼ੋਅ ਹੋਊਗਾ ਜੀ ਇਹ ਖਾਸ ਕਰਕੇ ਇਹਦੇ ਉੱਤੇ ਧਿਆਨ ਦਿੱਤਾ ਜਾ ਰਿਹਾ
ਜੀ
ਤੇ ਫੈਮਿਲੀਆਂ ਵਾਸਤੇ ਖਾਸ ਪ੍ਰਬੰਧ ਹੈ ਪੂਰੀ ਸਿਕਿਉਰਿਟੀ ਹੋ ਗਈ ਤੇ ਜਿਹੜੇ ਆਪਣੇ ਸਟੂਡੈਂਟ ਵੀਰ ਨੇ ਉਹਨਾਂ ਦੇ ਨੱਚਣ ਗਾਉਣ ਦਾ ਪ੍ਰੋਗਰਾਮ ਥੋੜਾ ਜਿਹਾ ਵੱਖਰਾ ਉਹਨਾਂ ਨੂੰ ਵੀ ਪੂਰਾ ਮੌਕਾ ਦਿੱਤਾ ਜਾਊ
ਜੀ ਬਿਲਕੁਲ ਮੈਂ ਇਸ ਗੱਲ ਨਾਲ ਜੀ ਮੈਂ ਇਸ ਗੱਲ ਨਾਲ ਪੂਰਾ ਐਗਰੀ ਹਾਂ ਕਿ ਕਿਉਂਕਿ ਉਮਰ ਹੁੰਦੀ ਇੱਕ ਉਸ ਵੇਲੇ ਜੋਸ਼ ਬੜਾ ਹੁੰਦਾ ਹੈ ਕਿ ਮੈਂ ਯਾਰ ਭੰਗੜਾ ਵੀ ਪਾਉਣਾ ਯਾਰ ਬੱਬੂ ਮਾਨ ਮੇਰਾ ਫੇਵਰੇਟ ਹੈ ਮੈਂ ਉਹਦੇ ਤੇ ਨੱਚਣਾ ਵੀ ਹੈ ਜ਼ਰੂਰ ਨੱਚ ਸਕਦੇ ਨੇ ਲੇਕਿਨ ਹਾਂ ਕਾਇਦੇ ਦੇ ਵਿੱਚ ਰਹਿ ਕੇ ਕਿੱਥੇ ਉਹ ਪ੍ਰਬੰਧ ਨੇ ਉਹਨਾਂ ਦੇ ਵਿੱਚ ਰਹਿ ਕੇ ਕਿ ਜਿਹੜਾ ਨਾਲ ਦਾ ਬੰਦਾ ਹੈ ਉਹ ਡਿਸਟਰਬ ਨਾ ਹੋਵੇ
ਬਿਲਕੁਲ ਇਸੇ ਗੱਲ ਦਾ ਧਿਆਨ ਰੱਖਿਆ ਜਾਊਗਾ ਜੀ ਹਰੇਕ ਬੰਦਾ ਉਹਦਾ ਇੰਜੋਏ ਕਰ ਸਕੇ ਸ਼ੋਅ ਦਾ ਸੋ ਪੂਰਾ ਪੂਰਾ ਖਿਆਲ ਰੱਖਿਆ ਜਾਊਗਾ ਹਰੇਕ ਚੀਜ਼ ਦਾ ਨੋਨ ਅਲਕੋਹਲਿਕ ਖਾਸ ਕਰਕੇ ਬਿਲਕੁਲ ਟੋਲਰੈਂਸ ਨਹੀਂ ਹੈ ਸ਼ਰਾਬ ਦੀ ਜਾਂ ਕਿਸੇ ਹੋਰ ਸੇਵਨ ਦੀ ਕਿਸੇ ਤਰ੍ਹਾਂ ਦੀ
ਬਿਲਕੁਲ ਹੁਣ ਤਾਂ ਸਾਡੇ ਜਿਹੜੇ ਜਿਹੜੇ ਇੱਥੇ ਦੇ ਲੀਡਰ ਨੇ ਜੀ ਭਗਵੰਤ ਮਾਨ ਉਹਨਾਂ ਨੇ ਵੀ ਸ਼ਰਾਬ ਛੱਡ ਦਿੱਤੀ ਹੈ ਖੈਰ ਚਲੋ ਜ਼ਰੂਰ ਜ਼ਰੂਰ ਕੋਈ ਲੈਸਨ ਲੈਣਾ ਚਾਹੀਦਾ ਹੈ ਲੀਡਰਾਂ ਤੋਂ ਵੀ ਹਾਂਜੀ ਬਿਲਕੁਲ ਬਹੁਤ ਮਿਹਰਬਾਨੀ ਕਿ ਤੁਸੀਂ ਇਹ ਅਲਕੋਹਲਕ ਫ੍ਰੀ ਜਿਹੜਾ ਪ੍ਰੋਗਰਾਮ ਹੈ ਉਹ ਕਰਾ ਰਹੇ ਹੋ ਤੇ ਨਾਲ ਨਾਲ ਜੇ ਆਪਾਂ ਟਿਕਟਾਂ ਦੀ ਗੱਲ ਕਰੀਏ ਕਦੋਂ ਮਿਲਣਗੀਆਂ
ਟਿਕਟਾਂ ਦੇ ਬਾਰੇ ਜਾਣਕਾਰੀ ਮੈਂ ਤੁਹਾਨੂੰ ਜ਼ਰੂਰ ਅਗਲੇ ਹਫ਼ਤੇ ਆਪਣੇ ਸ਼ੋਅ ਦੇ ਵਿੱਚ ਫੇਰ ਤੁਸੀਂ ਮੈਨੂੰ ਕੋਸ਼ਿਸ਼ ਕਰਿਓ ਪਲੀਜ਼ ਔਨ ਏਅਰ ਲੈਣ ਦੀ 2 ਮਿੰਟ ਲਈ ਮੈਂ ਜ਼ਰੂਰ ਜਾਣਕਾਰੀ ਦਿੰਦਾ ਜਾਊਂਗਾ ਟਿਕਟਾਂ ਆਪਣੇ ਜ਼ਰੂਰ ਇੰਡੀਅਨ ਆਊਟਲੈਟਸ ਤੇ ਉਪਲਬਧ ਹੋਣਗੀਆਂ ਉਹ ਤੱਕ ਕਰਵਾ ਦਾਂਗੇ ਆਪਾਂ ਤੇ ਜ਼ਰੂਰ ਆਪਾਂ ਨੈਕਸਟ ਵੀਕ ਦੀ ਅਨਾਊਂਸਮੈਂਟ ਕਰਾਂਗੇ ਤੇ ਕੁਛ ਨਾ ਕੁਛ ਆਪਾਂ ਆਪਣੇ ਸਰੋਤਿਆਂ ਨੂੰ ਗਿਵਅਵੇ ਵੀ ਜ਼ਰੂਰ ਕਰਦੇ ਚੱਲਾਂਗੇ
ਕੀ ਬਾਤ ਹੈ ਸੋ ਦੋਸਤੋ ਜ਼ਰੂਰ ਰਵੀ ਭਾਜੀ ਤੋਂ ਤੁਸੀਂ ਸੁਣਿਆ ਕਿ ਅਗਲੇ ਹਫ਼ਤੇ ਕੁਛ ਟਿਕਟਾਂ ਜਿੱਤਣ ਦਾ ਮੌਕਾ ਵੀ ਮਿਲੇਗਾ ਤੇ ਨਾਲ ਨਾਲ ਕਿੱਥੋਂ ਮਿਲਣਗੀਆਂ ਇਹ ਅਗਲੇ ਹਫ਼ਤੇ ਜਾਣਕਾਰੀ ਲਵਾਂਗੇ ਤੇ ਬਹੁਤ ਮਿਹਰਬਾਨੀ ਕਿ ਤੁਸੀਂ ਇਹ ਜਿਹੜਾ ਸ਼ੋਅ ਹੈ ਉਹ ਔਕਲੈਂਡ ਦੇ ਵਿੱਚ ਲਿਆ ਰਹੇ ਬਹੁਤ ਧੰਨਵਾਦ
ਬਹੁਤ ਮਿਹਰਬਾਨੀ ਵੀਰ ਜੀ ਥੈਂਕ ਯੂ
ਜੀ ਧੰਨਵਾਦ ਥੈਂਕ ਯੂ ਬਹੁਤ ਮਿਹਰਬਾਨੀ ਤੇ ਲਓ ਦੋਸਤੋ ਜ਼ਰੂਰ ਇਹ ਜਿਹੜਾ ਸ਼ੋਅ ਹੈ ਔਕਲੈਂਡ ਦੇ ਵਿੱਚ ਹੋਣ ਜਾ ਰਿਹਾ ਪਹਿਲਾਂ ਟਰੰਗੇ ਹੋ ਰਿਹਾ ਸੀ ਸੋ ਰਵੀ ਭਾਜੀ ਤੇ ਨਾਲ ਨਾਲ ਇਹਨਾਂ ਦੀ ਜਿਹੜੀ ਸਾਰੀ ਟੀਮ ਹੈ ਤੱਖਰ ਭਾਜੀ ਤੇ ਨਾਲ ਨਾਲ ਜੈ ਬਾਠ ਜੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹ ਜਿਹੜਾ ਪ੍ਰੋਗਰਾਮ ਹੈ ਫਿਰ ਔਕਲੈਂਡ ਦੇ ਵਿੱਚ ਵੀ ਹੋਵੇ ਬੱਬੂ ਮਾਨ ਦੇ ਕਾਫੀ ਫੈਨ ਨੇ ਖਾਸ ਕਰ ਜ਼ਿਆਦਾ ਸ਼ੋਅ ਜਿਹੜੇ ਨੇ ਆਕਲੈਂਡ ਦੇ ਵਿੱਚ ਹੁੰਦੇ ਨੇ ਸੋ ਆਕਲੈਂਡ ਤੋਂ ਵਾਂਝਾ ਰਹਿ ਜਾਵੇ ਜਿਹੜੇ ਸਾਡੇ ਸਰੋਤੇ ਨੇ ਬੱਬੂ ਮਾਂ ਨੂੰ ਦੇਖਣ ਤੋਂ ਸੋ ਫਿਰ ਇੱਦਾਂ ਹੋ ਨਹੀਂ ਸਕਦਾ ਸੋ ਇਹ ਜਿਹੜੀਆਂ ਪ੍ਰਬੰਧ ਇਹਨਾਂ ਨੇ ਕੀਤਾ ਸੋ ਉਸਦੇ ਲਈ ਸ਼ਲਾਘਾਯੋਗ ਨੇ ਬਹੁਤ ਮਿਹਰਬਾਨੀ ਤੇ ਅਗਲੇ ਹਫ਼ਤੇ ਫਿਰ ਕੋਸ਼ਿਸ਼ ਕਰਾਂਗੇ ਕਿ ਕਿਹੜੀਆਂ ਕਿਹੜੀਆਂ ਟਿਕਟਾਂ ਕਿੱਥੇ ਕਿੱਥੇ ਮਿਲਣਗੀਆਂ ਤੇ ਕਿੰਨੇ ਕਿੰਨੇ ਦੀਆਂ ਮਿਲਣਗੀਆਂ ਪਹਿਲਾਂ ਜਿਹੜੇ ਲੋਕ ਨੇ ਪਹਿਲਾਂ ਜਿਹੜੀਆਂ ਟਿਕਟਾਂ ਖਰੀਦਣਾ ਚਾਹੁੰਦੇ ਨੇ ਵੱਡੀਆਂ ਪਹਿਲੀਆਂ ਲਾਈਨਾਂ ਦੇ ਉੱਤੇ ਉਹ ਕਿੰਨੇ ਦੀਆਂ ਹੋਣਗੀਆਂ ਤੇ ਫਿਰ ਜਿਹੜੇ ਬਾਕੀ ਲੋਕ ਨੇ ਉਹ ਇਸ ਸ਼ੋਅ ਨੂੰ ਕਿਵੇਂ ਮਾਣ ਸਕਦੇ ਨੇ ਸੋ ਸਾਰੀ ਜਾਣਕਾਰੀ ਜਿਹੜੀ ਨੇ ਅਗਲੇ ਹਫ਼ਤੇ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਪਰ ਫਿਲਹਾਲ ਮਾਣਦੇ ਆ ਇਸ ਗੀਤ ਨੂੰ
ਕਬੱਡੀ ਹੁੰਦੀ ਮਰਦਾਂ ਦੀ ਖੇਡ ਨੀ ਹੋਏ ਨੀ ਦੇ ਜੜ ਕੇ ਚੁਬਾਰੇ ਕੱਢਦੇ ਨੇ ਬੈਠਗਾਂ ਤੇ ਮਾਰਦੇ ਨੇ ਡੰਡ ਉਹ ਮਰ ਦਿੰਦੇ ਕੰਨ ਬਿੱਲੋ ਝਾੜ ਦਿੰਦੇ ਕੰਡ ਬੈਠਕਾਂ ਤੇ ਮਾਰਦੇ ਨੇ ਡੰਡ ਉਹ ਮਰ ਦਿੰਦੇ ਕੰਨ ਬਿੱਲੋ ਝਾੜ ਦਿੰਦੇ ਕੰਡ ਹੁੰਦੀ ਜੱਟਾਂ ਨੂੰ ਪਸੰਦ ਖੂਨ ਖੇਡ ਨੀ ਹਾਏ ਨੀ ਮੈਂ ਸੁਣ ਸਰਕਾਰ ਹੱਥ ਮਾਰ ਕੇ ਪੱਟਾਂ ਤੇ ਪੈਂਦੀ ਰੇਡ ਨੀ ਹਾਏ ਨੀ ਮੈਂ ਸੁਣ ਮੁਟਿਆਰੇ ਇੱਕ ਬੱਤੀ ਹੁੰਦੀ ਮਰਦਾਂ ਦੀ ਖੇਡ ਨੀ ਹਾਏ ਨੀ ਦੇਖ ਚੜ ਕੇ ਚੁਬਾਰੇ
ਤੇ ਨਾਲ ਹੀ ਨਾਲ ਬਹੁਤ ਧੰਨਵਾਦ ਮਿੱਤਰਾਂ ਦਾ ਰਵੀ ਜੀ ਦਾ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਜਾਣਕਾਰੀ ਦੇ ਲਈ ਸੋ ਬੱਬੂ ਮਾਨ ਜਿਹੜਾ ਹੈ ਦੋਸਤੋ ਆਕਲੈਂਡ ਦੇ ਵਿੱਚ ਅਗਲੇ ਮਹੀਨੇ ਵੋਡਾਫੋਨ ਇਵੈਂਟ ਸੈਂਟਰ ਦੇ ਵਿੱਚ ਪਹੁੰਚ ਰਿਹਾ ਹੈ ਸੋ ਨਾਲ ਨਾਲ ਜਿਹੜੀਆਂ ਟਿਕਟਾਂ ਨੇ ਕਦੋਂ ਮਿਲਣਗੀਆਂ ਕਿੱਥੇ ਮਿਲਣਗੀਆਂ ਇਸ ਦੀ ਪੂਰੀ ਜਾਣਕਾਰੀ ਜਿਹੜੀ ਹੈ ਅਗਲੇ ਹਫ਼ਤੇ ਕੋਸ਼ਿਸ਼ ਕਰਾਂਗੇ ਤੇ ਨਾਲ ਨਾਲ ਸਾਨੂੰ ਕੁਛ ਟਿਕਟਾਂ ਜਿਹੜੀਆਂ ਨੇ ਉਹ ਅੱਗੇ ਵੀ ਕਰਾਂਗੇ ਜ਼ਰੂਰ ਸੁਣਦੇ ਰਹਿਣਾ ਨੱਚਦਾ ਪੰਜਾਬ ਪ੍ਰੋਗਰਾਮ ਬਹੁਤ ਮਿਹਰਬਾਨੀ ਰਵੀ ਜੀ ਤੁਹਾਡਾ ਬਹੁਤ ਧੰਨਵਾਦ ਤੇ ਕ੍ਰਿਕਟ ਦਾ ਬੁਖਾਰ ਵੀ ਸਾਰੇ ਤੇ ਆ ਕਿ ਦੋਸਤੋ ਉਧਰ ਜਿਹੜੇ ਬਲੈਕ ਕੈਪ ਦੇ ਕੈਪਟਨ ਸਾਹਿਬ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਕਿ ਕੋਹਲੀ ਮੰਨਿਆ ਕਿ ਬਹੁਤ ਵੱਡਾ ਪਲੇਅਰ ਹੈ ਔਰ ਕਾਫੀ ਵਧੀਆ ਤਰੀਕੇ ਦੇ ਨਾਲ ਖੇਡਦਾ ਹੈ ਲੇਕਿਨ ਉਹਨਾਂ ਨੇ ਇਹ ਵੀ ਸੰਕੇਤ ਦੇ ਦਿੱਤਾ ਸਾਰੀ ਆਪਣੀ ਟੀਮ ਨੂੰ ਕਿ ਇਕੱਲੇ ਕੋਹਲੀ ਦੇ ਉੱਤੇ ਧਿਆਨ ਦੇਣ ਦੀ ਬਜਾਏ ਉਹਨਾਂ ਦੀ ਸਾਰੀ ਟੀਮ ਦੇ ਉੱਤੇ ਧਿਆਨ ਦਿਓ ਦੋਸਤੋ ਕਿ ਇਹ ਸਾਰੀ ਟੀਮ ਜਿਹੜੀ ਹੈ ਇੰਡੀਆ ਦੀ ਉਹ ਬਹੁਤ ਵਧੀਆ ਹੈ ਲੇਕਿਨ ਸਾਰਿਆਂ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਇਕੱਲੇ ਕੋਹਲੀ ਦੇ ਉੱਤੇ ਧਿਆਨ ਦੇਣ ਦੀ ਲੋੜ ਨਹੀਂ ਸੋ ਕੋਹਲੀ ਵਾਕਿਆ ਹੀ ਵਧੀਆ ਪਲੇਅਰ ਹੈ ਸੋ ਇਹ ਕੈਪਟਨ ਦਾ ਕਹਿਣਾ ਜੀ ਨਿਊਜ਼ੀਲੈਂਡ ਦੇ ਜਿਹੜੇ ਬਲੈਕ ਕੈਪ ਦੇ ਕੈਪਟਨ ਹੈ ਉਹਨਾਂ ਦਾ ਕਹਿਣਾ ਕਿ ਪੂਰੀ ਉਹ ਤਨਦੇਹੀ ਦੇ ਨਾਲ ਇਸ ਮੈਚ ਨੂੰ ਖੇਡਣਗੇ ਪਰ ਸਾਰਿਆਂ ਦੇ ਉੱਤੇ ਧਿਆਨ ਦੇ ਕੇ ਖੇਡਣਗੇ ਇਕੱਲੇ ਕੋਹਲੀ ਦੇ ਉੱਤੇ ਜਿਹੜਾ ਧਿਆਨ ਹੈ ਉਹ ਨਹੀਂ ਦੇਣਗੇ ਪਰ ਸਾਰੀ ਟੀਮ ਦੇ ਉੱਤੇ ਦੇਣਗੇ ਸਾਰੇ ਟੀਮ ਦੇ ਜਿਹੜੇ ਪਲੇਅਰ ਨੇ ਇੰਡੀਆ ਦੇ ਉਹ ਪਰਫੋਰਮ ਦੇ ਵਿੱਚ ਨੇ ਪੂਰੇ ਉਹਨਾਂ ਨੇ ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ ਜਿਹੜੀ ਸੀਰੀਜ਼ ਨੇ ਉਹ ਜਿੱਤੀਆਂ ਨੇ ਸੋ ਉਸਦੇ ਲਈ ਕਾਫੀ ਉਹਨਾਂ ਦੀ ਰੈਂਕਿੰਗ ਜਿਹੜੀ ਹੈ ਉਹ ਕਾਫੀ ਵਧੀਆ ਚਲੋ ਦੋਸਤੋ ਇੱਕ ਗੀਤ ਮੈਂ ਹੋਰ ਤੁਹਾਡੀ ਸੇਵਾ 'ਚ ਪੇਸ਼ ਕਰਦੇ ਹਾਂ ਬਹੁਤ ਮਿਹਰਬਾਨੀ 5:00 ਤਕਰੀਬਨ 3 ਮਿੰਟ ਹੋ ਚੁੱਕੇ ਨੇ ਸਟੂਡੀਓ ਦੀ ਘੜੀ ਦੇ ਉੱਤੇ ਔਰ ਤੁਹਾਡਾ ਸਵਾਗਤ ਹੈ ਅਗਰ ਤੁਸੀਂ ਹੁਣੇ ਹੁਣੇ ਜੁੜੇ ਹੋ ਨੱਚਦਾ ਪੰਜਾਬ ਪ੍ਰੋਗਰਾਮ ਦੇ ਨਾਲ ਬਹੁਤ ਮਿਹਰਬਾਨੀ ਤੁਸੀਂ ਮਾਣ ਸਤਿਕਾਰ ਦੇ ਰਹੇ ਹੋ ਸੋ ਕਾਫੀ ਮਿੱਤਰ ਪਿਆਰੇ ਨੇ ਜਿਨ੍ਹਾਂ ਨੇ ਆਪਣੀਆਂ ਫਰਮਾਇਸ਼ਾਂ ਲਿਖਾਈਆਂ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਮੈਂ ਕਰਦਾ ਹਾਂ ਕੁਝ ਸਿਆਣੇ ਗੱਲਾਂ ਬਾਤਾਂ ਭੇਜਦੇ ਰਹਿੰਦੇ ਨੇ ਦਿਲਾਵਰ ਸੰਧੂ ਜੀ ਹਨ ਕਹਿੰਦੇ ਨੇ ਕਿ ਬਦਨਾਮੀਆਂ ਤਾਂ ਬੰਦਾ ਚਾਹੇ ਰਾਹ ਜਾਂਦਾ ਖੱਟ ਲਵੇ ਬਦਨਾਮੀਆਂ ਬਦਨਾਮੀ ਤਾਂ ਹਰੇਕ ਨੂੰ ਮਿਲਦੀ ਹੈ ਚਾਹੇ ਬੰਦਾ ਕਹਿੰਦਾ ਰਾਹ ਚਾਹੇ ਰਾਹ ਜਾਂਦਾ ਹੀ ਖੱਟ ਲਵੇ ਪਰ ਇੱਜ਼ਤਾਂ ਬਣਾਉਣੀਆਂ ਬਹੁਤ ਹੀ ਔਖੀਆਂ ਨੇ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਚਲੋ ਫਿਰ ਇੱਕ ਅਰਦਾਸ ਕਰਨ ਵਾਲਾ ਥੋੜਾ ਗੀਤ ਸੁਣਾਈਏ ਤੁਹਾਨੂੰ ਆਵਾਜ਼ ਬੜੀ ਪਿਆਰੀ ਹੈ ਔਰ ਤੁਸੀਂ ਇਸ ਕਲਾਕਾਰ ਨੂੰ ਸੁਣਿਆ ਸੀ ਪੰਜਾਬ ਸਪੋਰਟਸ ਐਂਡ ਕਲਚਰ ਕਲੱਬ ਦੇ ਇੱਕ ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ ਫਿਰ ਪਿਆਰੀ ਆਵਾਜ਼ ਹੈ ਦੁਨੀਆਂ ਦਾ ਦੋਸਤੋ ਇੱਕ ਮੇਲਾ ਹੈ ਕੋਈ ਤੁਰ ਜਾਂਦਾ ਕੋਈ ਆ ਜਾਂਦਾ ਕੋਈ ਫੁੱਲਾਂ ਦੇ ਨਾਲ ਵੀ ਹੱਸਦਾ ਨਹੀਂ ਤੇ ਕੋਈ ਕੰਢਿਆਂ ਦੇ ਨਾਲ ਵੀ ਨਿਭਾ ਜਾਂਦਾ ਕੋਈ ਖੁਸ਼ੀਆਂ ਮਨਾਉਂਦਾ ਨਹੀਂ ਥੱਕਦਾ ਤੇ ਕੋਈ ਦੁੱਖਾਂ ਨੂੰ ਉਮਰ ਵਿੱਚ ਲੰਘਾ ਜਾਂਦਾ ਕੋਈ ਪਲ ਦੇ ਵਿੱਚ ਦਿਲ ਤੋੜ ਜਾਂਦਾ ਤੇ ਕੋਈ ਸਾਂਝ ਉਮਰਾਂ ਦੀ ਪਾ ਜਾਂਦਾ ਦੋਸਤੋ ਇੱਕ ਚੈਂਪੀਅਨ ਗਾਇਕ ਸੁਰਜੀਤ ਬਿੰਦਰਖੀਏ ਨੂੰ ਵੀ ਸੁਣ ਲੈਂਦੇ ਹਾਂ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਮੈਂ ਕੋਸ਼ਿਸ਼ ਕਰਾਂਗਾ ਕਿ ਚਲਦੇ ਚਲਦੇ ਅਖੀਰ ਦੇ ਵਿੱਚ ਜਤਿੰਦਰ ਪੰਨੂ ਹੁਣਾਂ ਦੀ ਟਿੱਪਣੀ ਉਹ ਵੀ ਜ਼ਰੂਰ ਅਸੀਂ ਸੁਣਦੇ ਚੱਲਾਂਗੇ ਪ੍ਰਾਈਮ ਏਸ਼ੀਆ ਟੀਵੀ ਦੇ ਸਹਿਯੋਗ ਦੇ ਨਾਲ ਬਹੁਤ ਮਿਹਰਬਾਨੀ ਮਿੱਤਰਾਂ ਦਾ ਕਿ ਯਾਦ ਕਰਾਉਂਦੇ ਰਹਿੰਦੇ ਨੇ ਸਮੇਂ ਸਮੇਂ ਦੇ ਉੱਤੇ ਕਹਿੰਦੇ ਨੇ ਕਿ ਉਹ ਜ਼ਰੂਰ ਅਸੀਂ ਸੁਣਨੀ ਚਾਹਾਂਗੇ ਬਹੁਤ ਮਿਹਰਬਾਨੀ ਜ਼ਰੂਰ ਸੁਣਾਵਾਂਗੇ ਲੇਕਿਨ ਸਰਦਾਰ ਪਰਮਿੰਦਰ ਸਿੰਘ ਬਾਬਾ ਟੋਟੋਈ ਉਹ ਨਿਊਜ਼ੀਲੈਂਡ ਦੇ ਵਿੱਚ ਨਹੀਂ ਨੇ ਭਾਰਤੀ ਫੇਰੀ 'ਤੇ ਨੇ ਸੋ ਉਸ ਤੋਂ ਬਾਅਦ ਕੁਝ ਹੋਰ ਨਵੇਂ ਪ੍ਰੋਗਰਾਮ ਜਿਹੜੇ ਨੇ ਉਹ ਅਸੀਂ ਅਲੀਕੇ ਨੇ ਉਹ ਤੁਹਾਡੀ ਸੇਵਾ 'ਚ ਅਸੀਂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਮਿਹਰਬਾਨੀ ਅਤੇ ਨਾਲ ਖਬਰਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਥੋੜ੍ਹਾ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਵਰ੍ਹੇ ਦੇ ਵਿੱਚ ਸੋ ਤੁਸੀਂ ਇੰਨੇ ਸਮੇਂ ਤੋਂ ਬੜਾ ਸਾਥ ਦਿੱਤਾ ਕੋਈ ਨਵੀਂ ਤਕਨੀਕ ਨਵੀਂ ਤਕਨੋਲੋਜੀ ਜਿਹੜੀ ਹੈ ਹਰ ਕੋਈ ਚਾਹੁੰਦਾ ਹੈ ਸੋ ਜ਼ਰੂਰ ਬਹੁਤ ਮਿਹਰਬਾਨੀ ਅਤੇ ਲਓ ਸੁਰਜੀਤ ਬਿੰਦਰਖੀਆ ਦੋਸਤੋ ਚੈਂਪੀਅਨ ਗਾਇਕ ਸਰਦਾਰ ਨਰਮਲਜੀਤ ਗੂਣੀਆ ਜੀ ਹਮੇਸ਼ਾ ਚੈਂਪੀਅਨ ਗਾਇਕ ਉਹਨਾਂ ਨੂੰ ਕਹਿੰਦੇ ਸਨ ਔਰ ਹੁਣ ਵੀ ਕਹਿੰਦੇ ਨੇ ਪਰ ਇਹ ਕਲਾਕਾਰ ਸਾਡੇ ਵਿੱਚ ਨਹੀਂ ਹੈ ਲੇਕਿਨ ਇਸਦੀ ਬੁਲੰਦ ਆਵਾਜ਼ ਜਿਹੜੀ ਹੈ ਉਹ ਹਮੇਸ਼ਾ ਇਸੇ ਤਰ੍ਹਾਂ ਹੀ ਕਾਇਮ ਰਹੇਗੀ ਅਤੇ ਲਓ ਸੁਣਦੇ ਹਾਂ ਇਸ ਗੀਤ ਨੂੰ ਫਿਰ ਉਸ ਤੋਂ ਬਾਅਦ ਮੈਂ ਇੱਕ ਉਦਾਸ ਗੀਤ ਤੁਹਾਡੇ ਲਈ ਰੱਖਿਆ ਹੈ ਉਹ ਤੁਹਾਡੀ ਸੇਵਾ 'ਚ ਮੈਂ ਪੇਸ਼ ਕਰਾਂਗਾ ਉਸ ਤੋਂ ਬਾਅਦ ਕੋਸ਼ਿਸ਼ ਕਰਾਂਗੇ ਜਤਿੰਦਰ ਪਨੌਣਾ ਦੀ ਟਿੱਪਣੀ ਜਿਹੜੀ ਹੈ ਉਹ ਵੀ ਜ਼ਰੂਰ ਸੁਣੀਏ ਬਹੁਤ ਮਿਹਰਬਾਨੀ
production in the mix.
ਬਿਲਕੁਲ ਦੋਸਤੋ, ਔਰ 5:15 ਹੋ ਚੁੱਕੇ ਨੇ ਸਟੂਡੀਓ ਦੀ ਘੜੀ ਦੇ ਉੱਤੇ। ਕੁਝ ਫਰਮਾਇਸ਼ਾਂ ਨੇ ਮੇਰੇ ਕੋਲ ਔਰ ਨਾਲ ਨਾਲ ਫਿਰੋਜ਼ ਖਾਨ ਗੀਤ ਦੀਆਂ ਫਰਮਾਇਸ਼ਾਂ ਨੇ ਮੇਰੇ ਕੋਲ, ਤੇ ਨਾਲ ਨਾਲ ਕੁਝ ਮਿੱਤਰਾਂ ਨੇ ਇਹ ਵੀ ਕਿਹਾ ਕਿ ਬੱਬੂ ਮਾਨ ਹੁਣਾਂ ਦਾ ਇੱਕ ਗੀਤ ਹੋਰ ਲਾ ਦਿਓ। ਮੈਂ ਕਿਹਾ ਜ਼ਰੂਰ ਜੀ ਦੋਸਤੋ, ਬਹੁਤ ਧੰਨਵਾਦ। ਜਿਹੜੇ ਜਿਹੜੇ ਤੁਸੀਂ ਗੀਤ ਫਰਮਾਇਸ਼ ਕਰੋਗੇ, ਕੋਸ਼ਿਸ਼ ਕਰਾਂਗੇ ਉਹ ਗੀਤ ਅਸੀਂ ਉੱਥੇ ਸਟੇਜ 'ਤੇ ਪਹੁੰਚਾਈਏ ਕਿ ਉਹ ਗੀਤ ਤੁਹਾਡੇ ਲਈ ਉਹ ਜ਼ਰੂਰ ਪੇਸ਼ ਕਰਨ ਸਟੇਜ ਦੇ ਉੱਤੋਂ। ਸੋ ਉਹਨਾਂ ਨੇ ਪੱਕੀ ਕਣਕ, ਕੁਝ ਮਿੱਤਰਾਂ ਨੇ ਕਿਹਾ ਪੱਕੀ ਕਣਕ ਜਿਹੜੀ ਆ ਉਹ ਗੀਤ ਜ਼ਰੂਰ ਸੁਣਾ ਦਿਓ। ਬਹੁਤ ਮਿਹਰਬਾਨੀ ਦੋਸਤੋ, ਬਹੁਤ ਧੰਨਵਾਦ। ਤੁਸੀਂ ਦੋਸਤੋ ਸਾਰੇ ਹੀ ਮਰਜ਼ੀ ਦੇ ਮਾਲਕ ਹੋ, ਸੋ ਬਹੁਤ ਧੰਨਵਾਦ। ਤੁਸੀਂ ਆਪਣੀ ਆਪਣੀ ਮਰਜ਼ੀ ਜਿਹੜੀ ਉਹ ਜਿਤਾ ਰਹੇ ਹੋ, ਸੋ ਧੰਨਵਾਦ ਤੇ ਸ਼ਲਾਘਾ ਕਰ ਰਹੇ ਹੋ, ਬਹੁਤ ਮਿਹਰਬਾਨੀ। ਕਹਿੰਦੇ ਨੇ ਕਿ ਆਪਣੀ ਜ਼ਿੰਦਗੀ ਜਿਹੜੀ ਉਹ ਮਰਜ਼ੀ ਦੇ ਨਾਲ ਜੀਓ, ਕੋਈ ਤੁਹਾਨੂੰ ਰੁੱਖਾ ਕਹੇਗਾ ਤੇ ਕੋਈ ਤੁਹਾਨੂੰ ਖੁਸ਼ ਦਿਲ ਕਹੇਗਾ, ਕੋਈ ਇਮਾਨਦਾਰ ਤੇ ਕੋਈ ਬੇਈਮਾਨ, ਕੋਈ ਕਹੇਗਾ ਤੁਹਾਡੇ ਵਰਗਾ ਘੈਂਟ ਨਹੀਂ ਤੇ ਕੋਈ ਕਹੇਗਾ ਤੁਹਾਡੇ ਵਰਗਾ ਨਿਕੰਮਾ ਕੋਈ ਨਹੀਂ। ਕਈ ਵੇਲੇ ਨਕਾਰ ਦਿੰਦੇ ਨਾ ਵੀ ਯਾਰ ਦੋਸਤੋ ਤੂੰ ਯਾਰ ਨਿਕੰਮਾ ਬੰਦਾ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਵੀ ਹੁੰਦੀਆਂ ਵੀ ਤੁਹਾਡੇ ਵਰਗਾ ਨਿਕੰਮਾ ਕੋਈ ਨਹੀਂ। ਸੋ ਫਿਰ ਵਾਲੀ ਤਾਰੀਫ ਤੇ ਫੁੱਲੋ ਨਾ, ਜਿੱਤੋਂ ਕੋਈ ਤਾਰੀਫ ਵੀ ਕਰ ਦੇਵੇ ਦੋਸਤੋ ਵੀ ਫੁੱਲਣਾ ਨਹੀਂ ਚਾਹੀਦਾ, ਰੋਟੀ ਵਾਂਗੂ ਜਿਹੜੀ ਉਹ ਡਬਲ ਰੋਟੀ ਆ ਉਹਦੇ ਵਾਂਗੂ ਫੁੱਲਣਾ ਵੀ ਨਹੀਂ ਚਾਹੀਦਾ। ਸੋ ਵਾਲੀ ਤਾਰੀਫ ਦੇ ਉੱਤੇ ਫੁੱਲੋ ਨਾ, ਤੇ ਬੇਇੱਜ਼ਤੀ ਉੱਤੇ ਜਿਹੜੀ ਬੇਇੱਜ਼ਤੀ ਹੁੰਦੀ ਨਾ, ਕਈ ਵੇਲੇ ਲੋਕ ਬੇਇੱਜ਼ਤੀ ਵੀ ਕਰਦੇ ਨੇ ਤੁਹਾਡੀ, ਪਰ ਉਹ ਸਾਨੂੰ ਲੱਗਦਾ ਵੀ ਬੇਇੱਜ਼ਤੀ ਕਰਦੇ ਨੇ, ਪਰ ਜੇ ਤੁਸੀਂ ਸੱਚੇ ਹੋ ਫਿਰ ਤੁਸੀਂ ਉਸ ਬੇਇੱਜ਼ਤੀ ਨੂੰ ਕਹਿਣ ਦਾ ਮਾਸ ਸਵੀਕਾਰ ਕਰੋ। ਸੋ ਜਿਹੜੀ ਜੇ ਤੁਹਾਡੀ ਉਹ ਬੇਇੱਜ਼ਤੀ ਕਰਦੇ ਨੇ ਉਸਦਾ ਬੁਰਾ ਨਾ ਮਨਾਓ, ਫਿਰ ਆਪਣੇ ਰਾਹ ਉੱਤੇ ਤੁਰੇ ਜਿਹੜੇ ਉਹ ਤੁਰਦੇ ਚੱਲੋ। ਜਿੱਥੇ ਨਾ ਕਹਿਣ ਦੀ ਲੋੜ ਹੋਵੇ ਠੋਕ ਕੇ ਨਾ ਕਹੋ, ਕਿਸੇ ਦੇ ਪੈਮਾਨੇ ਤੇ ਖਰਾ ਉਤਰਨ ਦੇ ਲਈ ਉਤਾਵਲੇ ਨਾ ਹੋ। ਕੋਈ ਲੋੜ ਨਹੀਂ ਤੁਹਾਨੂੰ ਕਿਸੇ ਦੇ ਪੈਮਾਨੇ ਦੇ ਉੱਤੇ ਖਰਾ ਉਤਰਨ ਦੇ ਲਈ, ਉਹਦੇ ਉੱਤੇ ਉਤਾਵਲੇ ਨਹੀਂ ਹੋਣਾ ਚਾਹੀਦਾ। ਤੇ ਨਾਲ ਹੀ ਨਾਲ ਕਿਉਂਕਿ ਤੁਸੀਂ ਆਪਣੀ ਜ਼ਿੰਦਗੀ ਜੀਣਾ ਆ, ਸੋ ਜ਼ਿੰਦਗੀ ਜਿਹੜੀ ਆ ਤੁਸੀਂ ਆਪ ਜੀਣੀ ਆ ਦੋਸਤੋ, ਸੋ ਕਿਸੇ ਦੇ ਕਹਿਣ 'ਤੇ ਤਾਂ ਜੀਣੀ ਨਹੀਂ। ਸੋ ਇਸ ਕਰਕੇ ਤੁਸੀਂ ਆਪਣੀ ਜ਼ਿੰਦਗੀ ਜਿਉਣ ਆਏ ਹੋ, ਦੁਨੀਆਂ ਦਾ ਮਨੋਰੰਜਨ ਕਰਨ ਲਈ ਨਹੀਂ ਆਏ। ਸੋ ਦੁਨੀਆਂ ਦਾ ਮਨੋਰੰਜਨ ਜਿਹੜਾ ਆ ਆਮ ਜ਼ਿੰਦਗੀ ਦੇ ਵਿੱਚ ਅਸੀਂ ਨੱਚਦਾ ਪੰਜਾਬ ਤੇ ਜ਼ਰੂਰ ਤੁਹਾਡਾ ਦੋਸਤੋ ਕਰਦੇ ਹਾਂ 2 ਘੰਟੇ ਦੇ ਲਈ, ਮਾਫ਼ੀ ਚਾਹੁੰਦੇ ਇਸ ਦੇ ਲਈ, ਪਰ ਆਮ ਜ਼ਿੰਦਗੀ ਦੇ ਵਿੱਚ ਤੁਸੀਂ ਕਿਸੇ ਦਾ ਮਨੋਰੰਜਨ ਕਰਨ ਦੇ ਲਈ ਨਹੀਂ ਆਏ। ਸੋ ਆਪਣੀ ਸੋਚ ਆਪਣੇ ਕੰਮਾਂ ਦੇ ਨਾਲ ਆਲਾ ਦੁਆਲਾ ਜਿਹੜਾ ਹੈ ਤੁਹਾਡਾ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਦੋਸਤੋ, ਉਸ ਨੂੰ ਸਵਾਲਣ ਦੀ ਕੋਸ਼ਿਸ਼ ਕਰੋ, ਫਿਰ ਹੀ ਜ਼ਿੰਦਗੀ ਤੁਹਾਡੀ ਸਫਲ ਹੈ। ਸੋ ਇਸ ਕਰਕੇ ਕਿਸੇ ਦੇ ਉੱਤੇ ਕਹਿਣ ਦੇ ਨਾਲ ਫੁੱਲੋ ਨਾ, ਕਿਸੇ ਦੇ ਕਹਿਣ ਦੇ ਉੱਤੇ ਨਾਲ ਆਪਣਾ ਜਿਹੜਾ ਆ ਨੀਵਾਂ ਨਾ ਸਮਝੋ, ਆਪਣੇ ਮੈਨੂੰ ਕਿਸੇ ਨੇ ਕੁਛ ਕਹਿ ਦਿੱਤਾ। ਸੋ ਇਸ ਕਰਕੇ ਇਹ ਗੱਲਾਂ ਸਿਆਣਿਆਂ ਦੀਆਂ ਜਿਹੜੀਆਂ ਨੇ ਆਪਣੇ ਜ਼ਿਹਨ ਦੇ ਵਿੱਚ ਵਿਸਾ ਲੈਣੀਆਂ, ਕਿਉਂਕਿ ਮੈਨੂੰ ਵੀ ਸਿਆਣਾ ਤੋਂ ਮਿਲਦੀਆਂ ਨੇ, ਤੋ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦਾ। ਸੋ ਬਹੁਤ ਮਿਹਰਬਾਨੀ, ਧੰਨਵਾਦ। ਬਿਲਕੁਲ, ਸੋ ਅਗਲੇ ਹਫ਼ਤੇ ਫਿਰ ਜਿਵੇਂ ਪਹਿਲਾਂ ਜ਼ਿਕਰ ਹੋਇਆ ਸੀ ਕਿ ਬੱਬੂ ਮਾਨ ਹੁਣਾਂ ਦਾ ਸ਼ੋਅ ਜਿਹੜਾ ਇੱਥੇ ਔਕਲੈਂਡ ਦੇ ਵਿੱਚ ਹੋ ਰਿਹਾ, ਉਸ ਦੀਆਂ ਟਿਕਟਾਂ ਬਾਰੇ ਜਾਣਕਾਰੀ ਦਿਆਂਗੇ, ਅਤੇ ਨਾਲ ਨਾਲ ਕੋਸ਼ਿਸ਼ ਕਰਾਂਗੇ ਕਿ ਗਿਵਵੇ ਦੇ ਉੱਤੇ ਕੁਛ ਟਿਕਟਾਂ ਜਿਹੜੀਆਂ ਤੁਹਾਨੂੰ ਜਿੱਤਣ ਦਾ ਮੌਕਾ ਵੀ ਮਿਲੇਗਾ, ਅਤੇ ਨਾਲ ਨਾਲ ਉਹ ਕਿੰਨੇ ਦੀਆਂ ਟਿਕਟਾਂ ਮਿਲਣਗੀਆਂ, ਕਿੱਥੋਂ ਕਿੱਥੋਂ ਮਿਲਣਗੀਆਂ। ਸੋ ਇਹ 9 ਮਾਰਚ ਨੂੰ ਹੈ ਜੀ, 9 ਮਾਰਚ ਆਪਣੀ ਜ਼ਰੂਰ ਤੁਸੀਂ ਕੈਲੰਡਰ ਉੱਤੇ ਨਿਸ਼ਾਨ ਲਾ ਲੈਣਾ ਕਿ ਇਹ ਦਿਨ ਤੁਹਾਡਾ ਖਾਲੀ ਰਹੇ, ਸ਼ਾਮ ਦਾ ਖਾਸ ਕਰਕੇ ਵੋਡਾਫੋਨ ਇਵੈਂਟ ਸੈਂਟਰ ਦੇ ਵਿੱਚ। ਸੋ ਇਹ ਪ੍ਰੋਗਰਾਮ ਔਕਲੈਂਡ ਦੇ ਵਿੱਚ ਹੋਣ ਜਾ ਰਿਹਾ ਹੈ। ਸੋ ਕੁਝ ਗੀਤ ਸੰਗੀਤ ਬੱਬੂ ਮਾਨ ਹੁਣਾਂ ਦਾ ਸੁਣਨਾ ਚਾਹਿਆ ਕੁਝ ਮਿੱਤਰਾਂ ਨੇ, ਉਹ ਮੈਂ ਥੋੜ੍ਹੇ ਸਮੇਂ ਤੋਂ ਬਾਅਦ ਜ਼ਰੂਰ ਕੋਸ਼ਿਸ਼ ਕਰਾਂਗਾ ਉਹਨਾਂ ਦਾ ਇੱਕ ਹੋਰ ਗੀਤ ਤੁਹਾਡੀ ਸੇਵਾ 'ਚ ਪੇਸ਼ ਕਰਾਂ। ਲੇਕਿਨ ਫਿਲਹਾਲ ਬੜਾ ਰੋਮੈਂਟਿਕ ਗੀਤ ਹੈ ਜੀ, ਇਹ ਵੀ ਤੁਸੀਂ ਗੀਤ ਕਾਫ਼ੀ ਵਾਰ ਸੁਣਿਆ ਨੱਚਦਾ ਪੰਜਾਬ ਪ੍ਰੋਗਰਾਮ ਤੋਂ, ਅੱਜ ਵੀ ਤੁਹਾਡੇ ਦਿਲ ਦੇ ਕਰੀਬ ਹੈ। ਸੁਣਦੇ ਇਸ ਗੀਤ ਨੂੰ।
ਦਿਲ ਦੇ ਦਰਦ
ਵੰਡਾਈਏ ਤੂੰ ਹੋਵੇਂ ਇੱਕ ਮੈਂ ਹੋਵਾਂ ਕੁੱਲ ਦੁਨੀਆ ਨੂੰ ਭੁੱਲ ਜਾਈਏ ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ ਕੁਝ ਗੱਲਾਂ ਤੂੰ ਕਰੇ ਕੁਝ ਗੱਲਾਂ ਮੈਂ ਕਰਾਂ ਮੁੱਕੇ ਨਾ ਸਾਡੀ ਗੱਲਬਾਤ ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ ਚਹਿਕਾਂ ਹੋਵਣ ਪੌਣਾ ਵਿੱਚ ਫੁਲੀਆਂ ਨਾਜ਼ੁਕ ਕਲੀਆਂ ਦੀਆਂ ਮਹਿਕਾਂ ਹੋਵਣ ਰਿਮ ਝਿਮ ਜਈ ਹੋਈ ਹੋਵੇ ਤੂੰ ਹੋਵੇਂ ਮੈਂ ਹੋਵਾਂ ਹੋਰ ਨਾ ਕੋਈ ਹੋਵੇ ਤੂੰ ਹੋਵੇਂ ਮੈਂ ਹੋਵਾਂ ਕੁਝ ਗੱਲਾਂ ਤੂੰ ਕਰੇ ਕੁਝ ਗੱਲਾਂ ਮੈਂ ਕਰਾਂ ਸੁੱਤੀ ਪਈ ਹੋਵੇ ਕਾਇਨਾਤ ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ ਜੋਬਨ ਤੇ ਆਇਆ ਹੋਵੇ ਮਸਤੀ ਵਿੱਚ ਆ ਕੇ ਸਾਰਾ ਆਲਮ ਨਸ਼ੇ ਆਇਆ ਹੋਵੇ ਮਸਤੀ ਹੀ ਮਸਤੀ ਹੋਵੇ ਤੂੰ ਹੋਵੇਂ ਮੈਂ ਹੋਵਾਂ ਇੱਕ ਰੱਬ ਦੀ ਹਸਤੀ ਹੋਵੇ ਤੂੰ ਹੋਵੇਂ ਮੈਂ ਹੋਵਾਂ ਕੁਝ ਗੱਲਾਂ ਤੂੰ ਕਰੇ ਕੁਝ ਗੱਲਾਂ ਮੈਂ ਕਰਾਂ ਉਮਰੋਂ ਲਾ ਮੇਰੀ ਹੋ ਜੈ ਰਾਤ ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ ਹੀ ਦਈਏ ਇੱਕ ਦੂਜੇ ਨਾ ਜ਼ਿੰਦਗਾਨੀ ਉਮਰਾਂ ਲਈ ਰਹਿ ਜਾਂਦੀ ਏ ਕੋਈ ਨਾ ਕੋਈ ਪਿਆਰ ਨਿਸ਼ਾਨੀ ਦਿਲਬਰ ਜਾਨੀ ਤੂੰ ਹੋਵੇਂ ਮੈਂ ਹੋਵਾਂ ਇੱਕ ਸਾਡੀ ਪਿਆਰ ਨਿਸ਼ਾਨੀ ਤੂੰ ਹੋਵੇਂ ਮੈਂ ਹੋਵਾਂ ਹੋ ਤੂੰ ਹੋਵੇਂ ਮੈਂ ਹੋਵਾਂ
ਤੂੰ ਹੋਵੇਂ ਮੈਂ
ਹੋ ਤੂੰ ਹੋਵੇਂ ਮੈਂ ਹੋਵਾਂ
5 ਵਜ ਕੇ ਹੋਏ 25 ਮਿੰਟ ਹੋ ਚੁੱਕੇ ਨੇ ਸਟੂਡੀਓ ਦੀ ਘੜੀ ਦੇ ਉੱਤੇ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਫਿਰ ਇੱਕ ਵਾਰ ਨੱਚਦਾ ਪੰਜਾਬ ਪ੍ਰੋਗਰਾਮ ਤੇ ਔਰ ਪੰਜਾਬੀ ਗਾਇਕੀ ਜਿਹੜੀ ਹੈ ਉਸ ਤੋਂ ਬੜੀ ਪ੍ਰਫੁੱਲਤ ਹੈ ਸਾਰੇ ਦੁਨੀਆਂ ਭਰ ਦੇ ਵਿੱਚ ਪੰਜਾਬੀ ਗਾਇਕੀ ਸੋਨੀ ਪਾਵਲਾ ਦੀ ਜਿਹੜੀ ਮੌਤ ਹੋਈ ਸੀ ਸੋਨੀ ਪਾਵਲਾ ਦਾ ਤੁਸੀਂ ਨਾਂ ਸੁਣਿਆ ਉਹਨਾਂ ਦੇ ਕੁਝ ਗੀਤ ਜਿਹੜੇ ਨੇ ਉਹ ਤੁਹਾਡੇ ਦਿਲਾਂ ਦੇ ਕਰੀਬ ਨੇ ਸੋ ਵੀ ਫਰਮਾਇਸ਼ ਹੈ ਮੇਰੇ ਕੋਲ ਮਿੱਤਰਾਂ ਪਿਆਰਾਂ ਦੀ ਸੋ ਮੈਂ ਉਸ ਵੇਲੇ ਜ਼ਿਕਰ ਕਰਦਾ ਕਿ ਪੰਜਾਬੀ ਗਾਇਕੀ ਸੋਨੀ ਪਾਵਲਾ ਦੀ ਜਿਹੜੀ ਮੌਤ ਹੈ ਉਹਦੇ ਪਿੱਛੇ ਕਾਰਨ ਪੰਜਾਬੀ ਜਿਹੜੇ ਮਿਊਜ਼ਿਕ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲਾ ਸੋਨੀ ਪਾਵਲਾ ਦੀ ਜ਼ਿੰਦਗੀ ਬਾਰੇ ਅੱਜ ਤੁਹਾਡੇ ਨਾਲ ਕੁਝ ਗੱਲਾਂ ਮੈਂ ਜ਼ਰੂਰ ਸਾਂਝੀਆਂ ਕਰਨੀਆਂ ਚਾਹੁੰਦਾ ਕਿ ਸੋਨੀ ਪਾਵਲਾ ਦਾ ਜਨਮ ਜਿਹੜਾ ਦੋਸਤੋ 29 June 1976 ਨੂੰ ਹੁਸ਼ਿਆਰਪੁਰ ਦੇ ਪਿੰਡ ਬਿਲਾਸਪੁਰ ਦੇ ਵਿੱਚ ਹੋਇਆ ਸੀ ਸੋ ਸੋਨੀ ਪਾਵਲਾ ਇੱਕ ਅਜਿਹਾ ਨਾਂ ਹੈ ਜਿਸ ਨੇ ਪੰਜਾਬੀ ਵਿੱਚ ਛੋਟੇ ਜਿਹੇ ਸੰਗੀਤ ਦੇ ਸਫ਼ਰ ਦੇ ਵਿੱਚ ਵੱਡਾ ਆਪਣਾ ਨਾਂ ਜਿਹੜਾ ਉਹ ਮਿਊਜ਼ਿਕ ਇੰਡਸਟਰੀ ਦੇ ਵਿੱਚ ਬਣਾ ਲਿਆ ਸੀ ਉਹਨਾਂ ਨੇ ਜਿਹੜਾ 14 October 2006 ਨੂੰ ਉਹਨਾਂ ਦੀ ਇੱਕ ਮਹਿਜ 30 ਦੀ ਉਮਰ 'ਚ ਮੌਤ ਹੋ ਗਈ ਸੀ ਸੋ ਸੋਨੀ ਪਾਵਲਾ ਬ੍ਰੈਂਪਟਨ 'ਚ ਹੋਏ ਇੱਕ ਸ਼ੋਅ ਦੇ ਦੌਰਾਨ ਪਰਫੋਰਮ ਕਰਨ ਗਏ ਸੀ ਉੱਥੇ ਸ਼ੋਅ ਦੇ ਉੱਤੇ ਉਹਨਾਂ ਨੇ ਪਰਫੋਰਮ ਕੀਤਾ ਸੀ ਸੋ ਜਿੱਥੇ ਕਿ ਉਹ ਸਟੇਜ ਦੇ ਇੱਕ ਗੀਤ ਗਾਉਣ ਤੋਂ ਬਾਅਦ ਪਾਣੀ ਦਾ ਇੱਕ ਗਲਾਸ ਲੈਣ ਗਏ ਸੀ ਪਰ ਉਹਨਾਂ ਦੀ ਪਾਣੀ ਪੀਣ ਤੋਂ ਪਹਿਲਾਂ ਹੀ ਉੱਥੇ ਹੀ ਡਿੱਗ ਪਏ ਸੀ 2000 ਇਹ ਦੋਸਤੋ ਜਿਵੇਂ ਜੇਕਰ ਹੋਇਆ ਸੀ 2006 ਦੇ ਵਿੱਚ ਉਹਨਾਂ ਨੇ 30 ਦੀ ਉਮਰ 'ਚ ਮੌਤ ਉਹਨਾਂ ਦੀ ਹੋ ਗਈ ਸੀ 2006 ਦੀ ਇਹ ਗੱਲ ਹੈ ਸੋ ਸਟੇਜ ਉੱਤੇ ਮੌਜੂਦਾ ਲੋਕਾਂ ਨੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਉੱਠੇ ਨਹੀਂ ਪਰ ਉਹਨਾਂ ਨੂੰ ਬੇਹੋਸ਼ੀ ਦੀ ਜਿਹੜੀ ਹਾਲਤ ਹੈ ਉਸ ਦੇ ਵਿੱਚ ਉਹਨਾਂ ਨੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਲਿਜਾਇਆ ਗਿਆ ਸੋ ਡਾਕਟਰਾਂ ਨੇ ਉਹਨਾਂ ਦੀ ਜਿਹੜੀ ਮੌਤ ਦਾ ਕਾਰਨ ਦੱਸਿਆ ਕਿ ਉਹਨਾਂ ਨੂੰ ਇੱਕ ਦਿਲ ਦਾ ਦੌਰਾ ਪਿਆ ਸੀ ਸੋ ਇਸ ਕਰਕੇ ਉਹਨਾਂ ਦੀ ਜਿਹੜੀ ਮੌਤ ਹੈ ਉਹ ਹੋ ਗਈ ਹੈ ਦਿਲ ਦੇ ਦੌਰੇ ਕਾਰਨ ਉਹਨਾਂ ਦੀ ਜਿਹੜੀ ਮੌਤ ਹੋਈ ਹੈ ਪਰ ਲੇਕਿਨ ਉਹਨਾਂ ਦੀ ਜਿਹੜੀ ਆਵਾਜ਼ ਹੈ ਬੜੀ ਪਿਆਰੀ ਸੀ ਬੜੀ ਮਿੱਠੀ ਸੀ ਸੋ ਉਹਨਾਂ ਦਾ ਇੱਕ ਗੀਤ ਮੈਂ ਤੁਹਾਡੀ ਸੇਵਾ ਦੇ ਵਿੱਚ ਜ਼ਰੂਰ ਪੇਸ਼ ਕਰਦੇ ਹਾਂ ਸੋਨੀ ਪਾਵਲਾ ਦੀ ਆਵਾਜ਼ ਬੜੀ ਮਿੱਠੀ ਸੀ ਉਹਨਾਂ ਦੇ ਕਾਫ਼ੀ ਗੀਤ ਨੇ ਪੰਜਾਬ ਦੇ ਉੱਤੇ ਨੇ ਪੰਜਾਬੀ ਦੇ ਉੱਤੇ ਵੀ ਗੀਤ ਜਿਹੜੇ ਨੇ ਉਹ ਗਾਏ ਨੇ ਇੱਕ ਗੀਤ ਮੈਨੂੰ ਬੜਾ ਪਿਆਰਾ ਲੱਗਦਾ ਉਹਨਾਂ ਦਾ ਪੰਜਾਬ ਪੰਜਾਬੀ ਦੇ ਉੱਤੇ ਲੇਕਿਨ ਜਿਹੜੇ ਗੀਤ ਦੀ ਫਰਮਾਇਸ਼ ਕੁਝ ਮਿੱਤਰਾਂ ਨੇ ਕੀਤੀ ਹੈ ਉਹ ਮੈਂ ਤੁਹਾਨੂੰ ਸੁਣਾ ਦਿਆਂ ਅਗਲੇ ਹਫ਼ਤੇ ਕੋਸ਼ਿਸ਼ ਕਰਾਂਗਾ ਉਹਨਾਂ ਦਾ ਜਿਹੜਾ ਗੀਤ ਹੈ ਪੰਜਾਬ ਪੰਜਾਬੀ ਦੇ ਉੱਤੇ ਉਹ ਮੈਂ ਚਲਾਉਣ ਦੀ ਕੋਸ਼ਿਸ਼ ਕਰਾਂਗਾ ਲੇਕਿਨ ਸੁਣਦੇ ਹਾਂ ਇਸ ਗੀਤ ਨੂੰ ਬਿਲਕੁਲ ਦੋਸਤੋ, ਔਰ ਮੌਸਮ ਬੜਾ ਠੀਕ ਠਾਕ ਹੈ ਨਿਊਜ਼ੀਲੈਂਡ ਦਾ, ਆਕਲੈਂਡ ਦਾ ਖਾਸ ਕਰਕੇ। ਥੋੜੀ ਥੋੜੀ ਬਾਰਿਸ਼ ਹੋਣ ਦੀਆਂ ਸੰਭਾਵਨਾ ਵੀਰਵਾਰ ਨੂੰ ਬਣੀਆਂ ਨੇ ਤੇ ਨਾਲ ਨਾਲ ਸ਼ਨੀਵਾਰ ਨੂੰ ਬਣੀਆਂ ਹੋਈਆਂ ਨੇ। 40% ਜਿਹੜੀਆਂ ਸੰਭਾਵਨਾ ਨੇ ਉਹ ਬਣੀਆਂ ਹੋਈਆਂ ਨੇ ਬਾਰਿਸ਼ ਦੀਆਂ। ਤੇ ਨਾਲ ਜਿੱਥੇ ਇੰਡੀਆ ਦੀ ਗੱਲ ਕਰੀਏ, ਇੰਡੀਆ ਚ ਪੰਜਾਬ ਦੇ ਵਿਚ ਖਾਸ ਕਰਕੇ ਕਾਫੀ ਠੰਡ ਹੈ ਦੋਸਤੋ। ਅਜਿਹੇ ਮੌਸਮ ਵਿਚ ਤਾਂ ਫਿਰ ਇਹੀ ਕਹਿ ਸਕਦੇ ਆ ਕਿ ਪਰਮਾਤਮਾ ਤੁਹਾਨੂੰ ਥੋੜੀ ਜਿਹੀ ਰਜਾਈ ਦੇ ਵਿੱਚੋਂ ਨਿਕਲਣ ਦੀ ਸਮਰਥ ਬਖਸ਼ੇ, ਤਾਕਤ ਬਖਸ਼ੇ, ਕਿਉਂਕਿ ਰਜਾਈ ਛੱਡਣੀ ਬੜੀ ਔਖੀ ਹੈ ਠੰਡ ਦੇ ਵਿੱਚ ਦੋਸਤੋ, ਖਾਸ ਕਰਕੇ ਪੰਜਾਬ ਦੇ ਵਿੱਚ। ਖੈਰ ਦੋਸਤੋ, ਚੱਲਦੇ ਚੱਲਦੇ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਜਤਿੰਦਰ ਪੰਨੂ ਹੋਣਾਂ ਦੀ ਟਿੱਪਣੀ ਵੀ ਤੁਹਾਡੇ ਲਈ ਜ਼ਰੂਰ ਛੱਡ ਕੇ ਜਾਵਾਂਗਾ। ਇਹ ਜਿਹੜਾ ਪ੍ਰੋਗਰਾਮ ਹੈ ਤੁਹਾਡੀ ਸੇਵਾ ਦੇ ਵਿੱਚ, ਨਿਊਜ਼ੀਲੈਂਡ, ਇੰਡੀਅਨ ਫਲੇਮ, 166 ਗ੍ਰੇਟ ਸਾਊਥ ਰੋਡ, ਮੈਨੂੰ ਰਿਵਰ ਦੇ ਵਿੱਚ ਹਨ, ਜਿੱਥੇ ਕਿ ਤੁਸੀਂ ਭਾਰਤੀ ਖਾਣੇ ਦਾ ਆਨੰਦ ਲੈ ਸਕਦੇ ਹੋ ਅਤੇ ਨਾਲ ਨਾਲ ਕੈਟਰਿੰਗ ਆਦਿ ਦਾ ਪ੍ਰਬੰਧ ਪੂਰਾ ਹੈ ਉਹਨਾਂ ਦੇ ਕੋਲ, ਔਰ ਮਠਿਆਈਆਂ ਦੇ ਵਿੱਚ ਵੀ ਮਾਹਿਰ ਨੇ। ਸੋ ਤੁਸੀਂ ਜ਼ਰੂਰ ਉਹਨਾਂ ਦੇ ਨਾਲ ਰਾਬਤਾ ਕਰ ਸਕਦੇ ਹੋ, ਰੀਨਾ ਸਿੰਘ ਹੋਣਾਂ ਦੇ ਨਾਲ ਰਾਬਤਾ ਕਰ ਸਕਦੇ ਹੋ 266-9927 ਦੇ ਉੱਤੇ, ਅਤੇ ਨਾਲ ਵੈਸਟਰਨ ਯੂਨੀਅਨ ਦੇ ਸਹਿਯੋਗ ਦੇ ਨਾਲ ਅਗਰ ਤੁਸੀਂ ਪੈਸੇ ਆਦਿ ਭੇਜਣਾ ਚਾਹੁੰਦੇ ਹੋ ਦੇਸ਼ ਵਿਦੇਸ਼ ਦੇ ਵਿੱਚ, ਤਾਂ ਫਿਰ ਵੀ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਉਸ ਤੋਂ ਇਲਾਵਾ ਅਗਰ ਤੁਸੀਂ ਕੰਮ ਦੀ ਤਲਾਸ਼ ਕਰ ਰਹੇ ਹੋ, ਕੰਮ ਭਾਲ ਕਰ ਰਹੇ ਹੋ, ਤਾਂ ਵੀ ਰੀਨਾ ਸਿੰਘ ਹੋਣਾਂ ਦੇ ਨਾਲ ਰਾਬਤਾ ਤੁਸੀਂ ਕਰ ਸਕਦੇ ਹੋ। ਕੰਮ ਦੀ ਤਲਾਸ਼ ਕਰ ਰਹੇ ਹੋ ਤਾਂ ਫਿਰ 266-9927 ਨਿਊਜ਼ੀਲੈਂਡ ਇੰਡੀਅਨ ਫਲੇਮ ਦਾ ਨੰਬਰ ਹੈ ਜੀ, ਅਤੇ 166 ਗ੍ਰੇਟ ਸਾਊਥ ਰੋਡ ਮੈਨੂ ਰਿਵਰ ਦੇ ਵਿੱਚ ਹਨ, ਅਤੇ ਤੁਸੀਂ ਉੱਥੇ ਜਾ ਸਕਦੇ ਹੋ। 7 ਦਿਨ ਤੁਹਾਡੀ ਸੇਵਾ ਦੇ ਵਿੱਚ ਖੁੱਲ੍ਹੇ ਹਨ, ਬਹੁਤ ਮਿਹਰਬਾਨੀ। ਛੋਟੇ ਛੋਟੇ ਦੋਸਤੋ ਚੀਜ਼ਾਂ ਜਿਹੜੀਆਂ ਨੇ ਉਹ ਬਦਲਾਅ ਲਿਆ ਸਕਦੀਆਂ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ। ਇਸੇ ਤਰ੍ਹਾਂ ਕਹਿੰਦੇ ਨੇ ਕਿ ਦੋਸਤੋ, ਘਰ ਤੋਂ ਦਰਵਾਜ਼ਾ ਛੋਟਾ, ਦਰਵਾਜ਼ੇ ਤੋਂ ਜਿੰਦਾ ਛੋਟਾ, ਜਿੰਦੇ ਤੋਂ ਚਾਬੀ ਛੋਟੀ, ਪਰ ਛੋਟੀ ਜਿਹੀ ਚਾਬੀ ਦੇ ਨਾਲ ਸਾਰਾ ਹੀ ਘਰ ਖੁੱਲ੍ਹ ਜਾਂਦਾ ਹੈ। ਛੋਟੇ ਛੋਟੇ ਵਿਚਾਰ ਵੱਡੇ ਵੱਡੇ ਬਦਲਾਅ ਲਿਆ ਸਕਦੇ ਨੇ ਕਿ ਨਹੀਂ, ਬਹੁਤ ਮਿਹਰਬਾਨੀ। ਲਿਆ ਸਕਦੇ ਨੇ ਜੀ।
ਸਭ ਨੂੰ ਦੱਸਣਾ ਪੈਣਾ, ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ, ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ, ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ। ਚੋਰੀ ਚੋਰੀ ਅੜੀਏ ਤੈਨੂੰ ਤੱਕਦਾ ਰਹਿੰਦਾ, ਤਾਂ ਟਿਕਾਣਾ ਦੱਸਦਾ ਨਾਨਾ ਤੇਰੇ ਮਗਰੋਂ ਲੈਂਦਾ, ਤਾਂ ਟਿਕਾਣਾ ਦੱਸਦਾ ਨਾਨਾ ਤੇਰੇ ਮਗਰੋਂ ਲੈਂਦਾ। ਜੇ ਕੋਈ ਤੈਨੂੰ ਆ ਕੇ ਪੁੱਛੇ ਆਖੇ ਸਭ ਗੱਲ ਕੂੜੀ, ਜੇ ਤੇਰਾ ਕੁਝ ਲੱਗਦਾ ਨਹੀਂ ਕਿਉਂ ਲੈ ਕੇ ਜਾਵੇਂ ਚੋਰੀ, ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ, ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ, ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ। ਜੋਗੀਆ ਕੱਪੜੇ ਪਾਏ ਜਿੰਨੇ ਮੱਥੇ ਤਿਲਕ ਲਗਾਇਆ, ਹਜ਼ਾਰੇ ਉਹ ਚੱਲਦਾ ਰੰਗਪੁਰ ਖੇੜੀ ਆਇਆ, ਤਖਤ ਹਜ਼ਾਰੇ ਉਹ ਚੱਲਦਾ ਰੰਗਪੁਰ ਖੇੜੀ ਆਇਆ। ਮਾਪੇ ਸੰਗ ਸਹੇਲੀਆਂ ਕੱਢ ਕੇ ਤੁਰ ਪਈਏ ਤੂੰ ਕੱਲੀ, ਸਾਨੂੰ ਵੀ ਉਹ ਦੱਸ ਟਿਕਾਣਾ ਨਾਲ ਜਿਹਦੇ ਤੂੰ ਚੱਲੀ, ਉਹ ਤੇਰਾ ਕੀ ਲੱਗਦਾ
की लगदा जेड़ा लुकिया नजर नहीं आउंदा ओ तेरा की लगदा जेड़ा लुकिया नजर नहीं आउंदा ਵਿੱਚ ਤੇ ਹਰ ਕੋਈ ਲੁਕਦਾ ਉਹ ਲੁਕਿਆ ਬੇਪਰਦਾ ਰਾਤ ਦਿਨ ਜਿਹਦੇ ਇਸ਼ਕ ਚੁਰੋਂ ਮੈਂ ਜਿਹਦੀ ਦੀਦ ਬਿਨਾ ਨਹੀਂ ਸਰਦਾ ਰਾਤ ਦਿਨ ਜਿਹਦੇ ਇਸ਼ਕ ਚੁਰੋਂ ਮੈਂ ਜਿਹਦੀ ਦੀਦ ਬਿਨਾ ਨਹੀਂ ਸਰਦਾ ਸੱਚੀ ਗੱਲ ਮਨਸੂਰ ਨੇ ਦੱਸੀ ਕਾਜ਼ੀਆਂ ਸਜ਼ਾ ਸੁਣਾਈ ਤੂੰ ਵੀ ਸੱਚ ਸੱਚ ਦੱਸ ਦੇਣੀ ਅੜੀਏ ਗੱਲ ਤੇਰੇ ਸਿਰ ਆਈ ਉਹ ਤੇਰਾ ਉਹ ਤੇਰਾ ਉਹ ਤੇਰਾ ਕੀ ਲੱਗਦਾ
ਮਾਫ਼ੀ ਜਾਣਾ ਦੋਸਤੋ ਖੈਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਸੋ ਬਹੁਤ ਮਿਹਰਬਾਨੀ ਹੈ ਚੰਗਾ ਲੱਗਾ ਤੁਹਾਡੇ ਨਾਲ ਰਾਬਤਾ ਕਰਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬੜੀ ਹੀ ਆਨੰਦ ਆਇਆ ਇਹ ਦੋ ਘੰਟੇ ਦਾ ਸਫ਼ਰ ਜਿਹੜਾ ਹੈ ਉਹ ਪਤਾ ਨਹੀਂ ਲੱਗਦਾ ਕਿ ਕਿਵੇਂ ਚਲਾ ਜਾਂਦਾ ਸੋ ਸਰਦਾਰ ਪਰਮਿੰਦਰ ਸਿੰਘ ਪਾਪਾ ਟੁੱਟੀ ਮੈਨੂੰ ਲੱਗਦਾ ਕਿ ਅਗਲੇ ਹਫ਼ਤੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਜਾਣਗੇ ਕੁਝ ਹੋਰ ਨਵੀਆਂ ਗੱਲਾਂ ਬਾਤਾਂ ਕੁਝ ਹੋਰ ਗੀਤ ਸੰਗੀਤ ਲੈ ਕੇ ਤੁਹਾਡੀ ਸੇਵਾ ਵਿੱਚ ਅਸੀਂ ਹਾਜ਼ਰ ਹੋਵਾਂਗੇ ਵਕਤ ਦਾ ਪਤਾ ਨਹੀਂ ਲੱਗਦਾ ਜੀ ਕਿਵੇਂ ਚੇਂਜ ਹੋ ਗਿਆ ਕਿ ਸਾਡੀ ਕੀ ਉਮਰ ਹੁੰਦੀ ਸੀਗੀ ਤੇ ਇੱਕ ਅੱਜ ਕੱਲ ਦੀ ਉਮਰ ਆ ਕਹਿੰਦੇ ਨੇ ਕਿ ਅੱਜ ਕੱਲ ਤੋਂ ਸੱਤਵੀਂ ਕਿ ਅੱਠਵੀਂ ਕਲਾਸ ਦੇ ਵਿੱਚ ਵੀ ਲੜਕੇ ਲੜਕੀ ਜਿਹੜੇ ਨੇ ਉਹ ਕਿੱਧਰ ਇੱਕ ਦੂਜੇ ਨਾਲ ਗਰਲਫ੍ਰੈਂਡ ਹੁੰਦੇ ਨੇ ਕੋਈ ਬੋਏਫ੍ਰੈਂਡ ਹੈ ਕੋਈ ਗਰਲਫ੍ਰੈਂਡ ਹੈ ਸਾਡੀ ਉਮਰ ਚ ਪਤਾ ਨਹੀਂ ਸੀ ਲੱਗਦਾ ਉਹ ਸਾਈਕਲ ਦਾ ਟਾਇਰ ਲੈ ਕੇ ਘੁਮਾਈ ਜਾਂਦੇ ਸੀਗੇ ਖੈਰ ਉਹ ਵੀ ਦੌਰ ਸੀ ਤੇ ਅੱਜ ਦਾ ਵੀ ਦੌਰ ਹੈ ਬੜਾ ਚੇਂਜ ਹੋ ਗਿਆ ਦੋਸਤੋ ਸੋ ਬਹੁਤ ਮਿਹਰਬਾਨੀ ਕੁਛ ਗਲਤੀ ਹੋ ਗਈ ਹੋਵੇ ਤਾਂ ਮਾਫ਼ੀ ਚਾਹੁੰਦਾ ਇਸ ਪ੍ਰੋਗਰਾਮ ਦੇ ਜ਼ਰੀਏ ਔਰ ਚੰਗਾ ਲੱਗਾ ਕਿ ਤੁਸੀਂ ਸਾਥ ਦਿੱਤਾ ਇਸ ਦੋ ਘੰਟੇ ਦੇ ਸਫ਼ਰ ਜਿਹੜਾ ਹੈ ਪਹਿਲਾਂ ਵੀ ਜ਼ਿਕਰ ਕੀਤਾ ਕਿ ਪਤਾ ਨਹੀਂ ਲੱਗਦਾ ਕਿ ਕਿਵੇਂ ਨਿਕਲ ਗਿਆ ਤੋ ਚੱਲਦੇ ਚੱਲਦੇ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਜਤਿੰਦਰ ਪਨੂਹਣਾ ਦੀ ਟਿੱਪਣੀ ਜਿਹੜੀ ਹੈ ਉਹ ਸੁਣਦੇ ਚੱਲਦੇ ਹਾਂ ਪ੍ਰਾਈਮ ਏਸ਼ੀਆ ਟੀਵੀ ਦਾ ਸਹਿਯੋਗ ਹੈ ਸਾਡੇ ਨਾਲ ਬਹੁਤ ਮਿਹਰਬਾਨੀ ਕਿ ਤੁਸੀਂ ਸਾਥ ਦੇ ਰਹੇ ਹੋ ਸੋ ਅਗਲੇ ਹਫ਼ਤੇ ਇੱਕ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗਾ ਵਾਅਦੇ ਦੇ ਮੁਤਾਬਕ ਸੋ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਬਹੁਤ ਮਿਹਰਬਾਨੀ ਧੰਨਵਾਦ
ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾ ਵਾਲੀਆ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪਨੂ ਸ਼ੋਅ ਦੇ ਵਿੱਚ ਅੱਜ ਦੇ ਸ਼ੋਅ ਵਿੱਚ ਫਿਰ ਆਪਾਂ ਪਨੂ ਸਾਹਿਬ ਕੋਲ ਜਾਣਾਂਗੇ ਇਸ ਵਕਤ ਦੀਆਂ ਖਾਸ ਖਬਰਾਂ ਤੇ ਉਹਨਾਂ ਦਾ ਵਿਊ ਪੁਆਇੰਟ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪਨੂ ਸਾਹਿਬ ਬਹੁਤ ਬਹੁਤ ਸਵਾਗਤ
ਜੀ ਸ਼ੁਕਰੀਆ
ਪਨੂ ਸਾਹਿਬ ਅੱਜ ਦਾ ਪਹਿਲਾ ਸਵਾਲ ਮੈਂ ਪੁੱਛਣਾ ਚਾਹੁੰਦਾ ਕਿ ਇਸ ਵਕਤ ਪੂਰੇ ਪੰਜਾਬ 'ਚ ਚਰਚਾ ਕਿ ਕਾਂਗਰਸ ਸਰਕਾਰ ਨੇ ਜਿਹੜੇ ਐਮ ਐਲ ਏ ਸਾਹਿਬਾਨ ਨੇ ਉਹਨਾਂ ਨੂੰ ਆਪਣੇ ਆਪਣੇ ਹਲਕੇ 'ਚ ਵਿਕਾਸ ਕਰਨ ਦੇ ਲਈ 5-5 ਕਰੋੜ ਰੁਪਈਆ ਦੇਣਾ ਦੂਜੀ ਚਰਚਾ ਇਹ ਚੱਲ ਪਈ ਕਿ 5-5 ਕਰੋੜ ਸਿਰਫ ਕਾਂਗਰਸੀ ਐਮ ਐਲ ਏ ਜਿਹੜੇ ਉਹਨਾਂ ਨੂੰ ਮਿਲਣਾ ਦੂਸਰਿਆਂ 'ਚ ਨਾਰਾਜ਼ਗੀ ਹੈ ਪਹਿਲੀ ਗੱਲ ਤਾਂ ਇਹ ਥੋੜ੍ਹੀ ਜਿਹੀ ਸਮਝਾਓ ਕਿ ਵੀ ਇਹ ਪੈਰ 'ਤੇ ਆ ਕੇ ਕੀਤਾ ਗਿਆ ਕਦਮ ਹੈ ਦੂਜੀ ਗੱਲ ਇਹ ਕਿ ਵੀ ਇਹ ਵੀ ਚਰਚਾ ਚੱਲਦੀ ਹੈ ਵੀ ਇਹ ਮਿਲ ਸਕਦਾ ਕਿ ਨਹੀਂ ਮਿਲ ਸਕਦਾ ਇਹ ਜ਼ਰੂਰ ਅਸੀਂ ਜਾਣਨਾ ਚਾਹੁੰਦੇ
ਹਾਂ ਦੇਖੋ ਗੁਰਪ੍ਰੀਤ ਜੀ ਲਗਾਤਾਰ ਮੀਟਿੰਗਾਂ ਕਰਕੇ ਚਾਰ ਗਰੁੱਪਾਂ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਾਰੇ ਕਾਂਗਰਸੀ ਵਿਧਾਇਕਾਂ ਨਾਲ ਗੱਲ ਕੀਤੀ
ਜੀ
ਇੱਕ ਮੀਟਿੰਗ ਕੀਤੀ ਇਕੱਲੇ ਮਾਝੇ ਵਾਲਿਆਂ ਦੀ ਇੱਕ ਕੀਤੀ ਇਕੱਲੇ ਦੁਆਬੇ ਵਾਲਿਆਂ ਦੀ
ਜੀ
ਇੱਕ ਮੀਟਿੰਗ ਕਿਉਂਕਿ ਮਾਲਵਾ ਲੰਬਾ ਚੌੜਾ ਬਹੁਤ ਆ ਉਹ 'ਚ ਨਹੀਂ ਸੀ ਸਰ ਸਕਦਾ ਉਹਦੀਆਂ ਦੋ ਮੀਟਿੰਗਾਂ ਦੋ ਜ਼ੋਨ ਬਣਾ ਕੇ ਕਰ ਲਈਆਂ ਸਾਰਿਆਂ ਥਾਵਾਂ ਤੋਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਲੋਕ ਡਿਵੈਲਪਮੈਂਟ ਚਾਹੁੰਦੇ ਆ ਅਤੇ ਅਸੀਂ ਫੰਡ ਨਹੀਂ ਰਿਲੀਜ਼ ਕਰ ਰਹੇ
ਜੀ
ਪੈਸਾ ਹੈ ਨਹੀਂ ਹੁਣ ਤੱਕ ਇਸ ਗੱਲ ਚੱਲਦੀ ਸੀ ਜੇ ਪੈਸਾ ਨਹੀਂ ਪੈਸੇ ਦਾ ਪ੍ਰਬੰਧ ਕਰਨਾ ਪੈਣਾ ਅੱਗੋ ਚੋਣਾਂ ਤੋਂ ਪਹਿਲਾਂ ਕੁਝ ਨਾ ਕੁਝ ਹੋਣਾ ਚਾਹੀਦਾ ਫਿਰ ਇੱਕ ਮੀਟਿੰਗ ਕੀਤੀ ਗਈ ਸਰਕਾਰ ਦੇ ਪੱਧਰ 'ਤੇ ਜਿਹਨੂੰ ਸਰਕਾਰੀ ਵੀ ਨਾ ਕਹੋ ਅਰਧ ਸਰਕਾਰੀ ਕਹਿ ਲਓ ਕੁਝ ਉੱਚ ਸਰਕਾਰੀ ਅਫਸਰ ਵੀ ਬੈਠੇ ਕੁਝ ਪਾਰਟੀ ਦੇ ਵੀ ਬੈਠੇ
ਜੀ
ਇਹ ਪ੍ਰਪੋਜ਼ਲ ਆ ਗਈ ਕਿ ਜਿੰਨੇ ਕਾਂਗਰਸੀ ਐਮ ਐਲ ਏ 78 ਨੇ ਇਹਨਾਂ ਸਾਰਿਆਂ ਨੂੰ 5-5 ਕਰੋੜ ਰੁਪਈਆ ਦਿੱਤਾ ਜਾਵੇ ਹਲਕਾ ਵਿਕਾਸ ਫੰਡ ਆਪੋ ਆਪਣੇ ਹਲਕਿਆਂ 'ਚ ਲਾਉਣ ਵਾਸਤੇ
ਜੀ
ਹੁਣ ਜਦੋਂ ਇਹਨਾਂ ਦੀ ਗੱਲ ਆਈ ਤੇ ਖਜ਼ਾਨਾ ਮੰਤਰੀ ਨੇ ਆਖਿਆ ਜੀ 400 ਕਰੋੜ ਬਣ ਜਾਣਾ 10 ਕਰੋੜ ਹੀ ਘੱਟ ਆ 390 ਕਰੋੜ ਬਣ ਜਾਣਾ ਇਹਨਾਂ 78 ਦਾ
ਜੀ
ਤੇ ਤੁਸੀਂ ਇਹ ਦੱਸੋ ਕਿ ਇੰਨਾ ਪੈਸਾ ਇੱਕਦਮ ਪ੍ਰਬੰਧ ਕਰਨਾ ਮੁੜ ਕੇ ਇੱਕਦਮ ਇੰਨਾ ਖਰਚਣਾ ਉਹਨੇ ਆਪਣੀਆਂ ਮੁਸ਼ਕਲਾਂ ਵੀ ਦੱਸਦੀਆਂ ਇਹ ਸਾਰਾ ਕੁਝ ਸਾਡੇ ਕੋਲ ਨਹੀਂ ਆਇਆ ਅਖਬਾਰਾਂ 'ਚ ਆ ਚੁੱਕਾ ਉਹਦੇ ਮੁਤਾਬਕ ਮੈਂ ਗੱਲ ਕਰਦਾ ਪਿਆ ਇਹਦੇ ਨਾਲ ਹੀ ਇਹ ਪਤਾ ਲੱਗ ਗਿਆ ਕਿ ਵਿਰੋਧੀ ਧਿਰ ਦੇ ਵਿੱਚੋਂ ਪਹਿਲੀ ਚਿੱਠੀ ਕੰਵਰ ਸੰਧੂ ਹੋਰਾਂ ਨੇ ਲਿਖ ਦਿੱਤੀ ਜਿਹੜੇ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੁਣੇ ਗਏ ਤੇ ਸੁਖਪਾਲ ਸਿੰਘ ਖਹਿਰੇ ਦੇ ਨਾਲ ਨੇ ਤੇ ਖਰੜ ਤੋਂ ਵਿਧਾਇਕ ਨੇ ਕਿ ਜੇ ਕਾਂਗਰਸੀ ਵਿਧਾਇਕਾਂ ਨੂੰ ਦੇਣਾ ਤੇ ਸਾਨੂੰ ਵੀ ਦਿਓ
ਜੀ।
ਕੁਝ ਹੋਰ ਨਾ ਦੂਸਰਾ ਨੇ ਮੰਗ ਕਰਨੀ ਸ਼ੁਰੂ ਕਰ ਦਿੱਤੀ। ਮੰਗ ਤਾਂ ਸਾਰੇ ਕਰਨਗੇ, ਹੁਣ ਜਿਹੜੇ ਪਹਿਲੇ ਫਾਰਮੂਲੇ ਸਨ, ਹਲਕਾ ਵਿਕਾਸ ਫੰਡ ਦਿੱਤਾ ਜਾਂਦਾ, ਉਹਦੇ ਚ ਕਾਂਗਰਸੀ ਅਕਾਲੀ ਬੀਜੇਪੀ ਕਿਸੇ ਦਾ ਵਿਤਕਰਾ ਨਹੀਂ ਸੀ ਕੀਤਾ ਜਾਂਦਾ, ਸਾਰਿਆਂ ਨੂੰ ਦੇਣਾ ਪੈਂਦਾ ਸੀ। ਸੈਂਟਰ ਗੌਰਮੈਂਟ ਐਮਪੀ ਲੈਡ ਫੰਡ ਦਿੰਦੀ ਹੈ। ਐਮਪੀ ਲੈਡ ਦਾ ਮਤਲਬ ਕਿ ਮੈਂਬਰ ਪਾਰਲੀਮੈਂਟ ਲੋਕਲ ਏਰੀਆ ਡਿਵੈਲਪਮੈਂਟ ਫੰਡ
ਜੀ।
ਜਿਹੜਾ ਐਮਪੀ ਲੈਡ ਫੰਡ ਦਿੰਦੇ ਆ, ਉਹਦੇ ਚ ਇਹ ਤਾਂ ਨਹੀਂ ਕਹਿ ਸਕਦੇ ਕਿ ਅਸੀਂ ਸਿਰਫ ਭਾਜਪਾ ਵਾਲਿਆਂ ਨੂੰ ਦੇਣਾ ਤੇ ਕਾਂਗਰਸੀਆਂ ਨੂੰ ਨਹੀਂ ਦੇਣਾ, ਸਾਰਿਆਂ ਨੂੰ ਦੇਣਾ ਪੈਣਾ। ਇਸੇ ਤਰ੍ਹਾਂ ਹੀ ਇੱਥੇ ਵੀ ਜੇ ਇਕੱਲੇ ਕਾਂਗਰਸੀਆਂ ਨੂੰ ਦਿੱਤਾ ਗਿਆ ਤੇ ਰੌਲਾ ਪਵੇਗਾ। ਹੁਣ ਇਹਨਾਂ ਤੋਂ ਗਲਤੀ ਕੀ ਹੋਈ ਆ? ਉਹ ਹੋਈ ਆ ਇਹ ਕਿ ਪਿਛਲੀ ਸਰਕਾਰ ਸੀ ਅਕਾਲੀ ਭਾਜਪਾ ਦੀ, ਉਹ ਸਾਰਾ ਕੁਝ ਹੀ ਸ਼ੇਰਨੀਆਂ ਸਿਰਫ ਆਪਣਿਆਂ ਨੂੰ ਵੰਡਦੇ ਸੀ
ਜੀ।
ਤਰੀਕਾ ਕੀ ਹੁੰਦਾ ਸੀ? ਬਾਦਲ ਸਾਹਿਬ ਰੱਖਦੇ ਸੀ ਸੰਗਤ ਦਰਸ਼ਨ, ਫਲਾਨਾ MLA ਆਪਣਾ ਵਾਹਵਾ ਕੰਮ ਦਾ, ਉੱਥੋਂ ਵੋਟਾਂ ਚੌਕੀਆਂ ਮਿਲ ਸਕਦੀਆਂ, ਉੱਥੇ ਸੰਗਤ ਦਰਸ਼ਨ ਰੱਖ ਲਓ। ਇੱਕੋ ਹਲਕੇ 'ਚ ਇੱਕੋ ਦਿਨ 3-4-5 ਥਾਵਾਂ 'ਤੇ ਰੱਖ ਦਿਓ, ਜਿੱਥੇ ਜਾਓ ਇਹ ਫਲਾਨੀ ਪੰਚਾਇਤ ਆਈ ਹੈ ਜੀ, ਇਹਨਾਂ ਨੂੰ ਕਿੰਨਾ ਕੁ ਫੰਡ ਚਾਹੀਦਾ? ਉਹ ਜੇ ਇਹਨਾਂ ਨੂੰ 35 ਲੱਖ ਤਾਂ ਚਾਹੀਦਾ, ਅੱਛਾ ਮੈਂ 41 ਲੱਖ ਦੇ ਦਿੰਦਾ ਪਰ ਵੋਟਾਂ ਪਾਓਗੇ
ਜੀ?
ਉਹ ਕਹਿੰਦੇ ਜੀ ਪਾ ਦਿਆਂਗੇ। ਲੈ ਮੈਂ ਜਦੋਂ ਆਇਆ ਫਤਿਹ ਬੁਲਾਈ ਸੀ, ਫਤਿਹ ਦਾ ਜਵਾਬ ਤਾਂ ਤੁਸੀਂ ਦਿੱਤਾ ਨਹੀਂ, ਹੁਣ ਮੈਂ ਫਤਿਹ ਬੁਲਾਉਣਾ ਦਿੰਦੇ ਜਵਾਬ? ਫਤਿਹ ਬੁਲਾਈ ਲੋਕ ਫਿਰ ਨਹੀਂ ਬੋਲੇ, ਕਹਿੰਦਾ ਮੈਨੂੰ ਪਤਾ ਤੁਸੀਂ ਫੰਡ ਲੈਣੀ ਆਏ, ਵੋਟਾਂ ਪਾ ਦਿਓ। ਦੇ ਦਿੱਤੇ। ਦੂਜੀ ਪੰਚਾਇਤ ਆਈ, ਉਹਨੇ 40 ਮੰਗਿਆ 50 ਦੇ ਦਿੱਤਾ, ਤੀਜੀ ਨੇ 80 ਮੰਗਿਆ ਉਹਨੂੰ ਕਰੋੜ ਦੇ ਦਿੱਤਾ। ਇੱਕ ਇੱਕ ਦਿਨ 'ਚ ਇੱਕ ਇੱਕ ਹਲਕੇ 'ਚ 10-10 ਕਰੋੜ ਵੀ ਬਾਦਲ ਸਾਹਿਬ ਬਣ ਜਾਂਦੇ ਸੀ
ਜੀ।
ਆਪਣਿਆਂ ਨੂੰ ਵੰਡਦੇ ਸੀ, ਦੂਜਿਆਂ ਨਹੀਂ ਸੀ ਵੰਡਦੇ। ਕੁਝ ਹਲਕਿਆਂ 'ਚ ਜਿੱਥੇ ਕਾਂਗਰਸੀ ਵਿਧਾਇਕ ਹੁੰਦੇ ਸੀ ਉੱਥੇ ਵੀ ਜਾ ਕੇ ਵੰਡ ਦਿੰਦੇ, ਅਤੇ ਕਾਂਗਰਸੀ ਵਿਧਾਇਕ ਨੂੰ ਪਤਾ ਨਹੀਂ ਸੀ ਲੱਗਦਾ, ਉੱਥੇ ਆਪਣੇ ਹਲਕਾ ਇੰਚਾਰਜ ਦੇ ਰਾਹੀਂ ਵੰਡ ਦਿੰਦੇ ਸੀ। ਜਾਂ ਤਾਂ ਇਹ ਕੈਪਟਨ ਅਮਰਿੰਦਰ ਸੋਰੀ ਹਾਂ ਫਾਰਮੂਲਾ ਕਰ ਲੈਣ ਕਿ ਮੈਂ ਵੀ ਜਾ ਕੇ ਜਨਤਕ ਦਰਬਾਰ ਲਾਉਣੇ ਆ, ਜਨਤਾ ਆਵੇ ਉਹ 'ਚ ਆਹ ਗੱਲ ਕਰਨੀ ਆ, ਉਹ ਸੰਗਤ ਦਰਸ਼ਨ ਨਾ ਆਖੋ, ਆਪਣਾ ਢੰਗ ਵਰਤ ਲਓ
ਜੀ,
ਅਤੇ ਉੱਥੇ ਮੌਕੇ ਉੱਤੇ ਦੇ ਆਓ। ਉੱਦਾਂ ਜੇ ਇਹ ਵੀ ਕਰਨਗੇ ਤਾਂ ਗਲਤ ਹੋਊਗਾ। ਜੇ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਤਾਂ ਉਹ ਵੀ ਸਰਾਸਰ ਗਲਤ ਸੀ, ਨਿਯਮਾਂ ਦੇ ਮੁਤਾਬਕ ਕੀ ਆ। ਅਸੀਂ ਲੋਕ ਪਿਛਲੇ 50-60 ਸਾਲਾਂ ਤੋਂ ਵੇਖਦੇ ਆਏ ਹਾਂ, ਛੋਟੇ ਜਿਹੇ ਸੂਬੇ ਦੇ ਉੱਤੇ ਛੋਟਾ ਜਿਹਾ ਪੁਲ ਬਣਾਉਣਾ ਹੋਵੇ, ਉਹਦੀ ਪਹਿਲਾਂ ਪ੍ਰਪੋਜ਼ਲ ਜਾਂਦੀ ਆ, ਫਿਰ ਪ੍ਰਪੋਜ਼ਲ ਤੋਂ ਬਾਅਦ ਇੱਕ ਓਵਰਸੀਅਰ ਆ ਕੇ ਨਕਸ਼ਾ ਤਿਆਰ ਕਰਦਾ, ਉਹ ਭੇਜਦਾ, ਫਿਰ ਉਹ ਪਾਸ ਹੁੰਦਾ, ਪਾਸ ਹੋਣ ਤੋਂ ਬਾਅਦ ਜਦੋਂ ਸੈਂਕਸ਼ਨ ਕਰਨਾ, ਉਹਦੇ ਤੋਂ ਬਾਅਦ ਇੱਕ ਟੈਂਡਰ ਇਸ਼ੂ ਹੁੰਦੇ ਨੇ, ਅਖਬਾਰ 'ਚ ਛਪਦੇ ਨੇ ਕਿ ਆਓ ਜੀ ਬਿਲਡਿੰਗ ਆ, ਕੌਣ ਕੌਣ ਕਰੋ, ਅਤੇ ਗ੍ਰਾਂਟ ਫਿਰ ਰਿਲੀਜ਼ ਹੁੰਦੀ ਹੈ
ਜੀ।
ਆਹ ਇੱਕ ਨਵਾਂ ਸਿਸਟਮ ਆ ਗਿਆ, ਸੰਗਤ ਦਰਸ਼ਨ ਕਰੋ, ਹਾਂ ਬਈ ਪਿਆਰਾ ਸਿਆ ਕਿੰਨੀ ਕੁ ਗ੍ਰਾਂਟ ਚਾਹੀਦੀ ਤੇਰੇ ਪਿੰਡ ਨੂੰ? ਉਹ ਕਹਿੰਦਾ ਜੀ ਮੈਨੂੰ 65 ਲੱਖ ਦੇ ਦਿਓ। ਅੱਛਾ ਤੈਨੂੰ 75 ਦੇ ਦਿੰਦੇ, ਵੋਟਾਂ ਦਾ ਖਿਆਲ ਰੱਖੀ। ਇਹ ਕੀ ਤਰੀਕਾ ਹੋਇਆ? ਇਹ ਤਾਂ ਏਦਾਂ ਖਜ਼ਾਨਾ ਵੰਡਿਆ ਜਾ ਰਿਹਾ ਜਿਵੇਂ ਚੋਰਾਂ ਦੇ ਕੱਪੜੇ ਤੇ ਡਾਂਗਾਂ ਦੇ ਗਜ
ਜੀ।
ਅਸੀਂ 10 ਸਾਲ ਇਹ ਵੰਡਣ ਦੀ ਵੇਖਦੇ ਰਹੇ। ਹੁਣ ਕੈਪਟਨ ਅਮਰਿੰਦਰ ਸਿੰਘ ਹੋਰੀ ਜੇ ਇਹ ਆਖਣ ਕਿ ਮੈਂ ਇਕੱਲੇ ਕਾਂਗਰਸੀ ਵਿਧਾਇਕਾਂ ਨੂੰ ਦੇਣਾ ਤੇ ਦੂਜਿਆਂ ਨੂੰ ਨਹੀਂ ਦੇਣਾ, ਉਹਦਾ ਪਊਗਾ ਰੌਲਾ। ਦੋ ਤਰੀਕੇ ਆ, ਜਾਂ ਤਾਂ ਕਾਨੂੰਨੀ ਢੰਗ ਤੇ ਆ ਜਾਓ ਜੀ, ਗੈਰ ਕਾਨੂੰਨੀ ਕੋਈ ਕੰਮ ਨਹੀਂ ਕਰਨਾ, ਸਾਰੀਆਂ ਸਰਕਾਰੀ ਏਜੰਸੀਆਂ ਉਹਨਾਂ ਨੂੰ ਕਹੋ ਜੀ ਇਹਨਾਂ ਤੋਂ ਪ੍ਰਾਜੈਕਟਾਂ ਦੀਆਂ ਸੂਚੀਆਂ ਲਓ, ਜਿੱਥੋਂ ਜਿੱਥੋਂ ਕੋਈ ਦਰਖਾਸਤਾਂ ਦੇ ਲੈ ਲਓ, ਜਿਹੜੇ ਪਾਸ ਹੋਣ ਵਾਲੇ ਦੱਸ ਦਿਓ, 400 ਕਰੋੜ ਦੇ ਬਜਾਏ 1400 ਕਰੋੜ ਵੀ ਭਾਵੇਂ ਕਰ ਦਿਓ
ਜੀ।
ਦੂਸਰਾ ਤਰੀਕਾ ਕੀ ਆ ਕਿ ਜਿਹੜੇ ਜਿਹੜੇ ਤੁਹਾਡੇ ਕਾਂਗਰਸੀ ਵਿਧਾਇਕ ਆ ਉਹਨਾਂ ਦੇ ਹਲਕਿਆਂ 'ਚ ਜਨਤਕ ਮਿਲਡੀਆਂ ਰੱਖ ਲਓ, ਜਾਓ ਨਾਲੇ ਉਹਨਾਂ ਨਾਲ ਉੱਥੇ ਬੈਠ ਕੇ 10 ਮਿੰਟ ਗੱਲਾਂ ਕਰੋ, ਨਾਲੇ ਆਪਣੀ ਗੱਲ ਦੱਸੋ, ਅਤੇ ਨਾਲੇ ਜਿੱਦਾਂ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ, ਦੱਸੋ ਵੀ ਤੁਹਾਡੇ ਪਿੰਡ ਨੂੰ ਕਿੰਨੇ ਪੈਸੇ ਚਾਹੀਦੇ ਆ, ਉੱਥੇ ਜਿੰਨਾ ਮੰਗਦੇ ਉੱਥੇ ਦੇਈ ਆਓ, ਜੇ ਉਹ ਦਿੰਦੇ ਸੀ ਤੁਸੀਂ ਕਿਉਂ ਨਹੀਂ ਦੇ ਸਕਦੇ
ਜੀ?
ਪਰ ਜੇ ਇਹ ਆਖੋ ਕਿ ਇਕੱਲੇ ਕਾਂਗਰਸੀਆਂ ਨੂੰ ਦੇਣਾ, ਤੁਸੀਂ ਅਕਾਲੀਆਂ ਦੇ ਹਲਕੇ 'ਚ ਵੀ ਜਾਓ, ਆਮ ਆਦਮੀ ਪਾਰਟੀ ਵਾਲਿਆਂ ਦੇ ਵੀ ਜਾਓ, ਜਿਹੜਾ ਤੁਸੀਂ ਉੱਥੇ ਹਲਕਾ ਇੰਚਾਰਜ ਬਣਾਇਆ ਉਹਨੂੰ ਹਲਕਾ ਇੰਚਾਰਜ ਨੂੰ ਕਹੋ ਕਿ ਪੈਸੇ ਤੇਰੇ ਰਾਹੀਂ ਦੇਣ ਲੱਗੇ ਆ, ਵੋਟਾਂ ਦਾ ਪ੍ਰਬੰਧ ਤੂੰ ਕਰਨਾ, ਇੱਥੇ ਅਕਾਲੀ MLA ਉਹ ਤਾਂ ਨਹੀਂ ਸਾਨੂੰ ਦਵਾਉਣ ਲੱਗਾ, ਆਮ ਆਦਮੀ ਪਾਰਟੀ ਵਾਲਾ ਤਾਂ ਦਵਾਉਣ ਲੱਗਾ, ਫਿਰ ਬਾਦਲ ਫਾਰਮੂਲਾ ਵਰਤ ਲਓ
ਜੀ।
ਪਰ ਜੇ ਉਹ ਵੀ ਵਰਤ ਨਾ ਵਰਤਿਆ, ਕਾਨੂੰਨੀ ਫਾਰਮੂਲਾ ਵੀ ਨਾ ਵਰਤਿਆ, ਬਾਦਲ ਸਾਹਿਬ ਨੂੰ ਮੁੱਖ ਮੰਤਰੀ ਦੇ ਤੌਰ ਤੇ ਜਿੰਨੀ ਡਿਸਕ੍ਰੀਸ਼ਨਰੀ ਗ੍ਰਾਂਟ ਮਿਲਦੀ ਸੀ, ਜਿੰਨਾ ਫੰਡ ਮਿਲਦਾ ਸੀ, ਉਹ 'ਚੋਂ 80% ਇਕੱਲਾ ਆਪਣੇ ਲੰਬੀ 'ਤੇ ਖਰਚੀ ਗਿਆ
ਜੀ।
ਜਿਹੜੀ ਸਹੁੰ ਖਾਧੀ ਸੀ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ, ਸਾਰੇ ਪੰਜਾਬ ਨੂੰ ਇੱਕੋ ਜਿਹਾ ਵਰਤੂੰਗਾ, ਉਹ ਸਹੁੰ ਦੀ ਲੰਘਣਾ ਤਾਂ ਹੁੰਦੀ ਰਹੀ ਹੈ, ਫਿਰ ਜਾਂ ਤਾਂ ਤੁਸੀਂ ਵੀ ਉਹ ਕਰ ਲਓ। ਪਰ ਜੇ ਹੁਣ ਲੰਘਣਾ ਵੀ ਕਰਨੀ ਆ ਤੇ ਬਦਨਾਮੀ ਵੀ ਖੱਟ ਲਿਆ, ਉਹਦਾ ਕੀ ਫਾਇਦਾ ਹੋਊਗਾ ਕਿ ਇਕੱਲੇ ਕਾਂਗਰਸੀਆਂ ਨੂੰ ਦੇਣਾ? ਇਹ ਤਰੀਕਾ ਠੀਕ ਨਹੀਂ ਰਹਿਣਾ, ਇਹਦੇ ਨਾਲ ਬਿਹਤਰ ਹੈ ਕੋਈ ਉਹੋ ਜਿਹਾ ਸਾਊ ਤਰੀਕਾ ਲੱਭੋ ਜਿਹਦੇ ਨਾਲ ਸੱਪ ਵੀ ਮਰ ਜਾਵੇ, ਸੋਟੀ ਵੀ ਬਚੀ ਰਹੇ
ਜੀ। ਹੁਣ ਸਾਹਿਬ ਦੂਜਾ ਸਵਾਲ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੇਜਰੀਵਾਲ ਸਾਹਿਬ ਪੰਜਾਬ ਗੇੜਾ ਮਾਰ ਗਿਆ ਜੀ ਰੇਲ ਗੱਡੀ 'ਤੇ ਆਏ ਸੀ ਰੇਲ ਗੱਡੀ 'ਤੇ ਮੁੜ ਕੇ ਅਤੇ ਇਕੱਠ ਵੈਸੇ ਆਪ ਵਾਲੇ ਤਾਂ ਕਹਿੰਦੇ ਬਹੁਤ ਜ਼ਿਆਦਾ ਹੋ ਗਿਆ ਚਲੋ ਗੱਲਾਂ ਬਾਤਾਂ ਕਈ ਚੱਲੀ ਜਾਂਦੀਆਂ ਨੇ ਇੱਕ ਵਾਰ ਉਹ ਬਿਗਲ ਵਜਾ ਗਏ ਨੇ ਐਲਾਨ ਕਰ ਗਏ ਨੇ ਕਹਿੰਦੇ ਝਾੜੂ ਇਕੱਠਾ ਅਤੇ ਹੁਣ ਅਸੀਂ ਬਹਿਜਾ ਬਹਿਜਾ ਕਰਾ ਦੇਣੀ ਹੈ ਉਸ ਰੈਲੀ ਨੂੰ ਪ੍ਰਭਾਵ ਨੂੰ ਕਿਵੇਂ ਦੇਖਦੇ ਹੋ
ਦੇਖੋ ਬਹੁਤੇ ਲੋਕਾਂ ਨੂੰ ਤੇ ਰੈਲੀ 'ਚ ਦੋ ਗੱਲਾਂ ਲੱਭੀਆਂ ਪਹਿਲੀ ਭਗਵੰਤ ਮਾਨ ਨੇ ਆਖਿਆ ਕਿ ਝਾੜੂ ਬੜਾ ਵੱਡਾ ਹੁੰਦਾ ਉਹ 'ਚੋਂ 8 ਤੀਲੇ ਬਾਹਰ ਨਿਕਲ ਜਾਣ 'ਤੇ ਕੋਈ ਫਰਕ ਨਹੀਂ ਪੈਂਦਾ
ਜੀ
ਝਾੜੂ ਅਜੇ ਵੀ ਸਾਡੇ ਕੋਲ ਆ ਤੀਲੇ ਨਿਕਲੇ ਆ
ਜੀ
ਦੂਸਰੀ ਜਿਹੜੀ ਗੱਲ ਨੇ ਲੋਕਾਂ ਦਾ ਧਿਆਨ ਖਿੱਚਿਆ ਕਿ ਅੱਗੇ ਤੇ ਮੋਦੀ ਸਾਹਿਬ ਨੇ ਨੋਟਬੰਦੀ ਕਰਨ ਲੱਗਿਆ ਆਪਣੇ ਮਾਤਾ ਜੀ ਨੂੰ ਬੈਂਕ ਦੀ ਲਾਈਨ 'ਚ ਖੜਾ ਕੀਤਾ ਸੀ ਹੁਣ ਭਗਵੰਤ ਮਾਨ ਨੇ ਆਪਣੀ ਮਾਂ ਨੂੰ ਨਾਲ ਲਿਆ ਕੇ ਸਟੇਜ 'ਤੇ ਖਲੋ ਕੇ ਆਖਿਆ ਮੇਰੀ ਮਾਂ ਕਹਿੰਦੀ ਆ ਸ਼ਰਾਬ ਛੱਡ ਦੇ ਅਤੇ ਮੈਂ ਛੱਡ ਦਿੱਤੀ ਆ
ਜੀ
ਮੈਂ ਥੋੜ੍ਹੀ ਜਿਹੀ ਪੀਂਦਾ ਸੀ ਉਹ ਵੀ ਬੰਦ ਕਰ ਦਿੱਤੀ ਹੈ ਇਹ ਬੜੇ ਲੋਕਾਂ ਵਾਸਤੇ ਇਹੋ ਹੀ ਵੱਡੀ ਖਬਰ ਹੈ ਸਾਡੇ ਵਾਸਤੇ ਕੋਈ ਵੱਡੀ ਖਬਰ ਨਹੀਂ
ਜੀ
ਆ ਪੰਜਾਬ ਦੀ ਅਸੈਂਬਲੀ ਦੇ 117 ਮੈਂਬਰਾਂ ਦਾ ਸਰਵੇ ਕਰਵਾ ਕੇ ਵੇਖ ਲਓ ਇਹਨਾਂ 117 ਦੇ ਵਿੱਚ 87 ਜ਼ਰੂਰ ਹੋਣਗੇ ਜਿਹੜੇ ਪੀਂਦੇ ਆ
ਜੀ
ਉਹ ਸਾਰਿਆਂ ਨੇ ਕਦੇ ਸਹੁੰ ਨਹੀਂ ਪਾਤੀਆਂ ਪਾਰਲੀਮੈਂਟ 'ਚ ਵੀ ਬਹੁਤ ਨੇ ਮੈਂ ਇੱਥੇ ਜਲੰਧਰ 'ਚ 4-5 ਕਲੱਬ ਬਣੇ ਆ 10-12 ਵੱਡੇ ਹੋਟਲ ਇਹੋ ਜਿਹੇ ਜਿਨ੍ਹਾਂ 'ਚ ਦੁਪਹਿਰੇ ਕਿਤੇ ਲੰਚ ਵੇਲੇ ਵੀ ਚੱਲ ਜਾਓ ਕਿਸੇ ਦੇ ਨਾਲ ਅਤੇ ਉੱਥੇ ਬੰਦੇ ਨਹੀਂ ਬੀਬੀਆਂ ਵੀ ਸ਼ਰਾਬ ਪੀਂਦੀਆਂ ਪਈਆਂ ਹੁੰਦੀਆਂ
ਜੀ
ਅੱਜ ਦੇ ਯੁੱਗ 'ਚ ਸਭ ਕੁਝ ਚਲੀ ਜਾਂਦਾ ਇਹ ਕੋਈ ਖਾਸ ਗੱਲ ਨਹੀਂ ਸੀ ਉੱਦਾਂ ਵੱਧ ਨਾਲੋਂ ਬਦਨਾਮ ਬੁਰਾ ਹੁੰਦਾ ਭਗਵੰਤ ਮਾਨ ਦੀ ਬਦਨਾਮੀ ਹੱਦੋਂ ਵੱਧ ਸੀ ਕੰਮ ਕਈ ਹੋਰਨਾਂ ਦਾ ਵੀ ਉਹ ਕੋਈ ਵੱਡੀ ਗੱਲ ਨਹੀਂ ਸੀ ਵੱਡੀ ਗੱਲ ਇਹ ਆ ਕਿ ਕੇਜਰੀਵਾਲ ਨੇ ਇੱਥੇ ਆ ਕੇ ਆਖਿਆ ਕਿ ਤੁਹਾਡੇ ਕੋਲ ਇੱਥੇ ਪ੍ਰਾਈਵੇਟਾਈਜ਼ ਕੀਤਾ ਜਾ ਰਿਹਾ ਮੈਂ ਪ੍ਰਾਈਵੇਟ ਦੇ ਮੁਕਾਬਲੇ ਸਰਕਾਰੀ ਸਕੂਲਾਂ ਨੂੰ ਇੰਨਾ ਚੁੱਕਿਆ ਕਿ ਸਰਕਾਰੀ ਸਕੂਲਾਂ ਦਾ ਰਿਜ਼ਲਟ ਪਹਿਲੀ ਵਾਰੀ 90% ਤੋਂ ਵੱਧ ਕਰਕੇ ਵਿਖਾ ਦਿੱਤਾ
ਜੀ
ਅਤੇ ਕਹਿੰਦਾ ਰਿਜ਼ਲਟ ਬਣਾਉਣ ਮੈਂ ਤਾਂ ਨਹੀਂ ਗਿਆ ਦਿੱਲੀ 'ਚ ਬੈਠਿਆਂ ਦੇ ਉੱਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੀ ਵੀ ਆਖਿਆ ਰਿਜ਼ਲਟ ਤਾਂ ਸਾਫ਼ ਨੇ ਉਹ ਕਹਿੰਦਾ ਮੈਂ ਸਰਕਾਰੀ ਹਸਪਤਾਲਾਂ ਦਾ ਪ੍ਰਬੰਧ ਇੰਨਾ ਚੁੱਕਤਾ ਕਿ ਮਹੱਲਾ ਕਲੀਨਿਕ ਵੀ ਬਣਾ ਦਿੱਤੇ ਆ ਅਤੇ ਲੋਕ ਉਹਨਾਂ ਤੋਂ ਖੁਸ਼ ਨੇ ਕੇਂਦਰ ਸਰਕਾਰ ਨੇ ੜਿੱਕਾ ਡਾਹਿਆ ਸੀ ਕਿ ਸਿਹਤ ਮੰਤਰੀ ਦੀ ਆਪਣੀ ਲੜਕੀ ਜਿਹੜੀ ਉਸ ਨਾਲ ਕਿੱਦਾਂ ਸ਼ਾਮਿਲ ਕੀਤੀ ਗਈ ਹੈ ਕੇਸ ਵੀ ਦਰਜ ਕਰ ਲਿਆ ਅਤੇ ਫਿਰ ਆਪੇ ਕੇਸ ਇਹ ਕਹਿ ਕੇ ਵਾਪਸ ਲਿਆ ਕਿ ਲੜਕੀ ਵਲੰਟੀਅਰ ਦੇ ਤੌਰ 'ਤੇ ਮਦਦ ਕਰਦੀ ਹੈ ਤਨਖਾਹ ਨਹੀਂ ਦਿੰਦੀ ਕਹਿੰਦਾ ਜੋ ਅਸੀਂ ਉੱਥੇ ਕੀਤਾ ਉਹ ਅਸੀਂ ਪੰਜਾਬ 'ਚ ਕਰਕੇ ਵਿਖਾ ਸਕਦੇ ਹਾਂ ਮੋਟੇ ਤੌਰ 'ਤੇ ਉਹਨੇ ਆਪਣੇ ਚੰਗੇ ਪੱਖ ਦੱਸੇ ਆ ਜਿਹੜੇ ਪੱਖ ਉਹਨੇ ਨਹੀਂ ਦੱਸੇ ਜਾਂ ਉਹਦੇ 'ਤੇ ਉਹਦੀ ਪਾਰਟੀ ਦੇ ਖਿਲਾਫ਼ ਜਾਂਦੇ ਆ ਉਹ ਹੁਣ ਦੂਜੇ ਦੱਸ ਦੇਣਗੇ
ਜੀ
ਰਹਿਣਾ ਤਾਂ ਕਿਸੇ ਨੇ ਹੈ ਨਹੀਂ ਚੋਣਾਂ 'ਚ ਆ ਜਾਓ ਲੋਕ ਨਾਨਕੇ ਦਾਦਕੇ ਸਭ ਆਪੇ ਦੱਸ ਦਿੰਦੇ ਆ ਅਤੇ ਇਹਨਾਂ ਦੇ ਵੀ ਦੱਸ ਦੇਣਗੇ ਸ਼ੁਰੂਆਤ ਦੇ ਤੌਰ 'ਤੇ ਰੈਲੀ ਵੀ ਉਹ ਤਗੜੀ ਕਰ ਗਿਆ ਹਾਇਰੀ ਕਾਫ਼ੀ ਸੀ
ਜੀ
ਕੁਝ ਲੋਕ ਕਹਿੰਦੇ ਘੱਟ ਸੀ ਪਰ ਉਹ ਵਿਰੋਧ ਦਾ ਕਰਕੇ ਕਹਿਣਾ ਹੁੰਦਾ ਪਰ ਮੁੱਦੇ ਇੱਕ ਵਾਰੀ ਉਹ ਆਪਣੇ ਪੇਸ਼ ਕਰ ਗਿਆ ਇਸ ਤੋਂ ਬਾਅਦ ਦੂਜੀਆਂ ਪਾਰਟੀਆਂ ਕੀ ਕਹਿੰਦੀਆਂ ਇਹਦੀ ਗੱਲ ਜਿਉਂ ਜਿਉਂ ਆਵੇਗੀ ਵੇਖੀ ਜਾਵੇ
ਉਹਨੂੰ ਸਭ ਅਗਲਾ ਸਵਾਲ ਮੈਂ ਪੁੱਛਣਾ ਚਾਹੁੰਦਾ ਕਿ ਵੀ ਜਿਹੜਾ ਲੀਡਰ ਇੰਨੇ ਨੀਵੇਂ ਪੱਧਰ ਤੱਕ ਜਾਣ ਲੱਗ ਪਏ ਨੇ ਅੱਜ ਕੱਲ੍ਹ ਆਮ ਹੀ ਇਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਹੁਣ ਬਸਪਾ ਸੁਪਰੀਮੋ ਮਾਇਆਵਤੀ ਜੀ ਦੇ ਖਿਲਾਫ਼ ਇੱਕ ਭਾਜਪਾ ਦੀ MLA ਬੀਬੀ ਹੈ ਉਹ ਵੀ ਬੀਬੀ ਪਰ ਉਹਨੇ ਇੱਕ ਬੀਬੀ ਹੋ ਕੇ ਬੀਬੀ ਦੇ ਖਿਲਾਫ਼ ਬੜਾ ਕੁਛ ਬੋਲਿਆ ਅਤੇ ਉਸ ਤੋਂ ਬਾਅਦ ਰੌਲਾ ਪੈ ਗਿਆ ਇਹਨੂੰ ਕਿਵੇਂ ਦੇਖਦੇ
ਸਾਡੇ ਭਾਰਤ ਦੀ ਰਾਜਨੀਤੀ ਬੜੇ ਨੀਵੇਂ ਪੱਧਰ 'ਤੇ ਜਾਂਦੀ ਪਈ ਇਹ ਕਦੇ ਇੱਕ ਵਾਰ ਹੋਇਆ ਅਸੀਂ ਤਾਂ ਪਿਛਲੇ 35-40 ਸਾਲਾਂ ਤੋਂ ਵੇਖਦੇ ਪਏ
ਜੀ
ਸਭ ਤੋਂ ਪਹਿਲੀ ਵਾਰੀ ਅਤੇ ਮਾੜੀ ਗੱਲ ਉਦੋਂ ਹੋਈ ਸੀ ਜਦੋਂ 50 ਸਾਲ ਪਹਿਲਾਂ ਪੰਜਾਬ ਦੀ ਅਸੈਂਬਲੀ ਵਿੱਚ ਇੱਕ ਲੀਡਰ ਨੇ ਇੱਕ MLA ਨੇ ਗੰਦੀ ਗਾਲ ਕੱਢੀ ਸੀ
ਜੀ
ਸਪੀਕਰ ਸਾਹਿਬ ਨੇ ਸ਼ਬਦ ਰਿਕਾਰਡ 'ਚੋਂ ਕਢਾ ਦਿੱਤੇ ਉਹਨੇ ਮਾਫ਼ੀ ਮੰਗ ਲਈ ਗੱਲ ਖਤਮ ਹੋ ਗਈ ਫਿਰ ਅਸੀਂ ਉਹ ਵੀ ਦਿਨ ਵੇਖੇ ਜਦੋਂ ਮੱਧ